दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो, सारे श्रोतिया नु सत श्री अकाल।
एडलेट तो मिंटू ब्राव।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल, हर शनिचरवार अते ऐतवार इसी समय सवेरे 9 बजे। दिल वाली गल,
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, दिल वाली गल प्रोग्राम लैके हाजिर हां, मैं तुहाडा होस्ट अमनदीप सिद्धू, अज कॉफ सार्बर स्टूडियो तो। दिन शनिचरवार चढ़ चुका है, 8 अक्टूबर 2016, 9:02 घड़ी दिखा रही है सुबह दी, और आप सब नू बहुत प्यार भरी सत श्री अकाल। अरदास करदा हां कि आप सब चढ़दी कला दे विच होवोंगे, तंदरुस्त होवोंगे, खुशियां खेड़े माण रहे होवोंगे। आओ सारे रली आपां ते रल के दुनिया दे भले दी अरदास करिए। नानक नाम चढ़दी कला, तेरे भाणे सरबत दा भला। भला मंगदे हां जी। अमरीका दे विच जिहड़ा समुद्री तूफान आया होया, उस दे विच बहुत सारियां मौतां हो गईयां और बहुत सारे लोग जिहड़े ने घरों बेघर हो रहे ने, उन्हां दी दुआ मंगदे हां। ते सीरिया दे विच जो लड़ाई चल रही है उत्थे भी दुआ आया, ते अपने देश दे विच भी दुआ मंगदे हां कि रब शांति बनाई रखे। सो प्रोग्राम दे विच अज अमरीक सिंह फलोरा नहीं आ रहे, एक बहुत ही जरूरी घरेलू काम दे कारण उन्हां नूं जाना पै गया, पर मेरे नाल प्रोग्राम दे विच काफी सज्जण जुड़ रहे ने वक्रे वक्रे शहरां तों, ते उन्हां दे विच रुपिंदर सिंह नूं आपां लवांगे जो कि एडलेट तों ने, ते सरबजीत चीमा मशहूर पंजाबी गायक ओह भी आए हुए ने, ते उन्हां नाल भी आपां 10 मिंट गल करांगे प्रोग्राम दे विच। खैर तुसीं भी साडे नाल जुड़ना है, अपने दिल वाली गल साडे नाल सांझी करनी है। request@harmanradio.com साडा ईमेल पता है, टैलीग्राम चलदी है जी, टैलीग्राम राही तुसी कोई भी सुनेहा फोटो भेज सकदे हो, तुसी की कर रहे हो, की कीता जां की करन वाले हो, सारा कुछ तुसी फोटो दे जरिए सानू भेज सकदे हो, लिख के भेज सकदे हो। सो जरूर अगर तुसी कम ते नहीं हो तां अपना मैसेज भेजो, अगर तुसी कम ते हो डोंट वरी अबाउट इट, जस्ट कीप लिसनिंग ते एंजॉय करो, कम भी करो ते नाल दी नाल एंटरटेनमेंट भी बहुत जरूरी है। बहुत सारे सज्जण मिलते ने जदों कितें जाने वक्रे वक्रे शहरां दे विच कि असी सुनदे हुंने पर मैसेज नहीं करदे, कोई गल नहीं जी, कोई प्रॉब्लम नहीं हैगी, पर करदिया करो अगर मतलब तुहानू लगे भी हां भाई हैलो कहनी है, सत श्री अकाल बुलानी है, तो जरूर करदिया करो, पर अगर नहीं भी करना तो कोई प्रॉब्लम नहीं, तुसी सुनदे हो, सानू माण है तुहाडे ते। सो प्रोग्राम अज जी 2 घंटे चलेगा, तो इस दे विच असी बहुत सारियां जानकारियां भी सांझियां करांगे, गीत संगीत भी होएगा ते नाल दी नाल एंटरटेनमेंट तो होनी होनी है। दलजीत सिंह मेहता जो साडे नाल सवेरे जुड़े ने, ते उन्हां ने एक बहुत ही आला दर्जे दा मैसेज साडे लई भेजिया जिहड़ा कि तुहाडे नाल शेयर कर रहे हैं। लोहा नरम हो के औजार बनदा, लोहा नरम हो के औजार बन जांदा है, सोना नरम हो के जेवर बन जांदा है, मिट्टी नरम हो के खेत बन जांदी है, आटा नरम हो के रोटी बन जांदा है। इसे तरह इंसान भी जेकर नरम हो जावे तां लोकां दे दिलां विच अपनी जगह बना सकदा। सो नरम हो के दिलां दे विच जगह बनती है, गर्म हो के तुहानू पता ही है, सख्त हो के कई वारी ओ जिहड़ी है चीज नहीं बनती, पर यह बैलेंस रहना चाहिए। कई वारी वाला ही नरम हो जाए बंदा तो उन्हूं फिर तंग भी करते ने लोग बहुत, पर जिहड़ा नरम होना ना जिस तरह के अपने आप नूं खुला रखना, अपने आप नूं ਸੋਫਟ ਰੱਖਣਾ, ਆਪਣੇ ਆਪ ਨੂੰ ਦੇਖਣਾ, ਆਬਜ਼ਰਵੇਸ਼ਨ ਕਰਨੀ ਕਿ ਕੀ ਚੱਲ ਰਿਹਾ, ਇਹ ਆਪਣੇ ਵਾਸਤੇ ਹੈ ਜੀ। ਸੋ ਮਹਾਰਾਜ ਦੀ ਬਾਣੀ ਦੇ ਵਿਚ ਵੀ ਆਉਂਦਾ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਜਿਹੜਾ ਆਪਣੇ ਆਪ ਦਾ ਦਿਲ ਦਾ ਜਿਹੜਾ ਨੀਵਾਂ ਪਣ ਹੈ, ਹਿਰਦੇ ਗਰੀਬੀ ਦੇ, ਜਿਹੜੀ ਹਿਰਦੇ ਦੀ ਗਰੀਬੀ ਹੈ, ਮਨ ਦਾ ਨੀਵਾਂ ਪਣ ਹੈ, ਉਹ ਜਿਹੜੀ ਹੈ ਸਾਰਿਆਂ ਨਾਲੋਂ ਉੱਤਮ ਹੈ। ਤੇ ਗੁਣ ਚੰਗਿਆਈਆਂ ਤੱਤ, ਤੇ ਜਿਹੜੇ ਆਪਣੇ ਵਿਚ ਗੁਣ ਤੇ ਚੰਗਿਆਈਆਂ ਇਹੀ ਤੱਤ ਹੈ। ਸੋ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਸੇਜ ਦੇ ਨਾਲ ਸ਼ੁਰੂਆਤ ਕਰਵਾਈ ਆ, ਬਹੁਤ ਵਧੀਆ, ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਸਾਰੇ ਸੱਜਣ ਵੀ ਆਪਣੇ ਆਪਣੇ ਮੈਸੇਜ ਭੇਜ ਸਕਦੇ ਨੇ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਸ਼ੁਰੂ ਦੇ ਵਿਚ ਹੀ ਇਕ ਤੁਹਾਨੂੰ ਗੀਤ ਸੁਣਾਉਂਦੇ ਆ ਜੀ, ਤੇ ਗੀਤ ਜੋਗੀਆ ਬੱਬੂ ਮਾਨ ਦਾ। ਇਹ ਸਾਰਾ ਨੀ ਮੈਂ ਸੁਣਾਵਾਂਗਾ ਗੀਤ, ਗੀਤ ਬੜਾ ਲੰਬਾ 11 ਮਿੰਟ ਦਾ ਆ, ਮੈਂ ਅੱਧਾ ਸੁਣਾਵਾਂਗਾ ਗੀਤ। ਤੇ ਗੀਤ ਮੈਂ ਸੁਣਿਆ ਵੈਸੇ, ਤੇ ਗੀਤ ਦੇ ਬਾਰੇ ਮੈਂ ਟਿੱਪਣੀ ਇਸ ਗੀਤ ਤੋਂ ਬਾਅਦ ਹੀ ਕਰਾਂਗਾ। ਸੁਣਦੇ ਹਾਂ ਪਹਿਲਾਂ ਬੱਬੂ ਮਾਨ ਨੂੰ।
ਕਿਸੇ ਦਾ ਬਸ ਕਸੂਰ ਜੋ ਕੀਆ ਕੋਈ ਮੰਦਰ ਕਰੇ ਆਰਤੀ ਕੋਈ ਮਸਜਿਦ ਸਜਦਾ ਉਹ ਕਿਰਤੀ ਕੌਮਿਆਂ ਦਾ ਦੇਖ ਲੈ ਕੇ ਤੁਝ ਤੂੰ ਬਾ ਵੱਜਦਾ ਪਾਟੋਂ ਦੇ ਵਿੱਚ ਦੇਖ ਲੈ ਨੱਚਦੇ ਵੀ ਪੈਂਦੀ ਪੂਰ ਜੋਗੀਆਂ ਕਿਸੇ ਦਾ ਸਾਈਂ ਵਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆਂ
ਲਓ ਜੀ ਗੀਤ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਕਿਸੇ ਦਾ ਸਾਈਂ ਵਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ ਤੇ ਬਾਣੀ ਦੇ ਵਿੱਚ ਵੀ ਸਾਈਂ ਸ਼ਬਦ ਕਾਫੀ ਵਾਰੀ ਆਉਂਦਾ ਹੈ ਤੇ ਚੌਥੇ ਪਾਤਸ਼ਾਹ ਸ੍ਰੀ ਰਾਮਦਾਸ ਦੀ ਬਾਣੀ ਦੇ ਵਿੱਚ ਇੱਕ ਬੜਾ ਹੀ ਪਾਪੂਲਰ ਜਿਹੜਾ ਕਿ ਅਸੀਂ ਸਾਰੇ ਹੀ ਬੜੇ ਜਾਣਦੇ ਹਾਂ ਇਸ ਸ਼ਬਦ ਨੂੰ ਕਿ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਸੋ ਅਕਾਲ ਪੁਰਖ ਨੂੰ ਸਾਈਂ ਕਿਹਾ ਗਿਆ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਹਰ ਧਰਮ ਦੇ ਵਿੱਚ ਜਿਸ ਤਰ੍ਹਾਂ ਹੁਣ ਸੰਤ ਵੀ ਹੈ ਸੰਤ ਵੀ ਅਕਾਲ ਪੁਰਖ ਨੂੰ ਕਿਹਾ ਗਿਆ ਤੇ ਗੁਰੂ ਵੀ ਅਕਾਲ ਪੁਰਖ ਹੀ ਹੈ ਸੋ ਇਸ ਤਰ੍ਹਾਂ ਕਈ ਦੇਹਧਾਰੀ ਬਣ ਕੇ ਬਹਿੰਦੇ ਨੇ ਹਰੇਕ ਧਰਮ ਦੇ ਵਿੱਚ ਸੋ ਇਸੇ ਤਰ੍ਹਾਂ ਜਿਹੜੇ ਸਾਈਂ ਵੀ ਆ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਇਸ ਧਰਮ ਦੇ ਵਿੱਚ ਵੀ ਸਾਈਂ ਜਿਹੜੇ ਨੇ ਆਪਣੇ ਆਪ ਨੂੰ ਇੰਸਟਾਲ ਕਰਕੇ ਬੈਠੇ ਨੇ ਪਰ ਅਸਲ ਦੇ ਵਿੱਚ ਬਾਣੀ ਦੇ ਵਿੱਚ ਸਾਈਂ ਅੱਖਰ ਜਿਹੜਾ ਆ ਉਹ ਅਕਾਲ ਪੁਰਖ ਪਰਮਾਤਮਾ ਵਾਸਤੇ ਵਰਤਿਆ ਗਿਆ ਹੈ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਤੇ ਹੋਰ ਵੀ ਕਾਫੀ ਸ਼ਬਦ ਨੇ ਤੁਸੀਂ ਸਰਚ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਬਹੁਤ ਸਾਰੇ ਸ਼ਬਦ ਮਿਲਣਗੇ ਜਿਸ ਤਰ੍ਹਾਂ ਦੂਜੇ ਪਾਤਸ਼ਾਹ ਦਾ ਸ਼ਬਦ ਹੈ ਪੰਨਾ 99 ਤੇ ਕਹਿੰਦੇ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਦੀਜੇ ਡਾਰ ਮਤਲਬ ਜਿਹੜਾ ਸਿਰ ਅਕਾਲ ਪੁਰਖ ਸਾਈਂ ਦੇ ਅੱਗੇ ਨਾ ਨਿਵੇ ਉਹਦੇ ਮਨ ਦੇ ਵਿੱਚ ਜਿਸ ਸਿਰ ਦੇ ਮਨ ਦੇ ਵਿੱਚ ਅਕਾਲ ਪੁਰਖ ਦੀ ਸ਼ਰਧਾ ਨਹੀਂ ਹੈਗੀ ਉਹ ਸਿਰ ਨੂੰ ਵੱਢ ਦੇਣਾ ਚਾਹੀਦਾ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਜਿਹਦੇ ਸਕੈਲਟਨ ਪਿੰਜਰ ਦੇ ਵਿੱਚ ਬਿਰਹਾ ਨਹੀਂ ਸਰੀਰ ਦੇ ਵਿੱਚ ਬਿਰਹਾ ਨਹੀਂ ਹੈ ਉਸ ਪਿੰਜਰ ਨੂੰ ਜਾਲ ਦੇਣਾ ਚਾਹੀਦਾ ਉਸ ਸਰੀਰ ਨੂੰ ਜਾਲ ਦੇਣਾ ਚਾਹੀਦਾ ਇਹ ਇੱਕ ਭਾਵਨਾ ਹੈ ਇੱਦਾਂ ਨਹੀਂ ਕਹਿੰਦੇ ਕਿ ਉਹਨੂੰ ਜਾਲ ਦਿਓ ਜਾਂ ਇਹ ਫਤਵਾ ਦੇ ਦਿੱਤਾ ਜਾਂ ਆਪਾਂ ਇਹਨੂੰ ਯੂਜ਼ ਕਰਨਾ ਗਾਂਹ ਵਾਸਤੇ ਵੀ ਜਿਹੜਾ ਰੱਬ ਨੂੰ ਨਹੀਂ ਮੰਨਦਾ ਨਾਸਤਿਕ ਹੈ ਉਹਨੂੰ ਆਪਾਂ ਜਾਲ ਦੇਣਾ ਹੈ ਜਿਸ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਕਾਫੀ ਇਹ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਕਾਫਿਰ ਹੈ ਅੱਲਾ ਨੂੰ ਨਹੀਂ ਮੰਨਦਾ ਉਹਨੂੰ ਖਤਮ ਕਰ ਦਿਓ ਇਸ ਸ਼ਬਦ ਨੂੰ ਇੱਦਾਂ ਨਹੀਂ ਲਿਆ ਜਾ ਸਕਦਾ ਇਹ ਇੱਕ ਭਾਵਨਾ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਹੈ ਜੋ ਸਿਮਰਨ ਦੇ ਸਾਈ ਜੋ ਸਿਮਰਦੇ ਸਾਈਆਂ ਨਰਕ ਨਸਈ ਪਾਈਆਂ ਤੱਤੀ ਵਾਹ ਨਾ ਲੱਗੀ ਜਿਨ ਮਨ ਬੁੱਠਾ ਆਏ ਜੀਓ ਸੋ ਜਿਹੜੇ ਆਪਣੇ ਸਾਈ ਨੂੰ ਸਿਮਰਦੇ ਨੇ ਉਹ ਨਰਕ ਨੂੰ ਨਹੀਂ ਜਾਂਦੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ ਜਾਂ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਸਾਈ ਆਪ ਆ ਕੇ ਬਹਿੰਦਾ ਹੈ ਸੋ ਇਹ ਭਾਵਨਾ ਹੈ ਜੀ ਇਹ ਜਿਹੜਾ ਆਪਾਂ ਗੀਤ ਵੀ ਸੁਣਿਆ ਜੋਗੀਆ ਇਹ ਥੋੜਾ ਜਿਹਾ ਜੋ ਅੱਜ ਕੱਲ੍ਹ ਵਰਤਾਰਾ ਚੱਲ ਰਿਹਾ ਸਾਡੇ ਪੰਜਾਬ ਦੇ ਵਿੱਚ ਨਕੋਦਰ ਦਾ ਨਾਂ ਵੀ ਲਿਆ ਕਸੂਰ ਦਾ ਨਾਂ ਵੀ ਲਿਆ ਸੋ ਸਾਡੇ ਜਿਹੜੇ ਸਿੰਗਰ ਨੇ ਉਹ ਸਾਈਂ ਸਾਈਂ ਕਰੀ ਜਾਂਦੇ ਨੇ ਉੱਥੇ ਜਾ ਕੇ ਬੋਰੀਆਂ ਨੋਟਾਂ ਦੀਆਂ ਉਹਨਾਂ ਦੇ ਉੱਪਰ ਡਿੱਗੀ ਜਾਂਦੀਆਂ ਨੇ ਤੇ ਐਕਚੁਲੀ ਉਹ ਸਾਈਂ ਨਹੀਂ ਹੈਗਾ ਬੱਬੂ ਮਾਨ ਨੇ ਵੀ ਸ਼ਾਇਦ ਇਹੀ ਕੋਸ਼ਿਸ਼ ਕੀਤੀ ਹੈ ਕਹਿਣ ਦੀ ਕਿ ਸ਼ਬਦ ਗੁਰੂ ਜਿਹੜਾ ਸਾਡਾ ਨਾਮ ਹੈ ਉਹ ਹੀ ਸਾਈਂ ਹੈ ਸੋ ਬਹੁਤ ਵਧੀਆ ਜੀ ਐਪਰੀਸ਼ੀਏਟ ਕੇ ਬੱਬੂ ਮਾਨ ਨੇ ਗੀਤ ਗਾਇਆ ਤੇ ਥੋੜਾ ਜਿਹਾ ਅਵੇਅਰਨੈਸ ਜ਼ਰੂਰ ਆਏਗੀ ਪਿਛਲੇ 3-4 ਸਾਲ ਤੋਂ ਕਾਫੀ ਅਖਬਾਰਾਂ ਦੇ ਵਿੱਚ ਵੀ ਚੱਲ ਰਿਹਾ ਰੇਡੀਓ ਤੇ ਵੀ ਚੱਲ ਰਿਹਾ ਮੀਡੀਆ 'ਚ ਵੀ ਚੱਲ ਰਿਹਾ ਕਿ ਇਹ ਜਿਹੜਾ ਵਰਤਾਰਾ ਬਿਲਕੁਲ ਅਨਅਕਸੈਪਟੇਬਲ ਜੋ ਉੱਥੇ ਚੱਲ ਰਿਹਾ ਨਸ਼ੇ ਵੀ ਪ੍ਰਮੋਟ ਹੋ ਰਹੇ ਨੇ ਤੇ ਬਸ ਮਾਈ ਸਾਈਂ ਸਾਈਂ ਮਸਤ ਮਸਤ ਹੋ ਰਹੀ ਹੈ ਪਰ ਐਕਚੁਲੀ ਸਾਈਂ ਜਿਹੜਾ ਉਹ ਅਕਾਲ ਪੁਰਖ ਨੂੰ ਹੀ ਮੁਖਾਤਿਬ ਕੀਤਾ ਗਿਆ ਸੱਜਣ ਮਿੱਤਰ ਬਹੁਤ ਸਾਰੇ ਜੁੜ ਰਹੇ ਨੇ ਸੁਖਦੀਪ ਰਿਆੜ ਕੋਬਰਮ ਤੋਂ ਵੀ ਆ ਗਏ ਨੇ ਅਮਨਦੀਪ ਸਿੰਘ ਵੀ ਆ ਗਏ ਨੇ ਤੇ ਮੇਰੇ ਸੁਨਾਮੀਏ ਨੇ ਸੁਖਵਿੰਦਰ ਸੌਂਦ ਵੀ ਤੇ ਕੁਲਵਿੰਦਰ ਧਾਲੀਵਾਲ ਵੀ ਸਾਰਾ ਪਰਿਵਾਰ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਹੁਣ ਥੋੜਾ ਜਿਹਾ ਮੌਸਮ ਵੱਲ ਵੀ ਝਾਤੀ ਮਾਰ ਲਈਏ। ਆਸਟ੍ਰੇਲੀਆ ਦੇ ਵਿਚ ਹੁਣ ਥੋੜੀ ਥੋੜੀ ਗਰਮੀ ਸ਼ੁਰੂ ਹੋ ਗਈ ਆ ਤੇ ਇਸ ਦੀ ਝਲਕ ਡਾਰਵਿਨ ਤੋਂ ਸ਼ੁਰੂ ਕਰਦੇ ਆ। 36 ਡਿਗਰੀ ਅੱਜ ਉਥੇ ਤੇ ਕੇਨਸ 29 ਡਿਗਰੀ, ਬ੍ਰਿਸਬੇਨ 32 ਡਿਗਰੀ, ਉਹ ਵੀ ਗਰਮ ਰਹੇਗਾ। ਕੌਫ ਸਾਰਬਰ ਅੱਜ 29 ਡਿਗਰੀ ਦਸਿਆ ਜਾ ਰਿਹਾ ਬਾਅਦ ਦੁਪਹਿਰ ਮੀਂਹ ਤੇ ਕੱਲ 31 ਡਿਗਰੀ ਸਿਡਨੀ ਰਿਹਾ ਗਰਮ ਇਸ ਮਹੀਨੇ ਦਾ ਤੇ ਸਿਡਨੀ ਦੇ ਵਿਚ ਅੱਜ 23 ਡਿਗਰੀ ਮੌਸਮ ਰਹੇਗਾ। ਕੈਨਬਰਾ ਵਿਚ 18 ਤੇ ਬੱਦਲਵਾਈ ਰਹੇਗੀ। ਮੈਲਬਰਨ ਦੇ ਵਿਚ 18 ਡਿਗਰੀ, ਐਡਲੇਡ ਦੇ ਵਿਚ 26 ਡਿਗਰੀ ਤੇ ਗਰਜ ਨਾਲ ਚਿੱਟਾਂ ਪੈ ਸਕਦੀਆਂ ਨੇ ਜੀ ਪਰਥ ਦੇ ਵਿਚ ਤੇ ਕਾਫ਼ੀ ਮੀਂਹ ਪੈ ਰਹੇ ਨੇ ਆਸਟ੍ਰੇਲੀਆ ਦੇ ਸਾਊਥ ਦੇ ਵਿਚ, ਕਈ ਇਲਾਕਿਆਂ ਦੇ ਵਿਚ ਹੜ੍ਹ ਆਏ ਹੋਏ ਨੇ ਤੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਖੇਤੀਬਾੜੀ ਵਾਲੇ ਇਲਾਕੇ ਪ੍ਰਭਾਵਿਤ ਹੋਏ ਪਏ ਨੇ ਇਨ੍ਹਾਂ ਮੀਂਹਾਂ ਤੋਂ। ਔਰ ਕੱਲ ਹੀ ਖ਼ਬਰ ਡਿਸਕਸ਼ਨ ਚੱਲ ਰਹੀ ਸੀ, ਗੁਰੂ ਘਰ ਗਏ ਸੀ ਤੇ ਜਿਹੜੇ ਸਬਜ਼ੀਆਂ ਦੇ ਭਾਅ ਨੇ ਐਤਕੀ ਕਾਫ਼ੀ ਮਹਿੰਗੇ ਹੋ ਰਹੇ ਨੇ ਕਿਉਂਕਿ ਕਾਫ਼ੀ ਇਲਾਕਿਆਂ ਦੇ ਵਿਚ ਨੁਕਸਾਨ ਹੋਇਆ ਹੈ, ਖਾਸ ਕਰਕੇ ਐਡਲੇਡ ਦੇ ਵਰਜੀਨੀਆ ਇਲਾਕੇ ਦੇ ਵਿਚ ਜਿਹੜਾ ਕਿ ਸਬਜ਼ੀਆਂ ਦਾ ਗੜ੍ਹ ਹੈ ਉਥੇ ਜਿਹੜੇ ਗ੍ਰੀਨ ਹਾਊਸਿਸ ਆ ਸਬਜ਼ੀਆਂ ਆ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਈਆਂ ਨੇ। ਇਸ ਕਰਕੇ ਆਉਣ ਵਾਲੇ ਜਿਹੜੇ 2-3 ਮਹੀਨੇ ਆ ਆਸਟ੍ਰੇਲੀਆ ਦੇ ਲਈ ਕਾਫ਼ੀ ਮਹਿੰਗੇ ਸਾਬਤ ਹੋਣਗੇ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿੱਥੇ ਇਸ ਵੇਲੇ 23 ਡਿਗਰੀ ਹੈ ਤਾਪਮਾਨ ਤੇ ਅੱਜ ਦਿਨਾਂ ਨੂੰ 36 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਤੇ ਲਓ ਜੀ ਇੱਕ ਤੁਹਾਨੂੰ ਹੋਰ ਗੀਤ ਸੁਣਾਉਣੇ, ਬਹੁਤ ਸੋਹਣਾ ਜੀ ਫਿਲਮ ਹੈਗੀ ਹੈ ਪਤਾ ਨਹੀਂ ਜੀ ਮੁਹੰਮਦ ਰਫੀ ਸਾਹਿਬ ਦਾ ਜੀ ਵਾਦੀਆਂ ਮੇਰਾ ਦਮ।
ਵਾਦੀਆਂ ਮੇਰਾ ਦਮ ਰਾਸਤੇ ਚੁਰਾਓਗੇ ਤਨ ਤੁਮ ਕਿਸੇ ਬਾਤ ਸੇ ਜਬ ਚੁਰਾਓਗੇ ਤਨ ਤੁਮ ਕਿਸੇ ਬਾਤ ਸੇ ਸ਼ਾਖ ਗੁਲ ਛੇੜ ਦੇਗੀ ਮੇਰੇ ਹੱਥ ਸੇ ਆਪਣੀ ਹੀ ਜ਼ੁਲਫ ਕੋ ਔਰ ਭੁੱਲ ਜਾਓਗੇ ਵਾਦੀਆਂ ਮੇਰਾ ਦਾਮਨ ਰਾਸਤੇ ਮੇਰੀ ਬਾਹੀ ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ ਵਾਦੀਆਂ ਜਬ ਸੇ ਮਿਲਨੇ ਲਗੀ ਤੁਮਸੇ ਰਾਹੇ ਮੇਰੀ ਜਬ ਸੇ ਮਿਲਨੇ ਲਗੀ ਤੁਮਸੇ ਰਾਹੇ ਮੇਰੀ ਚਾਂਦ ਸੂਰਜ ਬਣੀ ਦੋਨਗਾ ਤੁਮ ਕਹੀ ਰਹੋ ਤੁਮ ਨਜ਼ਰ ਆਓਗੇ ਵਾਦੀਆਂ ਮੇਰਾ ਦਾਮਨ ਰਾਸਤੇ ਮੇਰੀ ਬਾਣੀ ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ ਵਾਦੀਆਂ ਜਾਓ ਮੇਰੇ ਸਿਵਾ
ਜੀ ਇਹ ਗੀਤ ਅਭਿਲਾਸ਼ਾ ਫਿਲਮ ਦੇ ਵਿਚੋਂ ਸੀ ਜੀ ਤੇ ਮਾਫ ਕਰਨਾ ਮੈਨੂੰ ਪਹਿਲਾਂ ਮੇਰੀ ਇਨਫੋਰਮੇਸ਼ਨ ਗਾਇਬ ਹੋ ਗਈ ਸੀ ਇਕਦਮ ਤੇ ਫਿਲਮਾਂ ਬਹੁਤ ਨੇ ਤੁਹਾਨੂੰ ਪਤਾ ਕਿ ਕਿੰਨੇ ਗੀਤ ਨੇ ਪਰ ਇਹ ਗੀਤ ਵਨ ਆਫ ਮਾਈ ਫੇਵਰੇਟ ਸੀ ਪਰ ਕਿਉਂਕਿ ਫਿਲਮ ਆਡ ਵਨ ਆਊਟ ਸੀ ਇਸ ਕਰਕੇ ਮੇਰਾ ਬ੍ਰੇਨ ਜਾਂ ਮੇਰੀ ਮੈਮਰੀ ਜਿਹੜੀ ਹੈ ਵਾਸ਼ ਆਊਟ ਹੋ ਗਈ ਬਹੁਤ ਸੋਹਣਾ ਗੀਤ ਸੀ ਗੀਤ ਹੋਰ ਵੀ ਆਪਾਂ ਵਧੀਆ ਵਧੀਆ ਸੁਣਾਂਗੇ ਪਰ ਪਹਿਲਾਂ ਸੁਨੇਹੇ ਲੈਣੇ ਆਪਣੇ ਸੱਜਣਾ ਮਿੱਤਰਾਂ ਤੋਂ ਤੇ ਸੰਤੋਖ ਭਾਜੀ ਸਾਡੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਹੈ ਤੇ ਬਹੁਤ ਸੋਹਣੇ ਗੀਤ ਕਹਿੰਦੇ ਚੱਲ ਰਿਹਾ ਜੀ ਤੇ ਹਾਂਜੀ ਬਿਲਕੁਲ ਜੀ ਕਿਆ ਬਾਤ ਹੈ ਤੇ ਥੈਂਕ ਯੂ ਤੁਹਾਡਾ ਤੁਸੀਂ ਸੁਣਾਓ ਕਿੱਦਾਂ ਚੱਲ ਰਿਹਾ ਮਿਲਸਨ ਪੁਆਇੰਟ ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ ਤੇ ਇਧਰ ਹੋਰ ਸੱਜਣ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜੀ ਸੁਖਦੀਪ ਸਿੰਘ ਮਲਡੂਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਚਾਹ ਪੀ ਰਹੇ ਜੀ ਅੱਛਾ ਸਮੋਕੋ ਚੱਲ ਰਿਹਾ ਸੋ ਟਰੈਕਟਰ ਖੜਾ ਕਰਕੇ ਜੀ ਟਰੈਕਟਰ ਨਹੀਂ ਮੋਟਰਸਾਈਕਲ ਹੈ ਮੋਟਰ ਬਾਈਕ ਹੈ ਕੁਆਡ ਤੇ ਉਹਦੀ ਸੀਟ ਦੇ ਉੱਤੇ ਚਾਹ ਦੀ ਕੈਟਲ ਰੱਖੀ ਹੋਈ ਹੈ ਜਾਣੀ ਕਿ ਥਰਮੋਸ ਤੇ ਚਾਹ ਦਾ ਟਾਈਮ ਕਹਿੰਦੇ ਹੋ ਗਿਆ ਜੀ ਸਮੋਕੋ ਟਾਈਮ 9 ਵਜੇ ਕਿਆ ਬਾਤ ਹੈ ਆਨੰਦ ਮਾਣੋ ਜੀ ਤੇ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਜ਼ਰੀ ਲਾ ਦਿਓ ਹਾਜ਼ਰੀ ਦੀ ਕੋਈ ਗੱਲ ਨਹੀਂ ਜੀ ਇਹ ਕੋਈ ਕਲਾਸ ਨਹੀਂ ਚੱਲ ਰਹੀ ਇਹ ਕੋਈ ਪ੍ਰੋਫੈਸਰ ਦੀ ਕਲਾਸ ਨਹੀਂ ਚੱਲ ਰਹੀ ਤੇ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਆਓ ਜੀ ਆਇਆਂ ਨੂੰ ਅਮਨਦੀਪ ਸਿੰਘ ਮੇਰੇ ਹੀ ਨਾਮੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਫੋਟੋ ਭੇਜੀ ਹੈ ਜੀ ਭਾਰਤੀ ਫੌਜਾਂ ਦੀ ਸਿੱਖ ਫੌਜਾਂ ਦੀ ਕੱਲ ਆਪਾਂ ਗੀਤ ਲਾਇਆ ਸੀ ਨਾ ਪਟਾਕੇ ਘੁੰਮਣ ਘੁਮਾਣ ਨੂੰ ਤਾਂ ਥਾਰ ਰੱਖੀ ਹੈ ਤੇ ਹੁਣ ਇਹਦਾ ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਵੀ ਚੱਲ ਰਿਹਾ ਕਹਿੰਦੇ ਕਿ ਘੁੰਮਣ ਘੁਮਾਉਣ ਨੂੰ ਤਾਂ ਮੋਦੀ ਰੱਖਿਆ ਸਿੰਘਾਂ ਨੂੰ ਤਾਂ ਰੱਖਿਆ ਪਟਾਕੇ ਪਾਉਣ ਨੂੰ ਠੀਕ ਹੈ ਜੀ ਇਹ ਵੀ ਗੱਲ ਬਣਦੀ ਹੈ ਔਰ ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪਿਛਲੇ ਵੀਕਐਂਡ ਕੋਬਰਮ ਚ ਇਕ ਪਾਰਟੀ ਸੀ ਹਰਮਨ ਰੇਡੀਓ ਦੇ ਲਿਸਨਰ ਵੀ ਰੇਡੀਓ ਬਾਰੇ ਗੱਲਬਾਤ ਕਰ ਰਹੇ ਸੀ ਕਹਿੰਦੇ ਕਿ ਇਕ ਦੂਜੇ ਦਾ ਹਾਲ ਚਾਲ ਰੇਡੀਓ ਤੋਂ ਪਤਾ ਲੱਗ ਜਾਂਦਾ ਜੀ ਜਿਸ ਦਾ ਵੀ ਮੈਸੇਜ ਆ ਗਿਆ ਮਤਲਬ ਮੁੰਡਾ ਠੀਕ ਠਾਕ ਕੰਮ ਤੇ ਪਹੁੰਚ ਗਿਆ ਜੀ ਸੋ ਮੈਂ ਵੀ ਕੰਮ ਤੇ ਆ ਗਿਆ ਹਾਂ ਤੇ ਬਾਕੀ ਆਪਣਾ ਦੱਸ ਦਿਓ ਦੇਖੋ ਮੈਂ ਵੀ ਠੀਕ ਠਾਕ ਹਾਂ ਤੇ ਕੋਬਰਮ ਵਾਲਿਓ ਸ਼ੈਪਟਨ ਵਾਲਿਓ ਦੇਖੋ ਸੁਖਦੀਪ ਰਿਆੜ ਕੰਮ ਤੇ ਪਹੁੰਚ ਗਿਆ ਤੇ ਤੁਸੀਂ ਫਿਕਰ ਨਾ ਕਰੋ ਮੈਸੇਜ ਆ ਗਿਆ ਤੇ ਆਪਣਾ ਹਾਲ ਚਾਲ ਵੀ ਤੁਸੀਂ ਦੱਸ ਦਿਓ ਇਕ ਦੂਜੇ ਨੂੰ ਰੇਡੀਓ ਦੇ ਜ਼ਰੀਏ ਇਸ ਦੇ ਵੈਸੇ ਕਈ ਚੁਟਕਲੇ ਵੀ ਬਣੇ ਹੋਏ ਆ ਤੇ ਪਰ ਉਹ ਆਪਾਂ ਅੱਜ ਨਹੀਂ ਸੁਣਾਵਾਂਗੇ ਤੇ ਪਰ ਤੁਹਾਡਾ ਸਵਾਗਤ ਹੈ ਤੇ ਧਾਲੀਵਾਲ ਪਰਿਵਾਰ ਵੱਲੋਂ ਕੁਲਵਿੰਦਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਕੁਲਵਿੰਦਰ ਜੀ ਗੋਲਡ ਕੋਸਟ ਤੋਂ ਤੁਹਾਡਾ ਵੀ ਸਵਾਗਤ ਹੈ ਸੁਖਵੀਰ ਸੁਖਵਿੰਦਰ ਸੋਹਣ ਸਿੰਨੀ ਤੋਂ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਕੁਲਵਿੰਦਰ ਸਿੰਘ ਗ੍ਰਿਫਿਥ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ ਥੈਂਕ ਯੂ ਕਹਿੰਦੇ ਸਤਿ ਸ੍ਰੀ ਅਕਾਲ ਤੇ ਗ੍ਰਿਫਿਥ ਦੀਆਂ ਪਰਸੋਂ ਨਾ ਮੇਰਾ ਭਤੀਜਾ ਫੋਟੋਆਂ ਭੇਜ ਰਿਹਾ ਸੀ ਡਰਾਈਵ ਕਰਦਾ ਕਰਦਾ ਤੇ ਕਾਫੀ ਖੇਤਾਂ ਦੇ ਵਿਚ ਪਾਣੀ ਖੜਾ ਸੀਗਾ ਤੇ ਮੀਂਹ ਕਾਫੀ ਪਏ ਨੇ ਤੇ ਇੱਥੇ ਪਿਛਲੇ ਹਫ਼ਤੇ ਗ੍ਰਿਫਿਥ ਤੋਂ ਕਾਫੀ ਸੱਜਣ ਆਏ ਹੋਏ ਸਨ ਮੇਰੇ ਭਰਾ ਭਤੀਜੇ ਆਏ ਹੋਏ ਸਨ ਤੇ ਉਹ ਦੱਸ ਰਹੇ ਸਨ ਕਿ ਕਈ ਖੇਤਾਂ ਦੇ ਵਿਚ ਕਈ ਫਾਰਮਾਂ ਦੇ ਵਿਚ ਤਾਂ ਸਪਰੇਅ ਦੀ ਵੀ ਬੜੀ ਦਿੱਕਤ ਆਈ ਹੈ ਕਿਉਂਕਿ ਪਾਣੀ ਖੜਾ ਆ ਤੇ ਕੁਛ ਫਾਰਮਰਾਂ ਨੇ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕੀਤੀ ਹੈ ਸਪਰੇਅ ਪਾਉਣ ਲਈ ਕਿਉਂਕਿ ਕਾਫੀ ਨਾਜ਼ੁਕ ਸਮਾਂ ਹੈ ਜੀ ਇਸ ਵੇਲੇ ਫਸਲਾਂ ਦੇ ਵਾਸਤੇ ਸੋ ਬੜਾ ਔਖਾ ਹੈ ਜੀ ਕਿਸਾਨ ਵਾਸਤੇ ਫੋਟੋ ਵੈਸੇ ਉਹਨਾਂ ਉਹ ਵੀ ਭੇਜ ਰਹੇ ਨੇ ਅੰਗੂਰਾਂ ਦੇ ਵਿਚ ਮੈਨੂੰ ਲੱਗਦਾ ਉਹ ਟਰੈਕਟਰ ਚਲਾ ਰਹੇ ਨੇ ਸਪਰੇਅ ਪਾ ਰਹੇ ਨੇ ਕਿਆ ਬਾਤ ਹੈ ਬਹੁਤ ਵੱਡੀ ਵੱਡੀ ਮਸ਼ੀਨਾਂ ਦੇ ਨਾਲ ਸਪਰੇਅ ਪੈਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖੈਰ ਮੈਂ ਕੋਸ਼ਿਸ਼ ਕਰਾਂਗਾ ਅੱਜ ਇਹ ਫੋਟੋਆਂ ਸ਼ੇਅਰ ਕਰਨ ਦੀ ਤੁਸੀਂ ਆਪਣੀਆਂ ਵੀ ਦੋ ਤਿੰਨ ਫੋਟੋਆਂ ਭੇਜੋ ਫਿਰ ਮੈਂ ਸ਼ੇਅਰ ਕਰਾਂਗਾ ਇਹ ਫੋਟੋਆਂ ਤੇ ਫੇਸਬੁੱਕ ਤੇ ਤਾਂ ਬਹੁਤ ਬਹੁਤ ਧੰਨਵਾਦ ਜੀ ਸੁਖ ਸੋਨੂ ਪੰਨੂ ਜੀ ਰਾਜ ਮਹਿੰਦਰ ਜੀ ਸਾਡੇ ਨਾਲ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਕਹਿੰਦੇ ਕਿ ਵੀਰ ਜੀ ਸਰਕਾਰ ਨੇ ਵੈਟ ਫੀ ਹੈਲਪ ਬੰਦ ਕਰ ਦਿੱਤੀ ਹੈ ਤੇ ਉਸ ਦੇ ਬਦਲਾਓ ਦੇ ਵਿਚ ਜਨਵਰੀ ਦੇ ਵਿਚ ਨਵੀਂ ਲੋਨ ਸਕੀਮ ਸ਼ੁਰੂ ਕਰ ਰਹੀ ਹੈ ਜੀ ਵਿਦਿਆਰਥੀਆਂ ਲਈ ਚਾਨਣ ਪਾਓ ਜੀ ਤੇ ਬੱਬੂ ਗਿੱਲ ਦੀ ਟੇਪ ਨਾਗ ਇਸ਼ਕ ਦਾ ਗੀਤ ਕਬੱਡੀ ਸੁਣਾ ਦਿਓ ਜੀ ਜੇ ਮਿਲੇ ਤਾਂ ਪੈਸਾ ਵਸੂਲ ਹੋਵੇਗਾ ਠੀਕ ਹੈ ਮੈਂ ਕੋਸ਼ਿਸ਼ ਕਰਨਾ ਜੀ ਗੀਤ ਲੱਭ ਕੇ ਲਾਉਣ ਦੀ ਤੇ ਇਧਰ ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਕਾਲ ਕਲਾਂ ਵਾਲੇ ਜੀ ਮੋਗਾ ਤੋਂ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਸੋ ਸਵਾਗਤ ਕਰਦੇ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਹੋਰ ਸੱਜਣ ਮਿੱਤਰ ਵੀ ਕਾਫੀ ਜੁੜੇ ਨੇ ਰਵਿੰਦਰ ਸਿੰਘ ਸਿਡਨੀ ਤੋਂ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਦੋਸਤੋ ਇੱਕ ਗੀਤ ਤੁਹਾਡੇ ਲਈ ਹੋਰ ਮੈਂ ਪੇਸ਼ ਕਰਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਆਪਣਾ ਜਾਰੀ ਰੱਖਾਂਗੇ ਤੇ ਆਪਣੇ ਗ੍ਰਿਫਤਾਰ ਵਾਲਿਓ ਪਲੀਜ਼ ਆਪਣੀਆਂ ਵੀ ਪਰਸਨਲ ਫੋਟੋਆਂ ਵੀ ਭੇਜਿਓ ਜਾਣੀ ਕਿ ਆਪ ਵੀ ਵਿੱਚ ਖੜੇ ਹੋਵੋ ਤੁਸੀਂ ਤੇ ਅੱਜ ਮੈਂ ਉਹਦੀ ਐਲਬਮ ਬਣਾ ਕੇ ਫੇਸਬੁੱਕ ਤੇ ਚੜਾਵਾਂਗਾ ਤਾਂ ਕਿ ਸਾਡੇ ਸਾਰੇ ਸੱਜਣ ਮਿੱਤਰ ਦੇਖ ਲੈਣ ਕਿ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਕਿੱਦਾਂ ਕਿੱਦਾਂ ਕੰਮ ਚੱਲਦਾ ਹੈ ਲਓ ਜੀ ਅਗਲਾ ਗੀਤ ਬੜਾ ਹੀ ਵਧੀਆ ਗੀਤ ਹੈ ਜੀ ਆਓ ਸੁਣਦੇ ਹਾਂ
ਪਹਿਲੀਆਂ ਦੀ ਧੀ ਨਾ ਨਿਆਰੀ ਲਈ ਦੀ ਸੱਤ ਵਿੱਚ ਖੜਜੇ ਨਹੀਂ ਪਗਾਈ ਦੀ ਤਗੜੇ ਦੇ ਜੋਜਾ ਵੀ ਨਾ ਰੀਸ ਕਰੀਏ ਪਰਿਆਂ ਦੀ ਕਦੇ ਰੰਗ ਵਾਹੀ ਭਰੀਏ ਸਕਿਆ ਗੁਲਾਬ ਨੀ ਵੇ ਉਹ ਗੁਣੀ ਦੀ
ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਵੀ ਚੱਲ ਰਿਹਾ ਤੇ ਸੁਬਾਹ ਵੀ ਹੋ ਰਹੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸੈਂਟਰਲ ਆਸਟ੍ਰੇਲੀਆ ਦੇ ਵਿੱਚ ਵੀ ਤੇ ਪਰਥ ਦੇ ਵਿੱਚ ਵੀ ਔਰ ਸੁਬਾਹ ਸੁਬਾਹ ਮੈਂ ਉਠਾ ਰਿਹਾ ਜੀ ਨੀਂਦ ਤੋਂ ਰੁਪਿੰਦਰ ਹੁਣਾਂ ਨੂੰ ਐਡਲੇਟ ਤੋਂ ਸਤਿ ਸ੍ਰੀ ਅਕਾਲ ਰੁਪਿੰਦਰ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਪ੍ਰੋਗਰਾਮ ਦੇ ਵਿਚ
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅਮਨਦੀਪ ਭਾਜੀ ਤੇ ਸਾਰੇ ਸਰੋਤਿਆਂ ਨੂੰ ਹਮਰਮ ਰੇਡੀ ਸੁਣਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਅਸੀਂ ਵਧੀਆ ਹਾਲ ਚਾਲ ਤੁਸੀਂ ਸੁਣਾਓ
ਹਾਂਜੀ ਹਾਂਜੀ ਠੀਕ ਠਾਕ ਹੈ ਮੈਂ ਪਹਿਲਾਂ ਹੀ ਆਪਣੇ ਸਰੋਤਿਆਂ ਨੂੰ ਦੱਸ ਚੁੱਕਾ ਕਿ ਤੁਹਾਨੂੰ ਮੈਂ ਸੁੱਤਿਆਂ ਪਿਆਂ ਨੂੰ ਉਠਾਇਆ ਕਿਉਂਕਿ ਤੁਸੀਂ ਕਾਫੀ ਦਿਨਾਂ ਤੋਂ ਅਣੀਂਦੇ ਚੱਲ ਰਹੇ ਆ ਤੇ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਤੀਜਾ ਮੀਰੀ ਪੀਰੀ ਟੂਰਨਾਮੈਂਟ ਐਡਲੇਟ ਦੇ ਵਿਚ ਹੋ ਰਿਹਾ ਕੱਲ ਨੂੰ ਤੇ ਇਸ ਦੀਆਂ ਤਿਆਰੀਆਂ ਤਕਰੀਬਨ ਇਕ ਹਫ਼ਤੇ ਤੋਂ ਹੀ ਚੱਲ ਰਹੀਆਂ ਕੁਕਿੰਗ ਵਗੈਰਾ ਚੱਲ ਰਹੀ ਹੈ ਤੇ ਮੈਨੂੰ ਰੁਪਿੰਦਰ ਹੁਣੀ ਦੱਸ ਰਹੇ ਸੀ ਵੀ ਭਾਜੀ ਮੈਨੂੰ ਤੁਸੀਂ ਫੋਨ ਕਰਕੇ ਉਠਾ ਲਿਆ ਆ ਕਿਉਂਕਿ ਰਾਤੀ ਕਾਫੀ ਬਿਜ਼ੀ ਸੀਗਾ ਪਹਿਲਾਂ ਮੈਨੂੰ ਰਾਤ ਦੀ ਕਹਾਣੀ ਦੱਸੋ ਵੀ ਰਾਤੀ ਤੁਸੀਂ ਕੀ ਕਰਦੇ ਰਹੇ ਗੁਰੂ ਘਰ ਦੇ ਵਿਚ ਕੁਕਿੰਗ ਵਗੈਰਾ ਚੱਲ ਰਹੀ ਸੀ
ਹਾਂਜੀ ਰਾਤੀ ਜੀ ਆਪਣੀਆਂ ਬੀਬੀਆਂ ਆਪਣੀਆਂ ਭੈਣਾਂ ਸਾਰੀਆਂ ਲੱਗੀਆਂ ਹੋਈਆਂ ਸੀ ਕੁਕਿੰਗ ਦੇ ਵਿਚ ਤੇ ਅਸੀਂ ਵੀ ਪੂਰੀ ਹੈਲਪ ਕਰ ਰਹੇ ਸੀ ਜੇ ਮਟਰੀ ਵਗੈਰਾ ਬਣੀ ਆ ਲੱਡੂ ਬਣੇ ਨੇ ਆਪਣੇ ਛੱਟਰ ਪਾਰੇ ਬਣਾਏ ਨੇ ਕਾਫੀ ਤੇ ਉਹਦੇ ਵਿਚ ਤੇ ਬਾਅਦ ਵਿਚ ਪ੍ਰਮੋਸ਼ਨ ਕਰਨ ਦੇ ਲਈ ਅਸੀਂ ਟੈਕਸੀਆਂ ਦੇ ਏਅਰਪੋਰਟਾਂ ਦੇ ਰੈਂਕਾਂ ਦੇ ਗਏ ਸੀ
ਤੇ
ਜਿੰਨਾ ਆਪਣਾ ਕੱਲ ਆਪਣੀ ਕਾਫੀ ਬਿਜ਼ੀ ਹੁੰਦੀ ਆ ਸਾਰੇ ਮੁੰਡਿਆਂ ਨਾਲ ਵਿਚਾਰਾਂ ਕੀਤੀਆਂ ਉਹਨਾਂ ਦੇ ਨਾਲ ਵੀ ਇੱਥੇ ਸਾਰਿਆਂ ਵਿਚ ਕਾਫੀ ਉਤਸ਼ਾਹ ਆ ਤੇ ਏਦਾਂ ਦੀ ਸਾਡੀ ਰਾਤ ਨਿਕਲੀ ਆ ਤੇ ਗਰਾਊਂਡ ਵਿਚ ਵੀ ਸਾਨੂੰ ਜਾਣਾ ਪਿਆ ਗਰਾਊਂਡ ਚ ਵੀ ਲਾਈਨ ਮਾਰਕਿੰਗ ਕਰਕੇ ਆਉਂਦੀ ਅੱਜ ਫਿਰ ਜਾਣਾ ਆ ਤੇ ਫਿਰ ਜਾ ਕੇ ਉੱਥੇ ਪ੍ਰਿਪਰੇਸ਼ਨ ਕਰਨੀ ਆ ਕੰਮ ਕਾਫੀ ਹੋ ਜਾਂਦੇ ਨੇ ਛੋਟੇ ਛੋਟੇ
ਹਾਂਜੀ ਹਾਂਜੀ ਇਹ ਦੇਖੋ ਮੈਂ ਪਹਿਲਾਂ ਹੀ ਕਹਿੰਦਾ ਹੁੰਦਾ ਕਿ ਜਿੱਦਾਂ ਵਿਆਹ ਜਿਹੜਾ ਕਰਨਾ ਹੁੰਦਾ ਕਾਫੀ ਬਿਜ਼ੀ ਹੁੰਦਾ ਸਾਰਿਆਂ ਨੇ ਕਿਤੇ ਨਾ ਕਿਤੇ ਆਪਣੇ ਪਰਿਵਾਰ ਦੇ ਵਿਚ ਵਿਆਹ ਦੇਖੇ ਹੁੰਦੇ ਕੀਤੇ ਹੁੰਦੇ ਘਰਾਂ ਦੇ ਵਿਚ ਤੇ ਜਿਹੜੇ ਟੂਰਨਾਮੈਂਟ ਕਰਾਉਣੇ ਹੁੰਦੇ ਨਾ ਇੱਦਾਂ ਕਹਿ ਲਓ ਕਿ 20 ਵਿਆਹਾਂ ਜਿੰਨਾ ਕੰਮ ਹੁੰਦਾ ਆ ਔਰ ਏਡੇ ਵਿਚ
ਬਿਲਕੁਲ ਜੀ ਬਿਲਕੁਲ ਹਾਂਜੀ
ਹਾਂ ਏਡੇ ਵਿਚ ਬਹੁਤ ਸਾਰੇ ਜਿਹੜੇ ਵਾਲੰਟੀਅਰ ਚਾਹੀਦੇ ਹੁੰਦੇ ਨੇ ਬਹੁਤ ਸਾਰੇ ਕੂਲ ਹੈਡ ਚਾਹੀਦੇ ਹੁੰਦੇ ਨੇ ਹਨਾ ਤੇ ਇਸ ਕਰਕੇ ਕਾਫੀ ਥਕਾਨ ਵੀ ਹੋ ਜਾਂਦੀ ਹੈ ਇਟਸ ਵੈਰੀ ਬਿਗ ਪ੍ਰੋਜੈਕਟ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਜੁਟੇ ਹੋਏ ਹੋ ਖੈਰ ਹੁਣ ਕਰਦੇ ਆ ਆਪਾਂ ਟੂਰਨਾਮੈਂਟ ਦੀ ਗੱਲ ਕੱਲ ਨੂੰ ਤੇ ਕਿਹੜੀਆਂ ਕਿਹੜੀਆਂ ਖੇਡਾਂ ਹੈਗੀਆਂ ਨੇ ਤੇ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਨੇ ਇਸ ਦੇ ਬਾਰੇ ਥੋੜਾ ਚਾਨਣਾ ਪਾਓ
ਹਾਂਜੀ ਆਪਣੇ ਜੀ ਕੱਲ ਜਿਹੜੀਆਂ ਮੇਨ ਖੇਡਾਂ ਨੇ ਉਹ ਹੈਗੀਆਂ ਨੇ ਆਪਣੀਆਂ ਕਬੱਡੀ
ਜੀ
ਫੁੱਟਬਾਲ ਵਾਲੀਬਾਲ ਤੇ ਨੈਟਬਾਲ ਤੇ ਰੱਸਾ ਕੱਸੀ ਤੇ ਮਿਊਜ਼ੀਕਲ ਚੇਅਰ ਇਹ ਹੈਗੀਆਂ ਫਨ ਐਕਟੀਵਿਟੀਜ਼ ਜਿਹੜੀਆਂ ਨਾਲ ਹੋਣਗੀਆਂ ਤੇ ਇਸ ਦੇ ਨਾਲ ਹੀ ਆਪਣੇ ਦਸਤਾਰ ਮੁਕਾਬਲਾ ਕਰਵਾਇਆ ਜਾਏਗਾ ਕੁਇਜ਼ ਮੁਕਾਬਲਾ ਵੀ ਹੋਵੇਗਾ
ਜੀ
ਤੇ ਆਪਣੇ ਬੱਚਿਆਂ ਦੀਆਂ ਰੇਸਾਂ ਹੋਣਗੀਆਂ ਤੇ ਆਪਣੇ ਓਵਰ 50 ਬਜ਼ੁਰਗਾਂ ਦੀਆਂ ਵੀ ਰੇਸਾਂ ਹੋਣਗੀਆਂ ਹਾਂਜੀ ਤੇ ਮੇਨ ਅਟ੍ਰੈਕਸ਼ਨ ਕਬੱਡੀ ਹੋਵੇ ਜੀ ਤੇ ਕਬੱਡੀ ਦੀਆਂ ਆਪਣੀਆਂ ਟੀਮਾਂ ਤੋਂ ਤੁਸੀਂ ਪੁੱਛਿਆ ਤਾਂ ਆਪਣੇ ਕੋਲ ਮੈਲਬੋਰਨ ਤੋਂ ਯੰਗ ਕਬੱਡੀ ਕਲੱਬ ਸਿੰਘ ਸਭਾ ਕਬੱਡੀ ਕਲੱਬ ਤੇ ਬ੍ਰਿਸਬਨ ਤੋਂ ਬ੍ਰਿਸਬਨ ਕਬੱਡੀ ਕਲੱਬ ਤੇ ਸਿਡਨੀ ਤੇ ਵਲਗੁਲਗੇ ਦੀ ਟੀਮ ਤੁਹਾਡੇ ਸ਼ਹਿਰ ਤੋਂ ਵੀ ਆ ਰਹੀ ਹੈ ਜੀ ਉਹ ਸਾਡੇ ਸ਼ਾਮ ਨੂੰ ਪਹੁੰਚ ਜਾਣੀ ਆ
ਜੀ ਜੀ ਕੀ ਬਾਤ ਹੈ ਸੋ ਕਬੱਡੀ ਦੇ ਕਾਫੀ ਸਖ਼ਤ ਮੁਕਾਬਲੇ ਹੋਣਗੇ ਕੱਲ ਨੂੰ ਤੇ ਬਹੁਤ ਸਾਰੇ ਪਲੇਅਰ ਆਣਗੇ ਤੇ ਇਸ ਤੋਂ ਇਲਾਵਾ ਸੋਕਰ ਦੀਆਂ ਵੀ ਟੀਮਾਂ ਕੋਲ ਬਾਹਰੋਂ ਆ ਰਹੀਆਂ ਜਾਂ ਸਾਰੀਆਂ ਕਿਉਂਕਿ ਕਾਫੀ ਤਿੰਨ ਚਾਰ ਟੀਮਾਂ ਤਾਂ ਐਡਲੇਡ ਦੀਆਂ ਨੇ ਸਾਊਥ ਆਸਟ੍ਰੇਲੀਆ ਦੀਆਂ ਜੀ
ਹਾਂਜੀ ਫੁੱਟਬਾਲ ਦੀ ਟੀਮ ਆ ਜੀ ਸਾਡਾ ਇੱਦਾਂ ਦੀ ਜਿਹੜਾ ਟੂਰਨਾਮੈਂਟ ਆ ਥੋੜਾ ਜਿਹਾ ਆਪਣੇ ਸਟੇਟ ਲੈਵਲ ਦਾ ਹੀ ਆ ਤੇ ਆਪਣੇ ਕੋਲ ਲੋਕਲ ਟੀਮਾਂ 6 ਟੀਮਾਂ ਨੇ 6 ਟੀਮਾਂ ਹਾਜ਼ਰੀ ਭਰ ਰਹੀਆਂ ਨੇ ਸਵੇਰੇ 9:30 ਵਜੇ ਫੁੱਟਬਾਲ ਦੇ ਮੈਚ ਸਟਾਰਟ ਹੋ ਜਾਣੇ ਨੇ 7 ਏ ਸਾਈਡ ਕੰਪੀਟੀਸ਼ਨ ਹੋਵੇਗਾ ਜੋ ਕਿ ਸ਼ਾਮ ਨੂੰ 4:30 ਵਜੇ ਉਹਨਾਂ ਦਾ ਫਾਈਨਲ ਹੋਊਗਾ ਤੇ ਬਾਹਰੋਂ ਇੰਟਰਸਟੇਟ ਤੋਂ ਤਾਂ ਨਹੀਂ ਪਰ ਲੋਕਲ ਦੀਆਂ ਸਾਡੀਆਂ 6 ਟੀਮਾਂ ਨੇ ਹਾਂਜੀ
ਜੀ ਸੋ ਕਾਫੀ ਬਿਜ਼ੀ ਰਹੇਗਾ ਤੇ ਮਤਲਬ ਤੁਹਾਨੂੰ ਪਤਾ ਕਿ ਇੰਨੀਆਂ ਖੇਡਾਂ ਨੂੰ ਮੈਨੇਜ ਕਰਨਾ ਸਾਰਾ ਕੁਛ ਤੇ ਮਾੜੀ ਲੋਕੇਸ਼ਨ ਦਾ ਵੀ ਦੱਸ ਦਿਓ ਅਗਰ ਸਾਊਥ ਆਸਟ੍ਰੇਲੀਆ ਵਾਲਿਆਂ ਨੂੰ ਨਹੀਂ ਪਤਾ
ਹਾਂਜੀ ਐਡਲੇਡ ਸ਼ਹਿਰ ਦੇ ਵਿਚ ਜੀ ਬਲੇਅਰ ਐਥਲ ਨਾਮ ਦਾ ਸਬਰਬ ਆ ਤੇ ਬਲੇਅਰ ਐਥਲ ਵਿਚ ਰਿਜ਼ਰਵ ਪੈਂਦੀ ਆ ਜੋ ਕਿ ਐਵਨਿਊ ਦਾ ਨਾਮ ਹੈ ਲੋਇਨਲ ਐਵਨਿਊ
ਜੀ
ਲੋਇਨਲ ਐਵਨਿਊ ਬਲੇਅਰ ਐਥਲ ਰਿਜ਼ਰਵ ਤੇ ਇਹ ਜਿਹੜੀ ਪ੍ਰੋਸਪੈਕਟ ਰੋਡ ਆ ਜਿਹੜੀ ਕਿ ਮੇਨ ਰੋਡ ਆ ਸਾਰਿਆਂ ਨੂੰ ਪਤਾ ਇੱਥੇ ਐਡਲੇਡ ਵਾਲੇ ਨਿਵਾਸੀਆਂ ਨੂੰ ਤੇ ਉਸ ਤੋਂ ਬਸ ਆਫ ਹੀ ਆ ਬਸ ਰੋਡ ਦੇ ਉੱਤੇ ਹੀ ਗਰਾਉਂਡ ਆ ਜਾਂਦੀ ਹੈ ਸੋ ਲੋਇਨਲ ਐਵਨਿਊ ਬਲੇਅਰ ਐਥਲ ਰਿਜ਼ਰਵ
ਵੈਸੇ ਤਾਂ ਮੈਂ ਆਪਣੇ ਪੰਜਾਬੀਆਂ ਨੂੰ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਨਿਕਲ ਜਾਓ ਐਡਲੇਡ ਵਿਚ ਨੂੰ ਤੇ ਜਿੱਥੇ ਤੁਹਾਨੂੰ ਪੰਜਾਬੀ ਜਾਂਦੇ ਦਿਸਣ ਜਾਂ ਸੂਟਾਂ ਦੁਪੱਟਿਆਂ ਜਾਂ ਪੱਗਾਂ ਤੁਸੀਂ ਉਹ ਕਾਰ ਨੂੰ ਫਾਲੋ ਕਰ ਲਓ ਟੂਰਨਾਮੈਂਟ ਤੇ ਚੱਲੇ ਹੋਣੇ ਆ ਹਨਾ ਸੋ ਇਹ ਆਪਣੀ ਪਛਾਣ ਹੈ ਦੇਖੋ ਇਹਦਾ ਫਾਇਦਾ ਪੂਰਾ ਉਠਾਉਣਾ ਚਾਹੀਦਾ ਆਪਾਂ ਨੂੰ ਤੇ ਨੈਵੀਗੇਟਰ ਦੀ ਲੋੜ ਨਹੀਂ ਦੂਜੀ ਗੱਲ ਹੁਣ ਆਪਾਂ ਗੱਲ ਆਈਏ ਕੰਮ ਤੇ ਕੰਮ ਦੀ ਗੱਲ ਜਿਹੜੀ ਸਾਰੇ ਸਰੋਤੇ ਚਾਹੁੰਦੇ ਹੋਣਗੇ ਕਿ ਕੱਲ ਨੂੰ ਖਾਣ ਪੀਣ ਦਾ ਕੀ ਪ੍ਰਬੰਧ ਹੈ
ਹਾਂਜੀ ਖਾਣ ਪੀਣ ਦਾ ਜਿਵੇਂ ਮੈਂ ਜੀ ਦੱਸਿਆ ਜੀ ਰਾਤੀ ਪ੍ਰਿਪਰੇਸ਼ਨ ਹੋ ਰਹੀ ਸੀ ਤੇ ਸਵੇਰੇ ਤੋਂ ਹੀ ਜਿੱਦਾਂ 9:30 ਤੋਂ ਫੁੱਟਬਾਲ ਦੇ ਮੈਚ ਸਟਾਰਟ ਆ ਤੇ ਅਸੀਂ ਵੀ 9 ਤੋਂ ਸਟਾਰਟ ਕਰ ਦੇਣਾ ਹੈ ਆਪਣਾ ਚਾਹ ਪਕੌੜਿਆਂ ਦਾ ਲੰਗਰ ਤੇ ਚਾਹ ਪਕੌੜਿਆਂ ਦੇ ਵਿਚ ਓਬਵੀਅਸਲੀ ਆਪਣੇ ਸਮੋਸੇ ਹੋਣਗੇ ਬ੍ਰੈਡ ਪਕੌੜੇ ਹੋਣਗੇ ਨਾਲ ਹੋਊਗੀ ਮਟਰੀ ਮੱਠੀ ਤੇ ਸ਼ੱਕਰਪਾਰੇ ਤੇ ਲੱਡੂ ਤੇ 9:30 ਹਾਂਜੀ 9 ਤੋਂ ਲੈ ਕੇ 12 ਤੱਕ ਇਹ ਲੰਗਰ ਚੱਲੂਗਾ ਚਾਹ ਪਕੌੜਿਆਂ ਦਾ ਤੇ 12 ਤੋਂ 3 ਹੋਊਗਾ ਆਪਣਾ ਆਪਣਾ ਗੁਰੂ ਦਾ ਲੰਗਰ
ਜੀ
ਤੇ ਹੁਣ ਜੇ ਉਹਦੇ ਵਿਚ ਤੁਸੀਂ ਆਈਟਮਾਂ ਪੁੱਛਦੇ ਹੀ ਆ ਤਾਂ ਮਟਰ ਪਨੀਰ ਆਪਣੀ ਦਾਲ ਹੋਵੇਗੀ ਨਾਲ ਆਪਣੇ ਪ੍ਰਸ਼ਾਦੇ ਹੋਣਗੇ ਤੇ ਗਜਰੇਲਾ ਹੋਊਗਾ
ਕਿਆ ਬਾਤ ਹੈ ਜੀ ਆ ਗਜਰੇਲਾ ਤਾਂ ਕਹਿ ਕੇ ਤੁਸੀਂ ਨਜ਼ਾਰੇ ਲਿਆਤੇ ਜੀ ਸੋ ਹਾਂਜੀ ਸੋ ਚਾਹ ਤਾਂ ਚੱਲਦੀ ਰਹੇਗੀ ਸੋ ਸਿੰਪਲ ਚਾਹ ਤਾਂ ਚੱਲਦੀ ਰਹੇਗੀ ਜਦੋਂ ਵੀ ਮਤਲਬ ਜਿਹੜੇ ਦਰਸ਼ਕ ਨੇ ਫੀਲ ਕਰਨਗੇ ਉਹਨਾਂ ਨੇ ਆਪਣੇ ਆਪ ਨੂੰ ਕਿੱਕ ਸਟਾਰਟ ਦੁਆਰਾ ਕਰਨਾ ਤਾਂ ਚਾਹ ਕਿਸੇ ਵੀ ਟਾਈਮ ਪੀ ਸਕਦੇ ਨੇ ਇਸ ਦੇ ਵਿਚ ਮਤਲਬ ਕਾਫੀ ਐਫਰਟ ਲੱਗਦੇ ਨੇ ਸਾਰਾ ਕੁਛ ਬਣਾਉਣ ਵਰਤਾਉਣ ਤੇ ਇਸ ਨੂੰ ਨਿਭਾਉਣ ਦੇ ਲਈ
ਸਾਰਾ ਜੀ ਆਪਣੇ ਵਲੰਟੀਅਰਾਂ ਦੇ ਸਿਰਾਂ ਦੇ ਉੱਤੇ ਹੁੰਦਾ ਆ ਤਾਂ ਕਿ ਵਲੰਟੀਅਰ ਪਿਛਲੇ 3-4 ਦਿਨਾਂ ਤੋਂ ਇਸ ਦੇ ਵਿਚ ਲੱਗੇ ਹੋਏ ਨੇ ਤੇ ਕੱਲ ਨੂੰ ਵੀ ਹੁਣ ਆਪਣੇ ਬੀਬੀਆਂ ਨੇ ਕਾਫੀ ਸਾਥ ਦੇਣਾ ਪ੍ਰਸ਼ਾਦੇ ਬਣਾਉਣ ਦੇ ਵਿਚ ਹਾਲਾਂਕਿ ਅਸੀਂ ਚਲੋ ਨਾਨ ਵੀ ਆਪਣੇ ਚੇਤੇ ਨੇ ਪਰ ਤਕਰੀਬਨ 80-85 ਕਿਲੋ ਆਟਾ ਉਹ ਵੀ ਗੁੰਨਿਆ ਜਾਣਾ ਆ ਤੇ ਬੀਬੀਆਂ ਦਾ ਉਹਦੇ ਵਿਚ ਵੀ ਕਾਫੀ ਯੋਗਦਾਨ ਆ ਇਸ ਤੋਂ ਬਾਹਰੋਂ ਵੀ ਭਾਜੀ ਜਿੱਦਾਂ ਆਪਣੇ ਵਲੰਟੀਅਰ ਜਿੱਦਾਂ ਕਿ ਆਪਣੀ ਹਾਕੀ ਦੀ ਟੀਮ ਆ ਸਾਡੇ ਸ਼ਹਿਰ ਦੀ ਐਡਲੇਡ ਹਾਕੀ ਕਲੱਬ ਉਹਨਾਂ ਨੇ ਛਬੀਲ ਲਾਉਣੀ ਆ ਤਕਰੀਬਨ ਸਾਰਾ ਦਿਨ ਹੀ ਕੱਲ ਛਬੀਲ ਚੱਲੇਗੀ ਤੇ ਕੁਝ ਆਪਣੇ ਵਲੰਟੀਅਰ ਮੁੰਡੇ ਨੇ ਜਿਨ੍ਹਾਂ ਦੀ ਆਪਣਾ ਸੰਤਰਿਆਂ ਦਾ ਫਰੈਸ਼ ਜੂਸ ਆ ਉਹ ਵੀ ਆਪਾਂ ਨੂੰ ਮਤਲਬ ਉਹਨਾਂ ਨੇ ਸਰਵ ਕਰਨਾ ਸਾਰੀ ਸੰਗਤ ਨੂੰ ਆਇਆਂ ਨੂੰ ਤੇ ਇੱਕ ਆਪਣੇ ਲੇਡੀ ਆਪਣੀ ਕੁੜੀਆਂ ਨੇ ਉਹ ਨੈਟਬਾਲ ਖੇਡਦੀਆਂ ਨੇ ਨੈਟਬਾਲ ਕੁੜੀਆਂ ਨੇ ਆਈਸ ਕ੍ਰੀਮ ਦਾ ਸਟਾਲ ਲਾਉਣਾ ਆ ਤੇ ਉਹ ਆਈਸ ਕ੍ਰੀਮ ਦਾ ਸਟਾਲ ਉਹਨਾਂ ਨੇ ਥਾਲ ਸਾਈਡ ਜੋ ਆਪਣੀ ਚੈਰਿਟੀ ਆ ਉਹਦੇ ਲਈ ਫੰਡ ਰੇਜ਼ਿੰਗ ਕਰਨੀ ਆ ਹਾਂਜੀ
ਸੋ ਕਾਫੀ ਗਤੀਵਿਧੀਆਂ ਹੋ ਰਹੀਆਂ ਨੇ ਤੇ ਵਲੰਟੀਅਰਾਂ ਦੀ ਚਲੋ ਲੋੜ ਪੈਂਦੀ ਰਹਿੰਦੀ ਹੈ ਸੋ ਮੈਂ ਬੇਨਤੀ ਕਰਦਾ ਜਿਹੜੇ ਵੀ ਕੱਲ ਨੂੰ ਪਹੁੰਚਣ ਅਗਰ ਉਹ ਘੰਟਾ 2 ਸੇਵਾ ਕਰਨੀ ਚਾਹੁਣ ਤਾਂ ਜ਼ਰੂਰ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਤੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਅਹਿਮ ਕੱਲ ਨੂੰ ਤੁਸੀਂ ਪੋਸਟਰ ਰਿਲੀਜ਼ ਕਰ ਰਹੇ ਹੋ ਸਿੱਖ ਖੇਡਾਂ ਦਾ, ਉਸ ਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ।
ਹਾਂਜੀ, ਆਪਣੇ ਆਸਟ੍ਰੇਲੀਅਨ ਸਿੱਖ ਗੇਮਾਂ, ਜਿਵੇਂ ਕਿ ਸਾਰਾ ਆਪਣਾ ਆਸਟ੍ਰੇਲੀਆ ਦਾ ਭਾਈਚਾਰਾ ਜਾਣਦਾ ਹੋਵੇਗਾ ਕਿ 30th ਜਿਹੜੀਆਂ ਐਨੁਅਲ ਸਿੱਖ ਗੇਮਸ ਨੇ ਜੋ ਕਿ ਐਡਲੇਡ ਤੋਂ ਹੀ ਸਟਾਰਟ ਹੋਈਆਂ ਸੀ, ਐਡਲੇਡ ਵਿਚ ਅਗਲੇ ਸਾਲ ਵਾਪਸ ਆ ਰਹੀਆਂ 2017 ਦੇ ਵਿਚ 14-15-16 ਅਪ੍ਰੈਲ ਨੂੰ। ਤੇ ਇਟਸ ਏ ਵੈਰੀ ਮੇਜਰ ਟੂਰਨਾਮੈਂਟ ਹੈ ਨਾ ਆਫ ਆਸਟ੍ਰੇਲੀਆ, ਜਿਸ ਦੇ ਵਿਚ ਇੰਟਰਨੈਸ਼ਨਲ ਵੀ ਆਪਣੀ ਟੀਮਾਂ ਹਿੱਸਾ ਲੈਂਦੀਆਂ। ਸੋ ਉਸ ਦੀਆਂ ਤਕਰੀਬਨ ਜਿਹੜੀਆਂ ਪਲੈਨਿੰਗ ਆ ਉਹ 3 ਮਹੀਨੇ ਤੋਂ ਚੱਲ ਰਹੀਆਂ, ਤੇ ਉਹਦੇ ਵਿਚ ਭਾਜੀ ਹੋਣਾ ਦਾ ਵੀ ਪੂਰਾ ਯੋਜਨਾ ਨਾਲ ਸਾਨੂੰ ਸਪੋਰਟ ਕਰ ਰਹੇ ਨੇ ਸਾਰੇ ਜਾਣੇ। ਤੇ ਅਸੀਂ ਕੱਲ ਨੂੰ ਉਸਦਾ ਪੋਸਟਰ ਰਿਲੀਜ਼ ਕਰਨਾ ਆ ਬਿਟਵੀਨ 3-4 o'clock, ਜਦੋਂ ਵੀ ਸਾਨੂੰ ਟਾਈਮ ਮਿਲਿਆ ਉੱਥੇ ਵਧੀਆ। ਤੇ ਉੱਥੇ ਵੀ ਸਾਰੇ ਜਾਣੇ ਵੀ ਆਪਣੇ ਮਿੰਟੂ ਭਾਜੀ ਹੋਣੀ ਸਾਰੇ ਜਾਣੇ ਉੱਥੇ ਹੋਣਗੇ। ਤੁਸੀਂ ਕਿਸੇ ਦੀ ਇਨਫੋਰਮੇਸ਼ਨ ਲੈਣੀ ਹੋਈ ਜਾਂ ਕੁਛ ਵੀ ਤਾਂ ਅਸੀਂ ਕੱਲ ਉੱਥੇ ਪ੍ਰੋਵਾਈਡ ਕਰ ਸਕਦੇ ਹਾਂ
ਜੀ। ਸੋ ਰੁਪਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਨੂੰ ਇਧਰ ਗੁਰਦੀਪ ਰਾਣੂ ਹੁਣੀ ਗੇਂਦ ਤੋਂ ਨਾ ਨੁਹਾਰਾ ਮਾਰ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਭਾਜੀ, ਐਡਲੇਡ ਗੇਮ ਵਿਚ ਲੰਗਰ ਦੇ ਮੈਨਿਊ ਦਾ ਬੜਾ ਧਿਆਨ ਰੱਖਦੇ ਹੋ ਤੁਸੀਂ ਕਹਿੰਦੇ। ਦੇਖੋ ਜੀ, ਇਹ ਵੀ ਆਪਣਾ ਵਿਰਸਾ ਹੈ ਨਾ, ਤੇ ਬਾਕੀ ਖੇਡਾਂ ਵੀ ਚਾਹੀਦੀਆਂ, ਜਿਹੜੇ ਦਰਸ਼ਕ ਨੇ ਉਨ੍ਹਾਂ ਲਈ ਵੀ ਜਿਦਾਂ ਖਾਣ ਪੀਣ ਦਾ ਵੀ ਪ੍ਰਬੰਧ ਚਾਹੀਦਾ। ਦੇਖੋ ਸਾਰੇ ਐਡਲੇਡ ਵਾਸੀ ਜਿਹੜੇ ਨੇ ਇਹਦੇ ਚ ਕੋਪਰੇਟ ਕਰ ਰਹੇ ਨੇ, ਇਨ੍ਹਾਂ ਦੇ ਵਿਚ ਪੈਸੇ ਦੇ ਰਹੇ ਨੇ, ਫੰਡ ਦੇ ਰਹੇ ਨੇ, ਜਾ ਕੇ ਮਦਦ ਕਰ ਰਹੇ ਨੇ, ਗੁਰੂ ਘਰ ਵੀ ਮਦਦ ਕਰ ਰਹੇ ਨੇ, ਸੋ ਉਨ੍ਹਾਂ ਦੀ ਵੀ ਰੈਕੋਗਨੀਸ਼ਨ। ਵੈਸੇ ਲੰਗਰ ਵਾਲਿਆਂ ਦੀ ਬਹੁਤੀ ਕੋਈ ਕਰਦਾ ਨਹੀਂ ਹੁੰਦਾ, ਇਸ ਕਰਕੇ ਅਸੀਂ ਲੰਗਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਬੀਬੀਆਂ ਤਾਂ ਬਜ਼ਾਰੀਆਂ ਰੋਟੀਆਂ ਪਕਾਉਣ ਤੇ ਰਹਿ ਜਾਂਦੀਆਂ ਹਨਾ।
ਹਾਂਜੀ
ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਰੁਪਿੰਦਰ ਜੀ ਤੁਹਾਡਾ, ਤੇ ਗੁੱਡ ਲੱਕ, ਤੇ ਕੱਲ ਨੂੰ ਮਤਲਬ ਫੇਰ ਆਪਾਂ ਰਿਪੋਰਟ ਲਵਾਂਗੇ ਗਰਾਊਂਡਾਂ ਤੋਂ। ਥੈਂਕ ਯੂ ਵੈਰੀ ਮੱਚ।
ਜ਼ਰੂਰ ਜੀ, ਹਾਂਜੀ, ਥੈਂਕ ਯੂ ਵੈਰੀ ਮੱਚ ਜੀ, ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ। ਸੋ ਦੋਸਤੋ, ਇਹ ਸਨ ਰੁਪਿੰਦਰ ਐਡਲੇਡ ਤੋਂ, ਤੇ ਹੋਰ ਮੈਸੇਜ ਵੀ ਆ ਰਹੇ ਨੇ, ਆਪਾਂ ਸਾਰੇ ਮੈਸੇਜ ਲੈਣੇ ਆ ਹੌਲੀ ਹੌਲੀ ਪ੍ਰੋਗਰਾਮ ਦੇ ਵਿਚ। ਮਨਦੀਪ, ਹਰਦੀਪ ਬਾਸੀ ਐਵਰਟਸਫੋਰਡ ਤੋਂ, ਦੀਪ ਸਿੰਘ ਸਿਡਨੀ ਤੋਂ, ਕੁਲਵਿੰਦਰ ਸਿੰਘ ਸਾਡੇ ਨਾਲ ਗ੍ਰਿਫਿਥ ਤੋਂ ਜੁੜੇ ਫੋਟੋਆਂ ਭੇਜੀਆਂ ਨੇ, ਤੇ ਇਧਰ ਈਮੇਲ ਦੇ ਜ਼ਰੀਏ ਮਧੂਸੂਦਨ ਰਾਜੂ, ਇੰਦਰਜੀਤ ਕੈਲੀਫੋਰਨੀਆ ਤੋਂ, ਨਵੀਂ ਪੱਡਾ ਵੀ ਜੁੜ ਚੁੱਕੇ ਨੇ, ਮਨਦੀਪ ਸਿੰਘ ਕ੍ਰੇਗੀਵਰਨ ਤੋਂ, ਸਾਰੇ ਪ੍ਰੋਗਰਾਮ ਦੇ ਵਿਚ ਆ ਗਏ ਨੇ, ਆਪਾਂ ਸਾਰਿਆਂ ਦੇ ਸੁਨੇਹੇ ਲੈਣੇ ਆ। ਤੇ ਅੱਜ ਪ੍ਰੋਗਰਾਮ ਦੇ ਵਿਚ ਆਪਾਂ ਥੋੜੀ ਦੇਰ ਬਾਅਦ ਸਰਬਜੀਤ ਚੀਮਾ ਹੋਣਾ ਨੂੰ ਵੀ ਲਵਾਂਗੇ, ਜੋ ਕਿ ਆਸਟ੍ਰੇਲੀਆ ਦੇ ਦੌਰੇ ਤੇ ਆਏ ਹੋਏ ਨੇ, ਤੇ ਪੰਜਾਬੀ ਦੇ ਮਸ਼ਹੂਰ ਗਾਇਕ, ਉਨ੍ਹਾਂ ਨੂੰ ਵੀ 10 ਮਿੰਟ ਪ੍ਰੋਗਰਾਮ ਦੇ ਵਿਚ ਲੈ ਕੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਪਰ ਇਕ ਗੀਤ ਤੁਹਾਨੂੰ ਸੁਣਾਉਂਦੇ ਆ ਜੀ, ਰਾਜਵੀਰ ਜਵੰਦੇ ਦੀ ਆਵਾਜ਼ ਦੇ ਵਿਚ।
ਆ ਝੂਟੇ ਖਾਂਦੇ ਲੱਕ ਜਿੱਥੇ ਅਲੜਾ ਹੁਸੀਨਾ ਦੇ ਹੋ ਹੋ ਹੋ, ਉਹ ਪੈਰਿਸ ਤੋਂ ਸੋਹਣਾ ਚੰਡੀ ਗਾੜੀ ਅਖਵਾਉਂਦਾ ਏ, ਹਰੀ ਸਿੰਘ ਨਲੂਏ ਤੇ ਛੱਡ ਕੇ ਪੰਜਾਬ ਨੂੰ, ਤੇ ਹਰ ਕੋਈ ਸਿਫਤ ਹੋਣੀ ਉਸੇ ਦੀ ਸੁਣਾਉਂਦਾ ਏ। ਓ ਕੁੜੀਆਂ ਨੂੰ ਹੋ ਗਿਆ ਗਰੂਰ ਇਸੇ ਗੱਲ ਦਾ, ਹੋਰ ਸ਼ਹਿਰ ਨੱਕ ਥੱਲੇ ਉਹਨਾਂ ਦੇ ਨਾ ਆਉਂਦਾ, ਚੰਡੀਗੜ੍ਹ ਨਾਲ ਪੰਜਾਬ ਦਾ ਮੁਕਾਬਲਾ ਓ ਕੁੰਡਾ ਤਾਲੀ ਵਾਲੀ ਇੰਜ ਕਰਕੇ ਦਿਖਾਉਂਦਾ ਏ।
ਜੀ ਜੀ ਇੰਨਾ ਮਾਣ ਚੰਡੀਗੜ੍ਹ ਤੇ ਗੀਤ ਸੁਣ ਰਹੇ ਸੀ ਜੀ ਰਾਜਵੀਰ ਜਵੰਦੇ ਦੀ ਆਵਾਜ਼ ਦੇ ਵਿਚ ਮੈਨੂੰ ਬੜਾ ਵਧੀਆ ਲੱਗਦਾ ਜੀ ਮੁੰਡੇ ਦੀ ਆਵਾਜ਼ ਜਿਹੜੀ ਆ ਕਾਫ਼ੀ ਬੁਲੰਦ ਆਵਾਜ਼ ਆ ਮੈਨੂੰ ਕਈ ਵਾਰੀ ਮਿਲਿਆ ਮੈਂ ਪਹਿਲਾਂ ਵੀ ਦੱਸਿਆ ਤੇ ਫੋਕ ਸਿੰਗਿੰਗ ਪੰਜਾਬੀ ਯੂਨੀਵਰਸਿਟੀ ਤੋਂ ਇਹ ਪੂਰਾ ਕੁਆਲੀਫਾਈਡ ਸਿੰਗਰ ਹੈ ਜੀ ਫੋਕ ਆਰਟਿਸਟ ਹੈ ਸੋ ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਉਹ ਤੁਹਾਡੀਆਂ ਫੋਟੋਆਂ ਮੈਨੂੰ ਮਿਲ ਗਈਆਂ ਤੇ ਮੈਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੇ ਫੈਨ ਪੇਜ ਤੇ ਸ਼ੇਅਰ ਕਰਾਂਗਾ ਤੇ ਮਨਦੀਪ ਸਿੰਘ ਹੁਣੀ ਕੀਵੀ ਫਰੂਟ ਦੀਆਂ ਫੋਟੋਆਂ ਭੇਜੀਆਂ ਨੇ ਫਾਰਮ ਦੀਆਂ ਤੇ ਮੈਨੂੰ ਲੱਗਦਾ ਤੁਸੀਂ ਜੀ ਸ਼ੈਪਟਨ ਇਲਾਕੇ ਚ ਹੋਵੋਗੇ ਤੇ ਇਕ ਵਾਰੀ ਮਾੜਾ ਭੇਜ ਦਿਓ ਕਿਹੜੇ ਏਰੀਏ ਦੀ ਆ ਤਾਂ ਕਿ ਮੈਂ ਆਪਣੇ ਸਰੋਤਿਆਂ ਨੂੰ ਦੱਸ ਸਕਾਂ ਤੇ ਸਾਡੇ ਨਾਲ ਹਰਵਿੰਦਰ ਬਾਸੀ ਜੀ ਜਿਹੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਜੀ ਤੁਸੀਂ ਸੁਣਾਓ ਐਬਟ ਫੋਰਟ ਦਾ ਕੀ ਹਾਲ ਚਾਲ ਹੈ ਠੀਕ ਹੋ ਤੇ ਦੀਪ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਟੈਕਸੀ ਸਾਈਡ ਤੇ ਖੜੀ ਕਰਕੇ ਫੋਟੋ ਖਿੱਚੀ ਹੈ ਜੀ T8006 ਟੈਕਸੀ ਦਾ ਨੰਬਰ ਹੈ ਤੇ ਮੌਸਮ ਬੱਦਲ ਛਾਏ ਹੋਏ ਨੇ ਤੇ ਕਹਿੰਦੇ ਨੇ ਕਿ ਵਰਕਿੰਗ ਐਂਡ ਇੰਜੋਇੰਗ ਨਾਈਸ ਪ੍ਰੋਗਰਾਮ ਫੋਟੋ ਵੋਲੰਗੋਂਗ ਦੀ ਹੈ ਜੀ ਕਸਟਮਰ ਨੂੰ ਪਿਕ ਕਰਨ ਆਇਆ ਹੋਇਆ ਥੈਂਕ ਜੀ ਮੇਰੇ ਖਿਆਲ ਸਾਈਡ ਤੇ ਖੜੇ ਨੇ ਕਸਟਮਰ ਨੂੰ ਪਿਕ ਕਰਨ ਦੇ ਲਈ ਤੇ ਫੋਟੋ ਖਿੱਚ ਕੇ ਵੇਟ ਕਰ ਰਹੇ ਨੇ ਸਾਡੀ ਕਸਟਮਰ ਦੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਈਮੇਲ ਦੇ ਜ਼ਰੀਏ ਕਾਫੀ ਸੱਜਣ ਸਾਡੇ ਨਾਲ ਜੁੜੇ ਨੇ ਮਧੂਸੂਦਨ ਰਾਜੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੋਇੰਗ ਟੂ ਵਰਕ ਇਨ ਟ੍ਰੇਨ ਐਂਡ ਇੰਜੋਇੰਗ ਦਾ ਸ਼ੋ ਸੋ ਸਿਟੀ ਰੇਲ ਦੇ ਵਿਚ ਮੈਨੂੰ ਲੱਗਦਾ ਜਾ ਰਹੇ ਨੇ ਸਿਡਨੀ ਚ ਸੋ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਕਾਫੀ ਮਜ਼ਾ ਆਉਂਦਾ ਜੀ ਕਿਉਂਕਿ ਅਗਰ ਤੁਸੀਂ ਪੈਨਰਿਥ ਜਾਂ ਉਧਰ ਸਦਰਲੈਂਡ ਜਾਂ ਹੋਨਸਬੀ ਤੋਂ ਜਾਂਦੇ ਹੋ ਸਿਟੀ ਨੂੰ ਤਾਂ 35-40 ਮਿੰਟ ਲੱਗਦੇ ਨੇ ਟ੍ਰੇਨ ਦੇ ਵਿਚ ਜਾਣ ਨੂੰ ਸੋ ਇਸ ਦੌਰਾਨ ਤੁਸੀਂ ਦੇਖਿਆ ਹੋਣਾ ਬਹੁਤ ਜਿਹੜੇ ਗੋਰੇ ਨੇ ਪੈਸੰਜਰ ਨੇ ਉਹ ਕਿਤਾਬਾਂ ਪੜ੍ਹ ਰਹੇ ਹੁੰਦੇ ਨੇ ਜਾਂ ਆਈਪੈਡ ਤੇ ਆਪਣਾ ਪੜ੍ਹ ਰਹੇ ਹੁੰਦੇ ਨੇ ਅੱਜ ਕੱਲ੍ਹ ਤਾਂ ਚਲੋ ਆਈਪੈਡ ਆ ਗਿਆ ਗੀਤ ਸੁਣ ਰਹੇ ਹੁੰਦੇ ਨੇ ਤੇ ਕੰਨਾਂ ਦੇ ਵਿਚ ਟੂਟੀਆਂ ਲਾਈਆਂ ਹੁੰਦੀਆਂ ਸੋ ਬੜਾ ਸੋਹਣਾ ਲੱਗਦਾ ਇਕਾਂਤ ਦੇ ਵਿਚ ਆਪਣੇ ਆਪ ਨੂੰ ਚਿੰਤਨ ਕਰਨ ਦਾ ਮੌਕਾ ਮਿਲਦਾ ਪਰ ਰੈਕਮੈਂਡ ਇਹੀ ਕਰਦੇ ਆ ਕਿ ਅਗਰ ਚਲੋ ਤੁਸੀਂ ਰੇਡੀਓ ਸੁਣਦੇ ਤਾਂ ਉਹ ਵੀ ਠੀਕ ਹੈ ਸ਼ਬਦ ਕੀਰਤਨ ਗੀਤ ਇੰਜੋਏ ਕਰ ਰਹੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕੁਛ ਨਾ ਕੁਛ ਪੜ੍ਹਨ ਦੀ ਵੀ ਕਿਉਂਕਿ ਇਹ ਟਾਈਮ ਹੁੰਦਾ ਆਪਣੇ ਆਪ ਵਾਸਤੇ ਸੋ ਤੁਸੀਂ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਹੋ ਇੰਦਰ ਹੁਣੀ ਸਾਡੇ ਨਾਲ ਜੁੜੇ ਨੇ ਇੰਦਰਜੀਤ ਸਿੰਘ ਲਾਸ ਏਂਜਲਿਸ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਸਰੋਤਿਆਂ ਨੂੰ ਵਧੀਆ ਚੱਲ ਰਿਹਾ ਜੀ ਇੰਜੋਏ ਕਰ ਰਹੇ ਹਾਂ ਮੇਰਾ ਹਾਲ ਚਾਲ ਪੁੱਛ ਰਹੇ ਨੇ ਮੈਂ ਬਹੁਤ ਵਧੀਆ ਹਾਂ ਜੀ ਤੇ ਕਹਿੰਦੇ ਨੇ ਕਿ ਹਿੰਦੀ ਗਾਣਾ ਤੁਸੀਂ ਪਲੇ ਕੀਤਾ ਔਸਮ ਤੇ ਹਾਂਜੀ ਗੀਤ ਬਹੁਤ ਕਿਆ ਬਾਤ ਹੀ ਸੀ ਜੀ ਰਫੀ ਸਾਹਿਬ ਦਾ ਤੇ ਹੋ ਸਕੇ ਤਾਂ ਇੱਦਾਂ ਦਾ ਇੱਕ ਹੋਰ ਗੀਤ ਸੁਣਾ ਦਿਓ ਮੈਂ ਕੋਸ਼ਿਸ਼ ਕਰਾਂਗਾ ਅਗਰ ਅੱਜ ਨਹੀਂ ਤਾਂ ਕੱਲ ਨੂੰ ਤਾਂ ਮੈਂ ਜ਼ਰੂਰ ਸੁਣਾਵਾਂਗਾ ਸੋ ਕੱਲ ਨੂੰ ਵੀ ਇਸ ਵੇਲੇ ਪ੍ਰੋਗਰਾਮ ਚੱਲੇਗਾ ਨਵੀਂ ਪੱਡਾ ਜੀ ਜਿਹੜੇ ਕਿ ਕ੍ਰੇਗੀਵਰਨ ਦੇ ਵਿਚ ਜਾਂ ਨਹੀਂ ਕ੍ਰੇਗੀਵਰਨ ਨਹੀਂ ਸਾਰੇ ਮੈਲਬਨ ਦੇ ਵਿਚ ਉਨ੍ਹਾਂ ਨੇ ਪੈਸਟ ਕੰਟਰੋਲ ਦਾ ਕੰਮ ਸ਼ੁਰੂ ਕੀਤਾ ਕਹਿੰਦੇ ਜੀ ਰੇਡੀਓ ਸੁਣ ਰਹੇ ਤੇ ਨਾਲ ਦੀ ਨਾਲ ਲੋਕਾਂ ਦੇ ਘਰਾਂ ਦੇ ਵਿਚ ਸਪਾਈਡਰ ਮਾਰ ਰਹੇ ਆ ਹਾਂਜੀ ਬਿਲਕੁਲ ਜੀ ਸਪਾਈਡਰ ਅੱਜ ਕੱਲ ਦੇ ਦਿਨਾਂ ਦੇ ਵਿਚ ਬਿਲਕੁਲ ਨਿਕਲਦੇ ਨੇ ਕਿਉਂਕਿ ਗਰਮੀ ਹੋ ਗਈ ਆ ਬਰੀਡਿੰਗ ਸੀਜ਼ਨ ਹੈ ਇਸ ਕਰਕੇ ਕਾਕਰੋਚ ਸਪਾਈਡਰ ਹੋਰ ਕੀੜੇ ਮਕੌੜੇ ਜਿਹੜੇ ਕਾਫੀ ਤੇਜ਼ੀ ਦੇ ਨਾਲ ਬਰੀਡ ਕਰਦੇ ਨੇ ਤੇ ਆ ਸਹੀ ਟਾਈਮ ਹੈ ਜੀ ਪੈਸਟ ਕੰਟਰੋਲ ਕਰਨ ਦਾ ਤੇ ਅਗਰ ਹੁਣ ਹੋ ਜਾਵੇ ਤਾਂ ਉਨ੍ਹਾਂ ਦੀ ਪਾਪੂਲੇਸ਼ਨ ਕਾਫੀ ਕੰਟਰੋਲ ਚ ਆ ਸਕਦੀ ਹੈ ਪਰ ਤੁਸੀਂ ਨਵੀਂ ਪੱਡਾ ਨੂੰ ਫੋਨ ਕਰ ਸਕਦੇ ਹੋ ਜੀ ਅਗਰ ਤੁਸੀਂ ਪੈਸਟ ਕੰਟਰੋਲ ਕਰਾਉਣਾ ਸਾਰੇ ਮੈਲਬਨ ਦੇ ਵਿਚ ਕਰਦੇ ਨੇ ਤੇ ਮਨਦੀਪ ਸਿੰਘ ਜੁੜੇ ਨੇ ਸਾਡੇ ਨਾਲ ਕ੍ਰੇਗੀ ਬੰਬ ਤੋਂ ਦੋ ਮਸਲੇ ਭੇਜੇ ਆ ਜੀ ਇਨ੍ਹਾਂ ਨੇ ਤੇ ਆਪਾਂ ਉਨ੍ਹਾਂ ਤੇ ਗੱਲ ਕਰਾਂਗੇ ਤੇ ਉਹ ਗੱਲ ਇਹ ਹੈ ਜੀ ਇੱਕ ਕਿ ਪਹਿਲਾਂ ਤਾਂ ਉਹਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਕਿ ਗਾਨਾ ਇੱਕ ਕੰਟਰੀ ਹੈ ਜੀ ਗਾਨਾ ਅਫਰੀਕਾ ਦਾ ਕਹਿੰਦੇ ਉਨ੍ਹਾਂ ਨੇ ਕੈਰੀਬੀਅਨ ਸੋਰੀ ਕੰਟਰੀ ਆ ਕਹਿੰਦੇ ਨੇ ਕਿ ਉਹ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਰਿਮੂਵ ਕਰਨਗੇ ਹਟਾ ਦੇਣਗੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਮਹਾਤਮਾ ਗਾਂਧੀ ਜਿਹੜਾ ਰੇਸਿਸਟ ਸੀ ਦੇਖੋ ਸਮਝ ਨਹੀਂ ਆਉਂਦੀ ਕਿ ਰੇਸਿਸਟ ਉਹਨੂੰ ਕਿੱਦਾਂ ਇਹ ਮੁੱਦਾ ਵੈਸੇ ਕਈ ਵਾਰੀ ਐਲੀਗੇਸ਼ਨ ਤਾਂ ਲੱਗਦੇ ਰਹਿੰਦੇ ਨੇ ਦੂਜੀ ਗੱਲ ਇਹ ਹੈ ਕਿ ਬੰਦਾ ਜਦੋਂ ਨਾ ਪੂਰਾ ਹੋ ਜਾਂਦਾ ਆ ਤੇ ਉਹ ਤੋਂ ਬਾਅਦ ਬੜੇ ਮੇਰੇ ਵਰਗੇ ਪੰਡਿਤ ਜਿਹੜੇ ਨੇ ਜਾਂ ਮੇਰੇ ਵਰਗੇ ਰਾਈਟਰ ਨੇ ਖੋਜਾਂ ਕੱਢਦੇ ਨੇ ਕਦੇ ਇਧਰੋਂ ਕਦੇ ਉਧਰੋਂ ਕਿਉਂਕਿ ਜੋ ਗਰਾਊਂਡ ਰਿਐਲਿਟੀਆਂ ਹੁੰਦੀਆਂ ਉਸ ਵੇਲੇ ਉਨ੍ਹਾਂ ਨੂੰ ਤਾਂ ਅਸੀਂ ਮਹਿਸੂਸ ਨਹੀਂ ਕਰ ਸਕਦੇ ਹੁਣ ਅਸੀਂ ਆਪਣੇ ਗੁਰੂਆਂ ਪੀਰਾਂ ਸ਼ਹੀਦਾਂ ਦੀ ਗੱਲ ਲੈ ਲਈਏ ਕਿ ਜੇ ਉਸ ਵੇਲੇ ਜਿਹੜੀ ਸਿਚੁਏਸ਼ਨ ਸੀਗੀ ਉਸ ਵੇਲੇ ਪਤਾ ਨਹੀਂ ਕਿਹੋ ਜਿਹੀ ਸਿਚੁਏਸ਼ਨ ਸੀ ਅਸੀਂ ਉਸ ਨੂੰ ਮਹਿਸੂਸ ਵੀ ਨਹੀਂ ਕਰ ਸਕਦੇ ਹੁਣ ਜਨੇਊ ਦੀ ਗੱਲ ਲੈ ਲਓ ਪਹਿਲੇ ਪਾਤਸ਼ਾਹ ਨੇ ਜਨੇਊ ਪਾਉਣੋਂ ਇਨਕਾਰ ਕਰ ਦਿੱਤਾ ਤੇ ਨੌਵੇਂ ਪਾਤਸ਼ਾਹ ਨੇ ਉਸੇ ਜਨੇਊ ਦੀ ਖਾਤਰ ਸੀਸ ਦੇ ਦਿੱਤਾ ਸੋ ਸਿਚੁਏਸ਼ਨ ਜੇ ਹੁਣ ਆਪਾਂ ਇਹਨੂੰ ਇਹ ਦੇਖੀਏ ਜੀ ਨਹੀਂ ਜੀ ਜੇ ਆਪਾਂ ਇੱਦਾਂ ਕਹਿਣ ਲੱਗ ਗਈਏ ਨਹੀਂ ਜੀ ਉਹ ਪਹਿਲੇ ਗੁਰੂ ਨੇ ਗਲਤੀ ਕੀਤੀ ਸੀ, ਨੌਵੇਂ ਗੁਰੂ ਨੇ ਆ ਕੇ ਫਿਰ ਠੀਕ ਕਰ ਦਿੱਤੀ, ਇੱਦਾਂ ਵੀ ਲਿਖ ਸਕਦੇ ਨੇ ਕੋਈ ਨਾ ਕੋਈ, ਪਰ ਇੱਦਾਂ ਹੋਇਆ ਨਹੀਂ। ਜਿਹੜੀ ਸਿਚੁਏਸ਼ਨ ਹੋਰ ਸੀ ਉਦੋਂ ਵੀ ਧੱਕੇ ਦਾ ਰੌਲਾ ਸੀ, ਹੁਣ ਵੀ ਧੱਕੇ ਦਾ ਰੌਲਾ। ਇਸ ਕਰਕੇ ਜਿਹੜੇ ਆ ਅਨੈਲਿਸਿਸ ਕਰਦੇ ਨੇ, ਕਿਤਾਬਾਂ ਲਿਖਦੇ ਨੇ, ਉਹ ਜੀ ਗਾਂਧੀ ਐ ਸੀ, ਉਹ ਫਲਾਨਾ ਐ ਸੀ, ਧਿਮਕੜਾ ਉਹ ਸੀ, ਉਹਨਾਂ ਦੀ ਆਪਣੀ ਰਾਏ ਹੁੰਦੀ ਆ, ਕੋਈ ਬਹੁਤਾ ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਠੀਕ ਆ, ਕੋਈ ਆਲਾ ਦਰਜੇ ਦੀ ਰਿਸਰਚ ਕੱਢੀ ਆ ਤਾਂ ਉਹ ਵੱਖਰੀ ਗੱਲ ਹੈ, ਪਰ ਸਾਰਿਆਂ ਨੂੰ ਜੱਗ ਜਾਹਰ ਹੈ। ਮਹਾਤਮਾ ਗਾਂਧੀ ਜਾਂ ਹੋਰ ਜਿਹੜੇ ਭਾਰਤੀ ਜਿੰਨੇ ਵੀ ਹੋਏ ਨੇ, ਜਿਹੜੇ ਜਿਨ੍ਹਾਂ ਦਾ ਨਾਮ ਹੈ, ਤੇ ਹੁਣ ਇਨ੍ਹਾਂ ਦਾ ਨਾਮ ਲੈ ਕੇ ਕਈ ਰੋਟੀਆਂ ਸੇਕ ਰਹੇ ਨੇ। ਅਗਰ ਗਾਨਾ ਨੇ ਇਹ ਕਰਨਾ ਹੈ ਤਾਂ ਮੈਨੂੰ ਲੱਗਦਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਏਗਾ, ਤੇ ਆਈ ਡੋਂਟ ਨੋ, ਉਹਦੇ ਬਾਰੇ ਮੈਂ ਅਵੇਅਰ ਨਹੀਂ ਹੈਗਾ, ਪਰ ਆਈ ਡੋਂਟ ਥਿੰਕ ਕਿ ਮਹਾਤਮਾ ਗਾਂਧੀ ਰੇਸਿਸਟ ਸੀਗਾ। ਤੇ ਦੂਜੇ ਪਾਸੇ ਉਨ੍ਹਾਂ ਨੇ ਇਕ ਹੋਰ ਮਸਲੇ ਵੱਲ ਧਿਆਨ ਦਵਾਇਆ, ਉਹ ਹੈਗਾ ਕਿ ਕੁਛ ਲੋਕ ਢੱਡਰੀਆਂ ਵਾਲੇ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ, ਕਿਉਂਕਿ ਉਸਨੇ ਕਿਹਾ ਸੀ ਕਿ ਹਰਿਮੰਦਰ ਸਾਹਿਬ ਤੋਂ ਬਾਣੀ ਲੈ ਕੇ ਆਇਆ ਕਰੋ, ਪਾਣੀ ਨਹੀਂ, ਕਿਉਂਕਿ ਭਾਜੀ ਇਸ਼ਨਾਨ ਕਰਨ ਨਾਲ ਕੁਛ ਨਹੀਂ ਹੁੰਦਾ, ਤੇ ਅੱਧੇ ਤੋਂ ਵੱਧ ਪੰਜਾਬ ਇਸ਼ਨਾਨ ਕਰ ਚੁੱਕਾ ਪਰ ਕੋਈ ਫਰਕ ਨਹੀਂ ਪਿਆ। ਮੈਂ ਜੀ ਉਨ੍ਹਾਂ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹਾਂ, ਤੁਹਾਡੇ ਨਾਲ ਵੀ ਸਹਿਮਤ ਹਾਂ, ਤੇ ਇਹ ਉਨ੍ਹਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ, ਇਹ ਗੁਰਬਾਣੀ ਦੇ ਵਿਚ ਵੀ ਦਰਜ ਆ। ਸੋ ਜਿਹੜੇ ਲੋਕ ਉਸ ਨੂੰ ਕ੍ਰਿਟੀਸਾਈਜ਼ ਕਰਦੇ ਨੇ, ਮੈਨੂੰ ਲੱਗਦਾ ਕਿ ਉਨ੍ਹਾਂ ਨੇ ਗੁਰਬਾਣੀ ਪੜ੍ਹੀ ਹੀ ਨਹੀਂ, ਬਾਣੀ ਦੇ ਨਾਲ ਉਹ ਜੁੜੇ ਨਹੀਂ, ਉਹ ਪਾਣੀ ਦੇ ਨਾਲ ਜ਼ਰੂਰ ਜੁੜੇ ਹੋਏ ਲੱਗਦੇ ਨੇ। ਤੇ ਵੈਸੇ ਤਾਂ ਸ਼ੁਰੂ ਜਿਹੜਾ ਪੁਰਾਤਨ ਮਹਾਤਮ ਵੀ ਇਹੀ ਰਿਹਾ ਕਿ ਤੀਰਥਾਂ ਤੇ ਜਾਓ, ਤੀਰਥਾਂ ਤੇ ਜਾ ਕੇ ਉਥੇ ਤੁਸੀਂ ਇਸ਼ਨਾਨ ਕਰੋ, ਤੇ ਇਸ਼ਨਾਨ ਕਰਕੇ ਉਥੇ ਅਸਲ ਦੇ ਵਿਚ ਮਤਲਬ ਤੀਰਥ ਦੇ ਜਾਣ ਦਾ ਇਹ ਹੁੰਦਾ ਸੀ ਕਿ ਤੁਸੀਂ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਰੁਟੀਨ ਹੈ, ਰੁਟੀਨ ਨੂੰ ਛੱਡ ਕੇ ਮਹੀਨਾ ਦੋ ਮਹੀਨੇ, ਉਦੋਂ ਤਾਂ ਟਾਈਮ ਬਹੁਤ ਲੱਗਦਾ ਹੁੰਦਾ ਸੀ, ਤੁਰ ਕੇ ਜਾਣਾ ਪੈਂਦਾ ਸੀ, ਕਿ ਤੁਸੀਂ ਇਨ੍ਹਾਂ ਥਾਵਾਂ ਤੇ ਜਾਓ, ਉਥੇ ਜਿਹੜਾ ਧਾਰਮਿਕ ਰੀਤੀ ਰਿਵਾਜ ਹੈ, ਧਾਰਮਿਕ ਚੀਜ਼ਾਂ ਤੁਹਾਨੂੰ ਪਤਾ ਲੱਗੂਗੀਆਂ, ਤੁਸੀਂ ਸੋਸ਼ਲਾਈਜ਼ ਹੋਵੋਗੇ, ਤੁਹਾਨੂੰ ਪਤਾ ਲੱਗੇਗਾ ਕਿ ਧਰਮ ਕੀ ਆ, ਤੁਸੀਂ ਸਿੱਖੋਗੇ ਉਥੇ, ਮਤਲਬ ਸਾਧਾਂ ਸੰਤਾਂ ਦੀ ਜਿਹੜੀ ਕੰਪਨੀ ਦੇ ਵਿਚ ਉਨ੍ਹਾਂ ਦੇ ਨਾਲ ਰਹੋਗੇ, ਤਾਂ ਤੁਹਾਨੂੰ ਅਕਾਲ ਪੁਰਖ ਰੱਬ ਦਾ ਧਰਮ ਦਾ ਪਤਾ ਲੱਗੇਗਾ। ਇਹ ਹੈਗਾ ਜੀ ਮੇਨ ਮਤਲਬ ਕਾਰਨ ਤੀਰਥਾਂ ਤੇ ਜਾਣ ਦਾ। ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ, ਗੁਰਦੁਆਰੇ ਇਕ ਮਾਹੌਲ ਸਿਰਜਿਆ ਹੁੰਦਾ, ਮੰਦਰ ਦੇ ਵਿਚ ਇਕ ਮਾਹੌਲ ਸਿਰਜਿਆ ਹੁੰਦਾ, ਅਸੀਂ ਉਥੇ ਜਾਂਦੇ ਹਾਂ, ਉਥੇ ਅਸੀਂ ਆਪਣਾ ਫੋਨ ਵੀ ਬੰਦ ਕਰ ਲਈਦਾ, ਉਥੋਂ ਗਰੇਜ ਕਰੀਦਾ ਫੋਨ ਚੁੱਕਣ ਤੋਂ ਵੀ, ਅਸੀਂ ਉੱਚਾ ਵੀ ਨਹੀਂ ਬੋਲੀਦਾ, ਅਸੀਂ ਸ਼ਾਂਤੀ ਰੱਖੀ ਦੀ ਆ, ਪਰ ਇਹ ਅਸੀਂ ਘਰ ਨਹੀਂ ਕਰ ਸਕਦੇ, ਆਪਣੀ ਰੁਟੀਨ ਚ ਨਹੀਂ ਕਰ ਸਕਦੇ। ਸੋ ਅਸੀਂ ਆਪਣੀ ਰੁਟੀਨ ਤੋਂ ਹਟ ਕੇ ਗੁਰੂ ਘਰ ਜਾਂਦੇ ਹਾਂ, ਇੱਦਾਂ ਹੀ ਜਿਹੜੀ ਆਪਣੀ ਰੁਟੀਨ ਤੋਂ ਹਟ ਕੇ ਅਸੀਂ ਕਿਸੇ ਤੀਰਥ ਜਾਂਦੇ ਹਾਂ, ਚਲੋ ਮੰਨ ਲਓ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ, ਹੁਣ ਤੁਸੀਂ ਆਪ ਸੋਚੋ ਕਿ ਕੀ ਤੁਸੀਂ ਉਥੇ ਨਹਾਉਣ ਜਾਂਦੇ ਹਾਂ ਗੱਲਾਂ। ਮੈਨੂੰ ਲੱਗਦਾ ਮੈਂ ਸੁਣਿਆ ਤਾਂ ਨਹੀਂ ਵੈਸੇ ਢੱਡੀਆਂ ਵਾਲਿਆਂ ਨੇ ਕੀ ਕਿਹਾ ਆ, ਪਰ ਮੈਂ ਉਨ੍ਹਾਂ ਨਾਲ ਵੈਸੇ ਹੀ ਸਹਿਮਤ ਹਾਂ ਜੋ ਉਨ੍ਹਾਂ ਨੇ ਕਿਹਾ ਆ ਕਿ ਅਗਰ ਦਰਬਾਰ ਸਾਹਿਬ ਜਾ ਕੇ ਅੰਦਰ ਮੱਥਾ ਟੇਕ ਕੇ ਬਾਹਰ ਆ ਜਾਣਾ ਪ੍ਰਸ਼ਾਦ ਲੈ ਕੇ ਤੇ ਇਸ਼ਨਾਨ ਕਰਕੇ ਘਰ ਨੂੰ ਆ ਜਾਣਾ, ਅਚੀਵ ਕੀ ਕੀਤਾ? ਅਚੀਵ ਕੁਛ ਵੀ ਨਹੀਂ ਕੀਤਾ, ਪ੍ਰਸ਼ਾਦ ਉੱਥੇ ਖਾ ਕੇ ਆ ਗਏ, ਜਿਹੜਾ ਇਸ਼ਨਾਨ ਹੈ ਉਹ ਇਸ਼ਨਾਨ ਕਰਕੇ ਆ ਗਏ, ਆਉਂਦੇ ਹੋਏ ਪਾਣੀ ਦੀ ਬੋਤਲ ਭਰ ਲਿਆਏ ਉਸੇ ਤਲਾਅ ਉਸੇ ਸਰੋਵਰ ਦੇ ਵਿੱਚੋਂ। ਸੋ ਇਹੀ ਮੈਨੂੰ ਲੱਗਦਾ ਕਿ ਇਹ ਪ੍ਰਚਾਰਕ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪਾਣੀ ਦੀ ਬੋਤਲ ਨਾ ਲੈ ਕੇ ਆਓ, ਉਤੋਂ ਬਾਣੀ ਲੈ ਕੇ ਆਓ, ਬਾਣੀ ਉੱਥੇ ਬੈਠ ਕੇ ਸੁਣੋ, ਪ੍ਰਕਰਮਾਂ ਦੇ ਵਿਚ ਬੈਠ ਕੇ ਸੁਣੋ, ਬਾਣੀ ਚੱਲ ਰਹੀ ਆ, ਉਸ ਜਗ੍ਹਾ ਨੂੰ ਫੀਲ ਕਰੋ, ਉਸ ਜਗ੍ਹਾ ਦਾ ਅਹਿਸਾਸ ਕਰੋ ਕਿ ਕਿਸੇ ਵੇਲੇ ਗੁਰੂ ਮਹਾਰਾਜ ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਉਸ ਧਰਤੀ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਸਨ, ਤੇ ਕਿੰਨਾ ਬਾਣੀ ਉੱਥੇ ਲਿਖੀ ਗਈ, ਪੜ੍ਹੀ ਗਈ, ਔਰ ਉਸ ਤੋਂ ਬਾਅਦ ਸ਼ਹੀਦਾਂ ਨੂੰ ਯਾਦ ਕਰੋ, ਕਿੰਨੇ ਇੱਥੇ ਸਿੰਘ ਸ਼ਹੀਦ ਹੋਏ ਇਸ ਨੂੰ ਪ੍ਰੋਟੈਕਟ ਕਰਨ ਦੇ ਲਈ, ਉਸ ਨੂੰ ਮਹਿਸੂਸ ਕਰੋ, ਔਰ ਉਹ ਮਹਿਸੂਸ ਇੱਕ ਮਿੰਟ ਚ ਨਹੀਂ ਹੋ ਸਕਦਾ ਜੀ, ਉੱਥੇ ਬੈਠੋ, ਬਾਣੀ ਸੁਣੋ, ਫਿਰ ਤੁਹਾਨੂੰ ਹੌਲੀ ਹੌਲੀ ਤੁਹਾਡੇ ਅੰਦਰ ਉਹ ਮਹਿਸੂਸ ਹੋਣਾ ਸ਼ੁਰੂ ਹੋਏਗਾ। ਤੇ ਮੈਂ ਕੁਛ ਉਦਾਹਰਣਾਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਵੀ ਦੇ ਦਿੰਦਾ ਕਿ ਜਿਹੜਾ ਉਨ੍ਹਾਂ ਨੇ ਢੱਡਰੀ ਵਾਲਿਆਂ ਨੇ ਕਿਹਾ ਹੈ ਕਿ ਜਿਹੜਾ ਪਾਣੀ ਨੀ ਬਾਣੀ ਲੈ ਕੇ ਆਓ, ਹੁਣ ਪਹਿਲੇ ਪਾਤਸ਼ਾਹ ਨੇ ਕਿਹਾ ਹੈ ਜੀ ਰਾਗ ਧਨਾਸਰੀ ਦੇ ਵਿਚ ਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਸਪਸ਼ਟ ਕਿਹਾ ਹੋਇਆ ਤੀਰਥ ਨਹਾਉਣ ਜਾਣ ਦਾ ਮਤਲਬ, ਜਿਹੜਾ ਜਾਣਾ ਕਹਿੰਦੇ ਤੀਰਥ ਨਹਾਉਣ ਜਾਓ, ਜਾਓ ਤੁਸੀਂ ਉੱਥੇ, ਪਰ ਤੀਰਥ ਜਿਹੜਾ ਉਹ ਨਾਮ ਹੈ, ਉਹ ਨਾਮ ਚ ਡੁੱਬੀ ਲਾਉਣੀ ਆ। ਢੱਡਰੀਆਂ ਵਾਲਿਆਂ ਨੇ ਵੀ ਤਾਂ ਇਹੀ ਗੱਲ ਕਹੀ ਹੈ ਨਾ। ਦੂਸਰੀ ਗੱਲ, ਇਸ ਨੂੰ ਇੱਕ ਜਿਹੜੇ ਆਪਾਂ ਕਈ ਵਾਰੀ ਆਪਣਾ ਰੂਪ ਬਣਾ ਲਈਦਾ, ਆਪਣਾ ਉਹੋ ਜਿਹੇ ਵਸਤਰ ਪਾ ਲਈਦੇ ਆ, ਉਹੋ ਜਿਹੇ ਅਸੀਂ ਕੰਮ ਕਰਨ ਲੱਗ ਪਈਦੇ ਆ, ਉਨ੍ਹਾਂ ਬਾਰੇ ਇੱਕ ਬਹੁਤ ਸੁੰਦਰ ਵਿਚਾਰ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਮਿਲੇ ਜੇ ਤੀਰਥ ਨਾਤਿਆਂ ਡੰਡਾ ਜਲ ਵਾਸੀ। ਜੇ ਤੀਰਥ ਨਾਤਿਆਂ ਪਰਮਾਤਮਾ ਮਿਲਦਾ ਹੋਵੇ ਤਾਂ ਡੱਡੂ ਦਾ ਪਾਣੀ ਦੇ ਵਿੱਚ ਹੀ ਰਹਿੰਦਾ। ਫਿਰ ਜਿਹੜਾ ਉਹ ਸਰੋਵਰ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ, ਉਹਦੇ ਵਿਚ ਮੱਛੀਆਂ ਵੀ ਨੇ, ਓਬੀਅਸਲੀ ਉਹਦੇ ਵਿਚ ਕੋਈ ਨਾ ਕੋਈ ਡੱਡੂ ਵੀ ਹੋਣਾ। ਜੇ ਨਾਤਿਆਂ ਹੀ ਮਿਲ ਜਾਵੇ ਪਰਮਾਤਮਾ, ਫਿਰ ਤਾਂ ਉਹ ਮੱਛੀਆਂ ਤੇ ਡੱਡੂ ਉਹਦੇ ਵਿਚ ਹੀ ਰਹਿੰਦਾ, ਉਹਨੂੰ ਵੀ ਮਿਲਦਾ ਹੈ। ਇੱਥੇ ਨਹੀਂ ਬਸ, ਵਾਲ ਵਧਾਇਆ ਜੇ ਮਿਲੇ, ਵਾਲ ਵਧਾਇਆ ਪਾਈਏ, ਜੇ ਵਾਲ ਵਧਾਉਣ ਦੇ ਨਾਲ ਕੇਸ ਰੱਖਣ ਦੇ ਨਾਲ ਮਿਲ ਜਾਂਦਾ ਹੋਵੇ ਬੜ ਜਟਾਂ ਪਲਾਸੀ, ਤੇ ਜਿਹੜਾ ਮਤਲਬ ਬੋਰਡ ਦਾ ਦਰਖਤ ਹੈ ਉਹਦੀਆਂ ਕਿੰਨੀਆਂ ਜਟਾਂ ਆ, ਫਿਰ ਤਾਂ ਉਹਨੂੰ ਵੀ ਮਿਲ ਜਾਂਦਾ ਹੋਊਗਾ। ਨੰਗੇ ਰਹਿਆਂ ਜੇ ਮਿਲੇ ਬਣ ਮਿਰਗ ਉਦਾਸੀ, ਕਈ ਧਰਮਾਂ ਦੇ ਵਿਚ ਨੰਗੇ ਰਹਿਣ ਦੇ ਨਾਲ, ਖਾਸ ਕਰਕੇ ਜੈਨ ਧਰਮ ਦੇ ਵਿਚ ਨੰਗੇ ਰਹਿਣ ਦੀ ਪ੍ਰਥਾ ਆ। ਉਹ ਕਹਿੰਦੇ ਵੀ ਜੇ ਨੰਗੇ ਰਹਿਣ ਦੇ ਮਿਲਦਾ, ਫਿਰ ਜੰਗਲਾਂ ਦੇ ਵਿਚ ਜਿਹੜੇ ਜਿੰਨੇ ਵੀ ਪਸ਼ੂ ਨੇ ਉਹ ਵੀ ਤਾਂ ਨੰਗੇ ਹੀ ਰਹਿੰਦੇ ਨੇ। ਭਸਮ ਲਾਇਆ ਜੇ ਪਾਈਏ, ਜੇ ਕਈ ਹੁਣ ਜੋਗੀ ਨੇ ਉਹ ਆਪਣੇ ਭਸਮ ਮਲਦੇ ਨੇ ਸਰੀਰ ਨੂੰ, ਤੇ ਉਹ ਕਹਿੰਦੇ ਜੇ ਭਸਮ ਲਾਇਆ ਪਾਈਏ ਖਰਖੇ ਨਿਵਾਸੀ, ਤਾਂ ਜਿਹੜਾ ਮਤਲਬ ਗਧਾ ਆ ਜਾਂ ਖੱਚਰ ਆ ਉਹ ਤਾਂ ਫਿਰ ਹਮੇਸ਼ਾ ਹੀ ਸਵਾਹ ਦੇ ਵਿਚ ਲਿਟਦੀ ਰਹਿੰਦੀ ਆ, ਧੂੜ ਦੇ ਵਿਚ ਲਿਟਦੀ ਰਹਿੰਦੀ ਆ, ਫਿਰ ਤਾਂ ਉਹਨੂੰ ਵੀ ਮਿਲ ਜਾਵੇ। ਜੇ ਪਾਇਆ ਚੁੱਪ ਕੀਤਿਆਂ ਪਸ਼ੂਆਂ ਜੜਹਾਸੀ, ਕਈ ਧਰਮਾਂ ਦੇ ਵਿਚ ਕਈ ਪੰਥਾਂ ਦੇ ਵਿਚ ਛੋਟੇ ਛੋਟੇ ਪ੍ਰਥਾ ਦੇ ਵਿਚ ਮੌਨਧਾਰੀ ਹੁੰਦੇ ਨੇ, ਚੁੱਪ ਕਰ ਉਹ ਚੁੱਪ ਰਹਿੰਦੇ ਨੇ, ਬੋਲਦੇ ਨੀ ਹੈਗੇ, ਤੇ ਉਹਨਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਚੁੱਪ ਕੀਤਿਆਂ ਮਿਲ ਜਾਵੇ ਚੁੱਪ ਕਰਕੇ ਹੀ, ਤਾਂ ਫਿਰ ਤਾਂ ਪਸ਼ੂ ਤਾਂ ਕਦੇ ਕਦੇ ਬੋਲਦੇ ਹੀ ਨੀ, ਕਈ ਤਾਂ ਉਹਨਾਂ ਨੂੰ ਬੋਲਣ ਦੀ ਸਮਰੱਥਾ ਹੀ ਨੀ ਬਖਸ਼ੀ ਮਹਾਰਾਜ ਨੇ, ਫਿਰ ਤਾਂ ਉਹ ਵੀ ਮਤਲਬ ਪਾਰ ਤਾਰਾ ਕਰ ਗਏ। ਬਿਨ ਗੁਰ ਮੁਕਤ ਨਾ ਹੋਵੇ ਗੁਰ ਮਿਲੇ ਖਲਾਸੀ, ਗੁਰੂ ਦੇ ਬਿਨਾਂ ਮੁਕਤੀ ਨਹੀਂ ਹੁੰਦੀ ਜੀ, ਇਹ ਸਪਸ਼ਟ ਹੈ। ਤੇ ਜਿਹੜੇ ਜਿੰਨੇ ਵੀ ਤੁਹਾਡੇ ਅੰਦਰ ਇੰਪਿਓਰਿਟੀਜ਼ ਹੈ, ਖਰਾਬੀਆਂ ਨੇ, ਉਹ ਗੁਰੂ ਦੇ ਮਿਲਣ ਦੇ ਨਾਲ ਹੀ ਖਾਲਸ ਹੁੰਦੀਆਂ ਨੇ, ਮਤਲਬ ਉਹ ਖਲਾਸੀ ਦਾ ਮਤਲਬ ਹੈ ਉਹ ਖਤਮ ਹੋ ਜਾਂਦੀਆਂ ਨੇ। ਸੋ ਮਿਲੇ ਜੇ ਤੀਰਥ ਨਾਤਿਆਂ ਡੰਡਾ ਚਲ ਵਾਸੀ, ਜੇ ਤੀਰਥ ਨਾਤਿਆਂ ਸਰੋਵਰਾਂ ਚ ਨਾਤਿਆਂ ਮਿਲਦਾ ਹੋਵੇ ਨਾ, ਫਿਰ ਤਾਂ ਡੱਡੂ ਮੱਛੀਆਂ ਪਹਿਲਾਂ ਹੀ ਪਾਣੀ ਦੇ ਵਿਚ ਰਹਿੰਦੀਆਂ ਨੇ, ਕਿੰਨੀ ਖਾਣੀ ਇਕ ਪੂਰੀ ਪਾਣੀ ਦੇ ਵਿਚ ਉਤਪਤੀ ਹੁੰਦੀ ਆ। ਸੋ ਦੋਸਤੋ, ਇਹ ਸੀ ਵਿਚਾਰ ਚਰਚਾ ਜਿਹੜੀ ਹੁਣੇ ਹੁਣੇ ਸਾਨੂੰ ਕ੍ਰੇਗੀ ਵਰਨ ਵਾਲਿਆਂ ਨੇ, ਮਨਦੀਪ ਸਿੰਘ ਹੁਣਾਂ ਨੇ ਭੇਜੀ। ਉਮੀਦ ਹੈ ਕਿ ਤੁਸੀਂ ਸਹਿਮਤ ਹੋਵੋਗੇ, ਤੇ ਨਹੀਂ ਵੀ ਹੈ ਤੁਸੀਂ ਹੋਰ ਵੀ ਸਾਨੂੰ ਵਿਚ ਐਡ ਕਰ ਸਕਦੇ ਹੋ ਜਾਣਕਾਰੀਆਂ, ਤੇ ਬ੍ਰੇਕ ਵੀ ਲਵਾਂਗੇ ਪਰ ਮੈਸੇਜ ਵੀ ਆਪਾਂ ਨਾਲ ਦੀ ਨਾਲ ਲੈਣੇ ਆ। ਤੇ ਮਧੂਸੂਦਨ ਰਾਜੂ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਹਾਂਜੀ ਬਿਲਕੁਲ ਮੈਂ ਕਿਤਾਬਾਂ ਵੀ ਪੜ੍ਹਦਾ ਹਾਂ, ਓਨਲੀ ਸੈਟਰਡੇ ਆਈ ਸਟਾਰਟ ਲਿਟਲ ਬਿਟ ਲੇਟ, ਪਰ ਵੀਕਡੇ ਦੇ ਵਿਚ ਮੈਂ ਕਹਿੰਦੇ ਕਿਤਾਬਾਂ ਪੜ੍ਹਦਾ। ਇਹਨਾਂ ਦਿਨਾਂ ਦੇ ਵਿਚ ਮੈਂ ਕਹਿੰਦੇ ਸੁਰਜੀਤ ਗੱਗ ਨੂੰ ਪੜ੍ਹ ਰਿਹਾ, ਹੀ ਸੈਂਡ ਮੀ ਹਿਜ਼ ਬੁੱਕ ਜੀ। ਹਾਂਜੀ ਖੱਬੇ ਪੱਖੀ, ਕੋਈ ਗੱਲ ਨੀ ਜੀ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਰ ਐਂਗਲ ਤੋਂ। ਤੇ ਇਧਰ ਜਗਿੰਦਰ ਬਰਾਕ ਸਾਡੇ ਨਾਲ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਨੇ ਕਿ ਰਾਮ ਰਾਮ ਜੀ, ਰਾਮ ਰਾਮ ਜੀ। ਤੇ ਸਿੱਧੂ ਸਾਹਿਬ ਆਈ ਐਮ ਫਰੋਮ ਹਰਿਆਣਾ ਤੇ ਲਿਸਨਰ ਫਰੋਮ ਲੌਂਗ ਟਾਈਮ। ਹਾਂਜੀ ਬਿਲਕੁਲ, ਤੇ ਕਈ ਵਾਰੀ ਕਹਿੰਦੇ ਮੈਂ ਤੁਹਾਡੇ ਨਾਲ ਕੰਟੈਕਟ ਨਹੀਂ ਕਰ ਸਕਿਆ, ਬਟ ਆਈ ਲਵ ਰੇਡੀਓ ਬਿਕੋਜ਼ ਆਫ ਯੂਅਰ ਕ੍ਰਾਈਟੇਰੀਆ ਆਫ ਸੌਂਗਸ ਡਿਸਕਸ਼ਨ, ਲਵ ਚੈਟ ਔਨ ਰੇਡੀਓ ਐਂਡ ਅਨਾਲਿਸਿਸ ਆਫ ਕਰੰਟ ਅਫੇਅਰ ਆਰ ਬੈਸਟ, ਥੈਂਕ ਯੂ ਜੀ। ਹਾਂਜੀ ਤੁਸੀਂ ਗੋਲਡ ਕੋਸਟ ਤੋਂ, ਤੇ ਆਪਾਂ ਦੀ ਦੋ ਤਿੰਨ ਵਾਰੀ ਗੱਲਬਾਤ ਵੀ ਹੋਈ ਆ, ਤੇ ਉਮੀਦ ਰੱਖਦੇ ਆ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਹੁਣ ਗੋਲਡ ਕੋਸਟ ਦੇ ਵਿਚ ਵੀ ਆਪਣੇ ਪੰਜਾਬੀ ਭਾਈਚਾਰੇ ਦੀਆਂ ਕਾਫੀ ਗਤੀਵਿਧੀਆਂ ਹੋ ਰਹੀਆਂ ਨੇ, ਤੇ ਤੁਸੀਂ ਜੁਆਇਨ ਕਰਿਆ ਕਰੋ। ਮੱਖਣ ਸੋਈ ਹੋਣੀ ਉੱਥੇ ਨੇ, ਤੇ ਆਪਣੇ ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੀ ਫੈਮਲੀਆਂ ਵੀ ਉੱਥੇ ਨੇ। ਸੋ ਤੁਸੀਂ ਮਿਲਿਆ ਕਰੋ ਇਕ ਦੂਜੇ ਨੂੰ ਆਪਸ ਦੇ ਵਿਚ। ਹੋਰ ਸੱਜਣ ਜਿਹੜੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ ਜੀ, ਮਹਿੰਦਰ ਸਿੰਘ ਹੰਸ, ਬਹੁਤ ਦੇਰ ਬਾਅਦ ਆਏ ਹੋ ਜੀ ਤੁਸੀਂ ਹੰਸ ਸਾਹਿਬ, ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਉਮੀਦ ਰੱਖਦੇ ਹਾਂ ਬ੍ਰੈਂਪਟਨ ਦੇ ਵਿਚ ਤੁਸੀਂ ਰਾਜੀ ਖੁਸ਼ੀ ਹੋਵੋਗੇ। ਕੁਲਦੀਪ ਸਿੰਘ ਇਟਲੀ ਵਾਲੇ ਵੀ ਆ ਗਏ ਨੇ, ਤੇ ਨਾਓ ਟਾਈਮ ਟੂ ਸਲੀਪ, ਚਲੋ ਗੁੱਡ ਨਾਈਟ ਜੀ, ਆਰਾਮ ਕਰੋ। ਸਤਨਾਮ ਗਿੱਲ ਮੈਲਬਨ ਵਾਲੇ ਆ ਗਏ ਨੇ, ਹਾਂਜੀ ਸਤਿ ਸ੍ਰੀ ਅਕਾਲ, ਤੇ ਲੋਨ ਮੂਵ ਕਰ ਰਹੇ ਨੇ, ਕਿਆ ਬਾਤ ਹੈ ਜੀ, ਤੇ ਸਨੀ ਡੇ ਲੋਨ ਮੂਵਿੰਗ ਸਫਾਈ ਕਰ ਰਹੇ ਨੇ। ਸੋ ਬਹੁਤ ਵਧੀਆ ਜੀ, ਕੈਰੀ ਓਨ ਗੁੱਡ ਵਰਕ। ਹਰਮਨ ਸਿੱਧੂ ਹਨੀ ਛਾਪਟਨ ਵਾਲੇ ਸਤਿ ਸ੍ਰੀ ਅਕਾਲ, ਕਹਿੰਦੇ ਨੇ ਕਿ ਸਾਰੀ ਟੀਮ ਨੂੰ ਵਧੀਆ ਪ੍ਰੋਗਰਾਮ ਚੱਲ ਰਿਹਾ, ਤੇ ਕਦੇ ਕਦੇ ਧੁੱਪ ਤੇ ਠੰਡੀ ਹਵਾ ਆਉਂਦੀ ਹੈ ਜੀ ਅੱਜ ਛਾਪਟਨ ਦੇ ਵਿਚ, ਨਜ਼ਾਰਾ ਹੈ ਜੀ, ਨਜ਼ਾਰਾ ਸੌਂਗ ਪਲੇ ਕਰ ਦਿਓ ਕੋਈ ਵੀ, ਓਲਡ ਬੱਬੂ ਮਾਨ ਦਾ। ਬੱਬੂ ਮਾਨ ਦਾ ਅੱਜ ਆਪਾਂ ਸ਼ੁਰੂ ਚ ਲਾ ਤਾਂ ਦਿੱਤਾ ਸੀ ਜੀ, ਦੋ ਗੀਤ ਨੀ ਲਾਣੇ ਆਪਾਂ ਬੱਬੂ ਮਾਨ ਦੇ ਇਕੋ ਪ੍ਰੋਗਰਾਮ ਚ, ਫਿਰ ਔਖੇ ਹੋਵਾਂਗੇ ਆਪਾਂ, ਉਹਨਾਂ ਦੇ ਬੜੇ ਕੱਟੜ ਫੈਨ ਆ। ਤੇ ਰਜੀਵ ਭਗਤ ਲੁਧਿਆਣੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਂਜੀ ਪਰਥ ਠੀਕ ਠਾਕ ਹੈ ਜੀ, ਤੇ ਇੱਧਰ ਸਾਡੇ ਨਾਲ ਹਰਵਿੰਦਰ ਬਾਸੀ ਐਬਰਟਸਫੋਰਡ ਵਾਲੇ ਨਾ ਇੱਕ ਫੋਟੋ ਸ਼ੇਅਰ ਕਰ ਰਹੇ ਨੇ, ਇਹ ਮੈਂ ਬ੍ਰੇਕ ਤੋਂ ਬਾਅਦ ਪੜਾਂਗਾ ਕਿਉਂਕਿ ਇਹ ਕਾਫੀ ਲੰਬੀ ਹੈ। ਤੇ ਰੁਪਿੰਦਰ ਬਾਜਵਾ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ, ਕੰਟੀਨਿਊ ਗੁੱਡ ਵਰਕ। ਬਹੁਤ ਬਹੁਤ ਧੰਨਵਾਦ ਰੁਪਿੰਦਰ ਬਾਜਵਾ ਜੀ, ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ ਤੁਸੀਂ। ਤੇ ਜਗਵੀਰ ਸਿੰਘ ਹੁਣੀ ਵੀ ਇੱਕ ਮੈਸੇਜ ਪਾਇਆ, ਕਾਫੀ ਲੰਬਾ ਆ ਸੇਖੋਂ ਸਾਹਿਬ ਨੇ, ਤੇ ਇਹ ਵੀ ਮੈਂ ਬ੍ਰੇਕ ਤੋਂ ਬਾਅਦ ਹੀ ਪੜਾਂਗਾ। ਪਰ ਤੁਹਾਨੂੰ ਪਹਿਲਾਂ ਮੈਂ ਇੱਕ ਨਾ ਗੀਤ ਸੁਣਾਉਣਾ, ਅੱਜ ਕਾਮੇਡੀ ਵੀ ਤੁਹਾਨੂੰ ਸੁਣਾਉਣੀ ਹੈ ਛਣਕਾਟੇ ਦੇ ਵਿੱਚੋਂ। ਤੇ ਲਓ ਜੀ, ਆਹ ਜਿਹੜਾ ਗੀਤ ਹੈ ਮਨਜੀਤ ਪੱਪੂ ਦਾ ਹੈ ਤੇ ਮੇਰਾ ਵਨ ਆਫ ਦਾ ਫੇਵਰੇਟ ਸਿੰਗਰ ਆ। 2011 ਦੇ ਵਿੱਚ ਐਲਬਮ ਆਈ ਸੀ ਜੀ ਇਹ ਗੀਤ। ਡਾਲਰ ਵਾਂਗੂ ਨਾ ਚੱਲਦਾ, ਪੌਂਡਾਂ ਵਾਂਗੂ ਨਾ ਚੱਲਦਾ, ਡਾਲਰ ਪੌਂਡ ਸਾਰੀ ਦੁਨੀਆਂ 'ਚ ਚੱਲਦੇ ਨੇ, ਇਸ ਬੰਦੇ ਦਾ ਵੀ ਕਹਿੰਦਾ ਹਰੇਕ ਸ਼ਹਿਰ ਦੇ ਵਿੱਚ ਥਾਂ 'ਚ ਨਾ ਚੱਲਦਾ। ਆਓ ਸੁਣਦੇ ਹਾਂ ਜੀ ਮਨਜੀਤ ਪੱਪੂ ਨੂੰ।
ਇੰਗਲੈਂਡ ਹੋਵੇ ਭਾਵੇਂ ਅਮਰੀਕਾ ਬਈ, ਸਾਡੇ ਜਿਉਣ ਦਾ ਹੈ ਵੱਖਰਾ ਤਰੀਕਾ ਬਈ। ਰੱਬ ਸਦਾ ਰੱਖੇ ਗੁੱਡੀਆਂ ਉੱਤਾ, ਮੁੱਲ ਮੋਲ ਦਿੰਦਾ ਹਰ ਗੱਲ ਦਾ, ਅੱਜ ਹਰ ਥਾਂ ਤੇ ਮਿੱਤਰਾਂ ਦਾ ਨਾ।
ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-9595-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet। ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। Migration Agent Registration Number 0851410।
CD Batteries Now Trading as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD Batteries।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰ
ਸਰਜਰੀ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਦਿਨ ਸ਼ਨਿਚਰਵਾਰ 8 ਅਕਤੂਬਰ 2016, 10:09 ਘੜੀ ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਆ ਦੇ ਸਮੇਂ ਦੇ ਮੁਤਾਬਕ। ਡੇਲਾਈਟ ਸੇਵਿੰਗ ਚੱਲ ਰਹੀ ਹੈ, ਬ੍ਰਿਸਬੇਨ 1 ਘੰਟਾ ਪਿੱਛੇ, ਅੱਧਾ ਘੰਟਾ ਪਿੱਛੇ ਸਾਤੋਂ ਐਡਲੇਡ ਹੈ ਤੇ ਐਡਲੇਡ ਤੋਂ ਹੀ ਅੱਜ ਆਪਾਂ ਗੱਲਬਾਤ ਕਰਾਂਗੇ। ਪਰ ਪਹਿਲਾਂ ਦੱਸ ਦਈਏ ਕਿ ਅੱਜ ਅਮਰੀਕ ਸਿੰਘ ਫਲੋਰਾ ਗੈਰ ਹਾਜ਼ਰ ਨੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਤੇ ਇਕ ਜ਼ਰੂਰੀ ਕੰਮ ਕਰਕੇ ਉਨ੍ਹਾਂ ਨੂੰ ਜਾਣਾ ਪਿਆ। ਹੋਰ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਈਮੇਲਸ ਦੇ ਜ਼ਰੀਏ ਤੇ ਇਨ੍ਹਾਂ ਦੇ ਵਿਚ ਮਨਪ੍ਰੀਤ ਸਿੰਘ ਹੁਣੀ ਜੁੜੇ ਨੇ, ਜਗਵੀਰ ਸਿੱਖ ਹੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਸਾਡੇ ਨਾਲ ਕੇਨਸ ਤੋਂ ਸਾਡੇ ਇਕ ਸੱਜਣ ਜੁੜੇ ਨੇ ਸ਼ਾਹ ਸਿੰਘ ਤੇ ਉਨ੍ਹਾਂ ਦਾ ਵੀ ਸਵਾਗਤ ਹੈ। ਤੇ ਇਧਰ ਟੈਲੀਗ੍ਰਾਮ ਜ਼ਰੀਏ ਹਰਵਿੰਦਰ ਬਾਸੀ, ਗੁਰਦੀਪ ਸਿੰਘ, ਰਾਜੀ ਪੰਗੂ ਸਿੰਘਾਪੁਰ, ਰਾਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ ਇਹ ਸਾਰੇ ਸੱਜਣ ਜੁੜੇ ਨੇ। ਸੋ ਇਨ੍ਹਾਂ ਦੇ ਮੈਸੇਜ ਆਪਾਂ ਲੈਂਦੇ ਆ ਜੀ, ਫੋਟੋਆਂ ਵੀ ਆ ਰਹੀਆਂ ਨੇ ਤੇ ਪਰ ਪਹਿਲਾਂ ਤੁਹਾਨੂੰ ਦਸਿਆ ਸੀਗੇ ਕਿ ਟੂਰਨਾਮੈਂਟ ਹੋਇਆ, ਉਹਦੀ ਇੰਟਰਵਿਊ ਹੋ ਰਿਹਾ ਕੱਲ ਨੂੰ, ਉਹਦੀ ਇੰਟਰਵਿਊ ਵੀ ਆਪਾਂ ਕੀਤੀ ਸੀ ਰੁਪਿੰਦਰ ਸਿੰਘ ਹੋਣਾ ਨਾਲ ਜੋ ਕਿ ਮੁੱਖ ਪ੍ਰਬੰਧਕਾਂ ਦੇ ਵਿਚੋਂ ਨੇ। ਤੇ ਇਹ ਵੀ ਦਸਿਆ ਸੀ ਕਿ ਆਪਾਂ ਅੱਜ ਗੱਲ ਕਰਨੀ ਆ ਜੀ ਸਰਬਜੀਤ ਚੀਮਾ ਹੋਣਾ ਦੇ ਨਾਲ। ਇੰਟਰੋਡਕਸ਼ਨ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਕਾਫੀ ਅਰਸੇ ਤੋਂ ਪੰਜਾਬੀ ਸੰਗੀਤ ਫੋਕ ਦੇ ਵਿਚ ਇਨ੍ਹਾਂ ਨੇ ਆਪਣਾ ਨਾਮ ਬਣਾਇਆ ਹੋਇਆ ਤੇ ਅੱਜ ਕੱਲ ਇਹ ਕੈਨੇਡਾ ਰਹਿ ਰਹੇ ਨੇ, ਵੈਸੇ ਕਾਫੀ ਦੇਰ ਤੋਂ ਕੈਨੇਡਾ ਰਹਿ ਰਹੇ ਨੇ ਪਰ ਅੱਜ ਉਹ ਆਸਟ੍ਰੇਲੀਆ ਆਏ ਹੋਏ ਨੇ, ਕੱਲ ਦੇ ਆਸਟ੍ਰੇਲੀਆ ਨੇ। ਸੋ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸੋ ਚੀਮਾ ਭਾਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ, ਜੀਆਂ ਨੂੰ ਸਤਿ ਸ੍ਰੀ ਅਕਾਲ।
ਅਮਨਦੀਪ ਜੀ ਬਹੁਤ ਬਹੁਤ ਮਿਹਰਬਾਨੀ, ਮੇਰੇ ਵੱਲੋਂ ਮੇਰੀ ਜਿੰਨੇ ਵੀ ਹਰਮਨ ਰੇਡੀਓ ਦੇ ਸਰੋਤੇ ਆ ਜੀ, ਸਮੂਹ ਪੰਜਾਬੀ ਭਾਈਚਾਰਾ, ਹੋਰ ਸਾਰੇ ਸੁਣਨ ਵਾਲਿਆਂ, ਭੈਣਾਂ ਭਰਾਵਾਂ, ਬਜ਼ੁਰਗਾਂ, ਬੱਚਿਆਂ ਨੂੰ ਜੀ ਮੇਰੇ ਵੱਲੋਂ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ, ਬਹੁਤ ਮਿਹਰਬਾਨੀ
ਜੀ। ਸਤਿ ਸ੍ਰੀ ਅਕਾਲ ਤੇ ਕਾਫੀ ਦੇਰ ਬਾਅਦ ਤੁਸੀਂ ਆਏ ਹੋ, 2-3 ਸਾਲ ਬਾਅਦ ਆਸਟ੍ਰੇਲੀਆ, ਔਰ ਕੱਲ ਨੂੰ ਤੁਸੀਂ ਰੂਬਰੂ ਹੋ ਰਹੇ ਹੋ ਸਾਰੀ ਐਡਲੇਡ ਦੇ ਵਿਚ ਜਿਹੜਾ ਟੂਰਨਾਮੈਂਟ ਹੋ ਰਿਹਾ ਇਸ ਦੇ ਵਿਚ ਵੀ ਤੁਸੀਂ ਜਾ ਰਹੇ ਹੋ ਤੇ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ। ਤੇ ਤੁਸੀਂ 2003 ਦੇ ਵਿਚ ਮੈਂ ਤੁਹਾਨੂੰ ਸ਼ਾਇਦ ਪਹਿਲੀ ਵਾਰੀ ਬੁਲਗੁਲਗਾ ਦੇ ਵਿਚ ਮਿਲਿਆ ਸੀ ਜਦੋਂ ਤੁਸੀਂ ਇੱਥੇ ਸ਼ੋਅ ਕਰਨ ਆਏ ਸੀ ਆਸਟ੍ਰੇਲੀਆ ਦੇ ਟੂਰ ਤੇ, ਸ਼ਾਇਦ ਤੁਹਾਡਾ ਪਹਿਲਾ ਟੂਰ ਸੀ ਉਦੋਂ 2003 ਦੇ ਵਿਚ ਜਾਂ ਉਸ ਤੋਂ ਪਹਿਲਾਂ ਵੀ ਤੁਸੀਂ ਆਏ ਸੀ?
ਨਹੀਂ, ਉਹ ਉਹ ਪਹਿਲਾ ਟੂਰ ਸੀਗਾ ਜੀ 2003 ਵਾਲਾ
ਤੇ ਉਦੋਂ ਮੈਂ ਤੁਹਾਨੂੰ ਬੁਲਬੁਲਗੇ ਚ ਮਿਲਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਕਈ ਵਾਰੀ ਆਇਓ ਖਾਸ ਕਰਕੇ ਤੁਹਾਡਾ ਬੜਾ ਲਗਾਵ ਹੈ ਜੀ ਟੂਰਨਾਮੈਂਟਾਂ ਦੇ ਵਿਚ ਕਬੱਡੀ ਦੇ ਟੂਰਨਾਮੈਂਟਾਂ ਦੇ ਵਿਚ ਤੇ ਮੈਂ ਕਈ ਵਾਰੀ ਦੇਖਿਆ ਤਾਂ ਸਿਡਨੀ ਵੀ ਮਿਲੇ ਆਪਾਂ ਹੋਰ ਵੀ ਟੂਰਨਾਮੈਂਟ ਚ ਮਿਲੇ ਆ ਤੇ ਹੁਣ ਸੁਲੱਖਣ ਸਿੰਘ ਹੁਣੀ ਪ੍ਰਬੰਧ ਕੀਤਾ ਤੁਸੀਂ ਆਉਂਦੇ ਜਾਂਦੇ ਰਹਿੰਦੇ ਪਹਿਲਾਂ ਤਾਂ ਤੂੰ ਇਹ ਪੁੱਛਣਾ ਚਾਹੁੰਦਾ ਕਿ 2003 ਤੋਂ ਲੈ ਕੇ 2016 ਹੋ ਗਿਆ ਆਲਮੋਸਟ 13-14 ਸਾਲ ਹੋ ਗਏ ਇਸ ਦੇ ਵਿਚ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿਚ ਕੋਈ ਪੰਜਾਬੀ ਸਾਇਕੀ ਜਾਂ ਪੰਜਾਬੀ ਭਾਈਚਾਰੇ ਦੇ ਵਿਚ ਚੇਂਜਿਸ ਦੇਖੀਆਂ ਨੇ
ਮੈਂ ਹਾਲੇ ਤਾਂ ਜੀ ਕੱਲ ਇੱਥੇ ਬ੍ਰਿਸਬੇਨ ਇੱਥੇ ਪਹੁੰਚਿਆ ਹਾਂ ਜੀ
ਤੇ
ਵਿੱਚ ਵਿੱਚ ਅਸੀਂ 2003 ਤੋਂ ਬਾਅਦ ਮੈਂ 2-3 ਸ਼ੋਅ ਹੋਰ ਵੀ ਕਰ ਗਿਆ ਜੀ ਨਿਊਜ਼ੀਲੈਂਡ ਵੀ ਪਿਛਲੇ ਸਾਲ ਕਰ ਗਿਆ ਸ਼ੋਅ ਮੈਂ ਆਕਲੈਂਡ ਦੇ ਵਿੱਚ
ਜੀ
ਤੇ ਚੇਂਜਸ ਇੰਨੀਆਂ ਕੁ ਲੱਗੀਆਂ ਸੀ ਜਦੋਂ 2003 ਦੇ ਵਿੱਚ ਹਾਲੇ ਆਪਣੀ ਪਾਪੂਲੇਸ਼ਨ ਜਿਹੜੀ ਉਸ ਤੋਂ ਬਾਅਦ ਹੁਣ ਕਾਫੀ ਫੈਮਿਲੀਜ਼ ਵੀ ਕਾਫੀ ਆ ਗਈਆਂ ਤੇ ਯੂਥ ਸਾਡੇ ਬੱਚੇ ਜਿਹੜੇ ਸਟੂਡੈਂਟਸ ਉਹ ਕਾਫੀ ਆ ਗਏ
ਜੀ
ਤੇ ਪਾਪੂਲੇਸ਼ਨ ਵੱਧ ਗਈ ਹੁਣ ਪੰਜਾਬ ਵਰਗਾ ਮਾਹੌਲ ਲੱਗਦਾ ਜਿੱਥੇ ਵੀ ਸਿਡਨੀ ਜਾਈਏ ਜਾਂ ਮੈਲਬੋਰਨ ਜਾਈਏ ਬ੍ਰਿਸਬੇਨ ਜਾਈਏ ਤੇ ਹਰ ਜਗ੍ਹਾ ਮਤਲਬ ਅੱਛਾ ਲੱਗਦਾ ਕਿ ਪੰਜਾਬੀ ਭਰ ਗਏ ਪੰਜਾਬੀਆਂ ਨੇ ਆਪਣੀਆਂ ਮੱਲਾਂ ਮਾਰੀਆਂ ਕਰ ਕਰਕੇ ਜੀ
ਹਾਂਜੀ ਬਾਕੀ ਤੁਸੀਂ ਕੱਲ ਟੂਰਨਾਮੈਂਟ ਦੇ ਵਿਚ ਦੇਖ ਲਓਗੇ ਤੇ ਹੁਣ ਵੈਸੇ ਕਾਫੀ ਆਰਗੇਨਾਈਜ਼ ਹੋ ਗਏ ਨੇ ਆਪਣੇ ਪੰਜਾਬੀ ਵੀ ਭਾਰਤੀ ਵੀ ਤੇ ਕੈਨੇਡਾ ਦੇ ਵਿਚ ਵੀ ਜਿਦਾਂ ਹੁਣ ਕਾਫੀ ਆਰਗੇਨਾਈਜੇਸ਼ਨ ਅਸੀਂ ਮਿਲੇ ਵੀ ਸੀ ਤੁਹਾਨੂੰ ਪਿਛਲੇ 3-4 ਮਹੀਨੇ ਗਏ ਸੀ ਉੱਥੇ ਸਰੀ ਦੇ ਵਿਚ ਵੀ ਤੁਹਾਨੂੰ ਮੇਲ ਹੋਏ ਆ ਤੇ ਅਸੀਂ ਹੋਰ ਵੀ ਸਾਰੇ ਕੈਨੇਡਾ ਚ ਘੁੰਮੇ ਸਾਨੂੰ ਬੜਾ ਚੰਗਾ ਲੱਗਾ ਕਿ ਉੱਥੇ ਵੀ ਹੁਣ ਪੰਜਾਬੀ ਜਿਹੜੇ ਨੇ ਚਲੋ ਆਪਣੇ ਬਹੁਤ ਜ਼ਿਆਦਾ ਹੋ ਗਏ ਨੇ ਤੇ ਹੁਣ ਹਰੇਕ ਸੈਕਟਰ ਦੇ ਵਿਚ ਮੱਲਾ ਮਾਰ ਰਹੇ ਨੇ ਸੋ ਇੱਕ ਵਧੀਆ ਗੱਲ ਹੈ ਤੇ ਇੱਕ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਉਦੋਂ ਬਹੁਤਾ ਸਾਡਾ ਰਾਬਤਾ ਨਹੀਂ ਬਣ ਸਕਿਆ ਟਾਈਮ ਦਾ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿਚ ਆਪਣੇ ਕਾਫੀ ਤੁਸੀਂ ਵੀ ਐਸਟੈਬਲਿਸ਼ ਹੋ ਹੋਰ ਵੀ ਕਾਫੀ ਨਾਮਵਰ ਜਿਹੜੇ ਕਲਾਕਾਰ ਨੇ ਉਹ ਐਸਟੈਬਲਿਸ਼ ਨੇ ਮੀਡੀਆ ਕਾਫੀ ਸਟਰੋਂਗ ਹੈ ਤੇ ਤੁਸੀਂ ਇਸ ਨੂੰ ਕਿਸ ਨਜ਼ਰੀਏ ਦੇਖਦੇ ਕਿ ਉਹ ਵੀ ਜ਼ਿਆਦਾ ਹੋਰ ਆਰਗੇਨਾਈਜ਼ ਹੋ ਰਿਹਾ ਪ੍ਰੋਫੈਸ਼ਨਲ ਹੋ ਰਿਹਾ ਅੱਗੇ ਨਾਲੋਂ
ਜਿਹੜਾ ਸਰੀ ਖਾਸ ਕਰਕੇ ਵੈਨਕੂਵਰ ਦਾ ਏਰੀਆ ਜੀ ਸਰੀ ਨਾ
ਜੀ
ਇੱਥੇ ਤਾਂ ਮੀਡੀਆ ਜਿਹੜਾ ਹੈਗਾ ਆ ਮੀਡੀਆ ਤੇ ਬਹੁਤ ਦੇਰ ਦਾ ਹੀ ਮਤਲਬ ਅੱਛੇ ਤਰੀਕੇ ਨਾਲ ਸਥਾਪਿਤ ਹੋ ਚੁੱਕਾ ਹੈ
ਜੀ
ਜਿਵੇਂ ਉੱਥੇ ਤੁਸੀਂ ਇਹ ਦੇਖੋਗੇ ਇਸ ਟਾਈਮ ਵੈਨਕੂਵਰ ਸਰੀ ਦੇ ਵਿਚ 5 ਰੇਡੀਓਜ਼ ਨੇ ਜਿਹੜੇ 24 ਆਵਰ ਚੱਲਦੇ ਆ
ਜੀ
ਜਿਨ੍ਹਾਂ ਦੇ ਵਿਚ ਮਤਲਬ ਰੈਡ ਐਫ ਐਮ ਸਿਸਟਮ ਸਭ ਤੋਂ ਮੋਹਰੀ ਆ
ਜੀ
ਤੇ ਉਸ ਰੇਡੀਓ ਨੂੰ ਹਰ ਬੰਦਾ ਸੁਣਦਾ ਹੈ
ਜੀ
ਤੇ ਟੋਰਾਂਟੋ ਦੇ ਵਿਚ 24 ਆਵਰ ਰੇਡੀਓ ਘੱਟ ਹੈਗੇ ਆ ਦੂਸਰੇ ਜਿਹੜੇ ਸਲੋਟਸ ਲਏ ਹੋਏ ਮੇਰਾ ਖਿਆਲ ਹੈ ਵੀ 50 ਤੋਂ ਉੱਪਰ ਪ੍ਰੋਗਰਾਮ ਸੁਣੇ ਆ ਜੀ
ਹਾਂਜੀ ਹਾਂਜੀ
ਇਹ ਮੀਡੀਆ ਦਾ ਟੋਰਾਂਟੋ ਵੈਨਕੂਵਰ ਦੇ ਵਿਚ ਬਹੁਤ ਪਸਾਰਾ ਹੋਇਆ ਜੀ ਪੰਜਾਬੀਆਂ ਨੇ ਜਿਹੜੀਆਂ ਮੱਲਾਂ ਮਾਰੀਆਂ ਤੁਸੀਂ ਮੇਰਾ ਖਿਆਲ ਜਿਹੜੇ ਬੰਦੇ ਆਪਾਂ ਨਿਊਜ਼ਾਂ ਪੜ੍ਹਦੇ ਦੇਖਦੇ ਨੌਲੇਜ ਰੱਖਦੇ ਆ ਜੀ ਸਭ ਨੂੰ ਪਤਾ ਆ ਕਿ ਪੋਲੀਟਿਕਸ ਦੇ ਵਿਚ ਜਿਹੜੇ ਪੋਲੀਟੀਸ਼ੀਅਨਸ ਹੈਗੇ ਸਾਡੇ ਪੰਜਾਬੀ ਭਾਈਚਾਰੇ ਚੋਂ ਤੁਸੀਂ ਟੋਰਾਂਟੋ ਦੇ ਬਰੈਂਪਟਨ ਦੀ ਗੱਲ ਕਰੀਏ ਸਰੀ ਵੈਨਕੂਵਰ ਕੈਲਗਰੀ ਡੈਮਿੰਟਨ ਸਾਈਡ ਦੀ ਗੱਲ ਕਰੀਏ ਤੇ ਮੇਰਾ ਖਿਆਲ ਹੈ ਜੀ ਟੋਟਲ 50 ਤੋਂ ਉੱਪਰ ਸਾਡੇ ਨੁਮਾਇੰਦੇ ਨੇ ਜੀ ਗਵਰਨਮੈਂਟ ਦੇ ਵਿਚ
ਜੀ ਜੀ
ਬਹੁਤ ਬਹੁਤ ਵੱਡੀਆਂ ਪ੍ਰਾਪਤੀਆਂ ਜੀ
ਹਾਂਜੀ ਕਾਫੀ ਵੱਡੀ ਮਤਲਬ ਇਹ ਉਪਲਬਧੀ ਹੈ ਤੇ ਆਸਟ੍ਰੇਲੀਆ ਦੇ ਵਿਚ ਵੀ ਹੁਣ ਕਾਫੀ ਮਤਲਬ ਜਿਦਾਂ ਕੌਂਸਲ ਲੈਵਲ ਤੇ ਜਾਂ ਐਮ ਪੀ ਦੀ ਵੀ ਇਲੈਕਸ਼ਨ ਦੇ ਵਿਚ ਖੜਨੇ ਸ਼ੁਰੂ ਹੋ ਗਏ ਨੇ ਐਮ ਐਲ ਏ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਕੈਨੇਡਾ ਦੀ ਤਰਜ਼ ਤੇ ਇੱਥੇ ਵੀ ਇਹੋ ਜਿਹੀ ਤਰੱਕੀ ਹੋਵੇਗੀ ਤੇ ਜਿਹੜੀ ਗਾਇਕੀ ਦੇ ਵਿਚ ਤੁਹਾਡੀ ਕਾਫੀ ਦੇਰ ਤੋਂ ਸਾਨੂੰ ਤੁਹਾਡੀ ਜਿਹੜੀ ਗੈਰ ਹਾਜ਼ਰੀ ਹੈ ਨਾ ਉਹ ਲੱਗਦੀ ਮਹਿਸੂਸ ਹੋ ਰਹੀ ਆ ਤੇ ਇਸ ਦਾ ਕੀ ਕਾਰਨ ਹੈ ਮਤਲਬ ਤੁਸੀਂ ਬੈਕ ਐਂਡ ਦੇ ਕੋਈ ਵੱਡਾ ਕੰਮ ਕਰ ਰਹੇ ਹੋ ਤਿਆਰੀ ਕਰ ਰਹੇ ਹੋ ਜਾਂ ਆਪਣੇ ਆਪ ਨੂੰ ਰੀਗਰੁੱਪ ਕਰ ਰਹੇ ਹੋ
ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਕੋਈ ਏਦਾਂ ਨਹੀਂ ਕਿ ਅਸੀਂ ਬਹੁਤ ਟਾਈਮ ਲੈ ਕੇ ਕੋਈ ਬਹੁਤ ਵੱਡਾ ਕੰਮ ਤੇ ਕੰਮ ਹੀ ਹੁੰਦਾ ਹੈ ਜੀ
ਜੀ ਜੀ
ਮੇਰੇ ਖਿਆਲ ਜਿੰਨੇ ਵੀ ਆਰਟਿਸਟ ਬਾਕੀ ਨੇ ਅਮਨਦੀਪ ਜੀ ਸਾਰੇ ਆਪਣੀ ਆਪਣੀ ਜਗ੍ਹਾ ਮਿਹਨਤ ਕਰਦੇ ਨੇ
ਜੀ ਜੀ
ਉਸੇ ਤਰ੍ਹਾਂ ਹੀ ਕਰਦੇ ਆ ਕੀ ਹੁੰਦਾ ਹੈ ਕਿ ਗੈਰ ਹਾਜ਼ਰੀ ਵਾਲਾ ਜਿਹੜਾ ਮੈਂ ਦੱਸਾਂ ਕਿ ਗੈਰ ਹਾਜ਼ਰ ਨਹੀਂ ਮੈਂ ਰਿਹਾ
ਜੀ
ਅਸੀਂ ਅੱਜ ਤੋਂ ਕੋਈ ਮੇਰਾ ਖਿਆਲ 2.5 ਸਾਲ ਪਹਿਲਾਂ ਇੱਕ ਪੂਰੀ ਮੈਂ ਐਲਬਮ ਕੀਤੀ ਸੀਗੀ ਜੀ ਜਿਹੜੀ ਡਾਕਟਰ ਜੂਸ ਦੇ ਨਾਲ
ਜੀ ਜੀ ਬਹੁਤ ਆਲਾ ਦਰਜੇ ਦਾ ਮਿਊਜ਼ਿਕ ਸੀ ਤੁਹਾਡੀ ਮਤਲਬ ਕਿਆ ਬਾਤ ਸੀ ਸਾਰੇ ਗੀਤ ਬੜੇ ਮਕਬੂਲ ਹੋਏ ਨੇ
ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਕਿ ਪਿਛਲੇ ਸਾਲ ਮੈਂ 2 ਗਾਣੇ ਕੀਤੇ ਆ ਜੀ ਹਾਲੇ ਕਬੱਡੀ 3
ਜੀ
ਐਂਡ ਇੱਕ ਅਸੀਂ ਝੂਮਰ
ਨਾਲ
ਦੇ ਵਿਚ ਗਾਣਾ ਕੀਤਾ ਸੀਗਾ ਸੋਹਣੀ
ਜੀ ਸੋਹਣੀ ਹਾਂਜੀ
ਉਹ ਵੀ ਗਾਣਾ ਰਿਲੀਜ਼ ਕੀਤਾ ਜੀ ਤੇ ਉਹ ਸਿੱਧੂ ਸਾਹਿਬ ਚੱਕਰ ਕੀ ਹੁੰਦਾ ਕਿ ਹੁਣ ਥੋੜਾ ਜਿਹਾ ਨਾ ਗਾਇਕ ਗੀਤਾਂ ਨੂੰ ਜਿਹੜੀ ਪ੍ਰਮੋਟ ਕਰਨ ਦਾ ਸਿਲਸਿਲਾ ਤਰੀਕਾ ਜਿਹੜਾ ਹੈਗਾ ਜੀ ਇਹ ਚੇਂਜ ਹੋ ਗਿਆ ਹੁਣ ਗਾਣਾ ਜਿਹੜਾ ਯੂਟਿਊਬ ਤੇ ਇਧਰ ਉਧਰ ਫੇਸਬੁੱਕਾਂ ਤੇ ਸ਼ੇਅਰ ਜ਼ਿਆਦਾ ਹੁੰਦਾ ਉਹ ਜ਼ਿਆਦਾ ਲੋਕਾਂ ਸਾਹਮਣੇ ਆ ਜਾਂਦਾ ਤੇ ਆਮ ਗਾਣਾ ਹੁਣ ਕਿਸੇ ਸੀ ਡੀ ਵਿਚ ਜਾਂ ਕਿਸੇ ਦੁਕਾਨ ਤੇ ਕਿਸੇ ਸਟੋਰ ਤੇ ਉਪਲਬਧ ਨਹੀਂ ਗਾ ਜਿਹਨੂੰ ਕੋਈ ਬੰਦਾ ਗਾਣੇ ਨੂੰ ਜਾ ਕੇ ਬਾਏ ਕਰ ਸਕੇ ਤੇ ਹੁਣ ਜਿੱਦਾਂ ਜਿਹੜੇ ਸਾਡੇ ਟਾਈਪ ਦੇ ਗਾਣੇ ਸੁਣਨ ਵਾਲੀ ਆਡੀਅੰਸ ਆ ਜੀ ਉਹਨਾਂ ਨੂੰ ਜੇ ਮੈਂ ਤੁਹਾਨੂੰ ਸਿੱਧੀ ਗੱਲ ਕਰਾਂ ਨਾ ਜੀ ਉਹ ਸਿੱਧੀ ਗੱਲ ਇਹ ਹੈ ਕਿ ਜਿਹੜੀ 30 ਸਾਲ ਤੋਂ ਉੱਪਰ ਵਾਲੀ ਆਡੀਅੰਸ ਆ ਉਹਨਾਂ ਨੂੰ ਇੰਟਰਨੈਟ ਬਹੁਤ ਘੱਟ ਗਿਣਤੀ ਦੇ ਵਿਚ ਆਉਂਦਾ
ਜੀ
ਤੇ ਯੂਥ ਜਿਹੜਾ ਹੈਗਾ ਆ 6-7 ਸਾਲ ਤੋਂ ਲੈ ਕੇ 28-30 ਸਾਲ ਵਾਲਾ ਜਿਹੜਾ ਯੂਥ ਆ
ਉਹ ਸਾਰਾ ਆਨਲਾਈਨ ਆ
ਆਨਲਾਈਨ ਹੈ ਤੇ ਉਹਨਾਂ ਨੂੰ ਉਹ ਉਦਾਂ ਦੇ ਗੀਤਾਂ ਨੂੰ ਤਰਜੀਹ ਦਿੰਦਾ ਜਿਹੜਾ ਕੋਈ ਗਾਣਾ ਚੱਕਮਾ ਜਿਹਾ ਹੋਵੇ, ਹੌਟ ਹੋਵੇ, ਜਿਹਦੇ ਵਿੱਚ ਕੋਈ ਮਤਲਬ ਥੋੜਾ ਰੰਗ ਜਿਹੜਾ ਜੀ ਇਹ ਬਦਲ ਗਿਆ ਪੰਜਾਬੀ ਗਾਇਕੀ ਦਾ ਜਿਹੜਾ ਸਨੈਰੀਓ ਹੈਗਾ ਆ। ਤੇ ਇਹ ਇੱਕ ਜਿਹੜੀ ਤਰਾਸਦੀ, ਸੋਰੀ ਮੈਂ ਗੱਲ ਲੰਬੀ
ਕਰੀ,
ਇਹ ਮੈਂ ਅਕਸਰ ਮੀਡੀਆ ਦੇ ਵਿੱਚ ਗੱਲ ਕਰਦਾ ਹੁੰਦਾ ਕਿ ਸਾਡੇ ਜਿਹੜੇ ਸਾਡੇ ਬਜ਼ੁਰਗ ਨੇ, ਸਾਡੇ ਪੇਰੈਂਟਸ ਜਾਂ ਕਾਫੀ ਸਾਡੇ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਨੇ ਜੀ, ਉਨ੍ਹਾਂ ਦੀ ਇੱਕ ਤਰਾਸਦੀ ਮੈਂ ਕਹਿ ਸਕਦਾ ਪੰਜਾਬੀ ਸੰਗੀਤ ਦੀ, ਉਨ੍ਹਾਂ ਤੱਕ ਤੇ ਸੰਗੀਤ ਪਹੁੰਚੋ ਨੀ ਹਟ ਗਿਆ ਜੀ।
ਮੈਂ ਤੁਹਾਨੂੰ ਇਹੀ ਗੱਲ ਪੁੱਛਣਾ ਚਾਹੁੰਦਾ ਕਿ ਐਜ਼ ਏ ਆਰਟਿਸਟ ਤੁਸੀਂ ਇਸ ਵੇਲੇ ਮਾਰਕੀਟ ਦੇ ਵਿੱਚੋਂ ਜਾਂ ਇਸ ਵੇਲੇ ਮਤਲਬ ਬੁਲੰਦੀਆਂ ਦੇ ਹੋ, ਤੁਹਾਡੇ ਲਈ ਤਾਂ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਹੋਣਾ ਚਾਹੀਦਾ, ਕਿਉਂਕਿ ਤੁਹਾਡਾ ਮੇਨ ਟਾਰਗੇਟ ਤੁਸੀਂ ਸੰਜੀਦਾ ਗਾਇਕੀ ਕਰਦੇ ਹੋ ਤੇ ਉਹ ਤੁਹਾਡੇ ਜਿਹੜੇ ਲਿਸਨਰ ਨੇ ਉਨ੍ਹਾਂ ਤੱਕ ਪਹੁੰਚਣ ਦੇ ਜ਼ਰੀਏ ਬਹੁਤ ਘੱਟ ਗਏ ਨੇ।
ਬਿਲਕੁਲ ਜੀ, ਉਹੀ ਜਿਹੜੀ ਮੈਂ ਗੱਲ ਕਰ ਚੁੱਕਾ ਹਾਂ ਜੀ। ਹੁਣ ਅੱਗੇ ਹੁੰਦਾ ਸੀ ਕਿ ਜਿਹੜਾ ਬੰਦੇ ਨੂੰ, ਜਿਹੜਾ ਬੰਦਾ ਅੱਧ ਖੜ ਉਮਰ ਦਾ ਬੰਦਾ ਹੈ, ਸਿਆਣਾ ਬੰਦਾ ਆ, ਉਹਨੂੰ ਪਤਾ ਲੱਗਦਾ ਸੀ ਵੀ ਹੰਸਰਾਜ ਦੀ, ਗੁਰਦਾਸ ਭਾਜੀ ਦੀ ਜਾਂ ਮਨਮੋਹਨ ਵਾਰ ਸਰ ਭਜਨ ਮਾਨ ਦੀ ਸੀਡੀ ਆ ਗਈ ਆ, ਉਹਨਾਂ ਨੇ ਦੁਕਾਨ ਤੇ ਜਾਣਾ, ਆਪਣੇ ਪੈਸੇ ਰੱਖਣੇ ਤਾਂ ਸੀਡੀ ਚੁੱਕ ਕੇ ਆ ਜਾਣਾ, ਉਹ ਸੀਡੀ ਗੱਡੀ ਚ ਵੀ ਪਈ ਰਹਿਣੀ, ਸੀਡੀ ਘਰੇ ਵੀ ਪਈ ਰਹਿਣੀ, ਜਦੋਂ ਮਰਜ਼ੀ ਉਹਨੇ ਸੁਣਦੇ ਰਹਿਣਾ ਜੀ। ਹੁਣ ਤੇ ਗਾਣਾ ਜਿਹੜਾ ਸਪੀਡ ਫੜ ਜਾਂਦਾ ਇੰਟਰਨੈਟ ਦੇ ਉੱਪਰ, ਯੂਟਿਊਬ ਤੇ, ਫੇਸਬੁੱਕ ਤੇ, ਉਹ ਗਾਣਾ ਲੋਕਾਂ ਸਾਹਮਣੇ ਆਉਂਦਾ, ਉਹਨੂੰ ਸੁਣ ਦੇਖਣ ਵਾਲਾ ਜਿਹੜਾ, ਉਹਦੀ ਉਮਰ ਹੈਗੀ 6-7 ਸਾਲ ਤੋਂ ਲੈ ਕੇ 30 ਸਾਲ
ਤੱਕ। ਸੋ ਮਤਲਬ ਇਹ ਵੀ ਇੱਕ ਨਵੀਂ ਸਿਚੁਏਸ਼ਨ ਹੈ, ਪਰ ਇੱਕ ਗੱਲ ਇਹ ਹੋ ਗਈ ਹੈ ਕਿ ਸਾਨੂੰ ਵਿਦੇਸ਼ਾਂ ਦੇ ਵਿੱਚ ਬੈਠਿਆਂ ਵੈਸੇ ਫਾਇਦਾ ਬਹੁਤ ਹੋ ਗਿਆ, ਕਿਉਂਕਿ ਤੁਸੀਂ ਇੱਥੇ ਬੁਲਬੁਲਗੇ ਵੀ ਆ ਚੁੱਕੇ ਹੋਗੇ, ਆਸਟ੍ਰੇਲੀਆ ਦੇ ਵਿਦੇਸ਼ਾਂ ਦੇ ਵਿੱਚ, ਹੋਰ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਇਹ ਇਲਾਕੇ ਨੇ ਜਿੱਥੇ ਕਦੇ ਟੇਪ ਜਾਂ ਵੀਡੀਓ ਕਦੇ ਪਹੁੰਚਦਾ ਹੀ ਨਹੀਂ ਸੀ ਹੁੰਦਾ, ਹੁਣ ਸਾਨੂੰ ਵੀ ਓਨਾ ਹੀ ਐਕਸੈਸ ਹੋ ਗਿਆ ਜਿੰਨਾ ਇੱਕ ਸ਼ਹਿਰ ਵਸਦੇ ਨੂੰ ਹੋ ਗਿਆ। ਸੋ ਸਾਡੇ ਲਈ ਇੱਕ ਬੜਾ ਇਹ ਵਰਦਾਨ ਦੇ ਰੂਪ ਦੇ ਵਿੱਚ ਆਇਆ।
ਬਿਲਕੁਲ 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 ਭਾਜੀ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਬੇਨਤੀ ਕਰੂੰਗਾ, ਮੈਂ ਹਰ ਜਗ੍ਹਾ ਮੀਡੀਆ ਨੂੰ ਕਰਦਾ ਵੀ ਹੁੰਦਾ
ਜੀ,
ਜਦੋਂ ਕੋਈ ਸੰਜੀਦਾ ਗਾਣਾ ਆਉਂਦਾ ਜਿਹੜਾ ਗਾਣਾ ਯੂਟਿਊਬ ਦੇ ਉੱਪਰ ਸਪੀਡ ਨਹੀਂ ਫੜਦਾ ਜੀ, ਉਹ ਡਜਨ ਮੈਟਰ ਕੌਣ ਸਿੰਗਰ ਆ ਜੀ, ਕੋਈ ਨਵਾਂ ਸਿੰਗਰ ਆ ਜਾਂ 4:30 ਜਾਂ ਗੁਰਦਾਸ ਭਾਜੀ ਹੁਣ ਜੀ, ਕੋਈ ਵੀ ਬੰਦਾ ਆ
ਜੀ,
ਉਹ ਗਾਣੇ ਨੂੰ ਤੁਸੀਂ ਥੋੜਾ ਜਿਹਾ ਜੀ, ਮੇਰੀ ਬੇਨਤੀ ਹੈ ਕਿ ਪ੍ਰਮੋਟ ਕਰਿਆ ਕਰੋ, ਤਾਂ ਕੋਈ ਜਿਹੜਾ ਰੇਡੀਓ ਨਾਲ ਭਾਈਚਾਰਾ ਜੁੜਿਆ ਹੋਇਆ ਜੀ, ਗਾਣੇ ਬੰਦੇ
ਜੀ,
ਉਹਨਾਂ ਤੱਕ ਉਹ ਗੀਤ ਜਿਹੜਾ ਚੰਗਾ ਸਟੇਜਾ ਗੀਤ ਉਹ ਪਹੁੰਚ ਸਕੇ
ਜੀ। ਬਿਲਕੁਲ ਜੀ, ਤੁਹਾਡੀ ਬੇਨਤੀ ਬੜੀ ਦਰੁਸਤ ਹੈ, ਵਧੀਆ, ਤੇ ਅਸੀਂ ਕਰਾਂਗੇ ਇਸ ਨੂੰ ਹੋਰ ਤੇਜ਼ੀ ਨਾਲ ਕਰਾਂਗੇ। ਹੁਣ ਤੁਹਾਡਾ ਅਸੀਂ ਕਬੱਡੀ 3 ਗੀਤ ਜਿਹੜਾ ਚਲਾਉਣਾ ਹੈ, ਤੇ ਕਬੱਡੀ ਦੀ ਗੱਲ ਆਪਾਂ ਕਰੀਏ, ਤੁਹਾਡਾ ਕਬੱਡੀ ਨਾਲ ਕਾਫੀ ਲਗਾਵ ਹੈ, ਤੇ ਪਿਛਲੇ ਟੂਰਨਾਮੈਂਟ ਦੇ ਵਿੱਚ ਵੀ ਦੇਖਿਆ, ਹੁਣ ਕੱਲ ਨੂੰ ਜਿਹੜਾ ਟੂਰਨਾਮੈਂਟ ਹੋ ਰਿਹਾ ਉਸ ਦੇ ਵਿੱਚ ਵੀ ਕਬੱਡੀ ਹੋਏਗੀ, ਗੀਤ ਵੀ ਆਪਾਂ ਲਾਉਣਾ ਹੈ, ਤੇ ਸੁਲੱਖਣ ਸਿੰਘ ਹੁਣੀ ਤੁਹਾਡੇ ਬੜੇ ਵੱਡੇ ਫੈਨ ਨੇ, ਅਕਸਰ ਸਾਨੂੰ ਫੋਨ ਕਰਕੇ ਤੁਹਾਡੇ ਗੀਤ ਲਵਾਉਂਦੇ ਨੇ ਆਪ ਕਹਿ ਕੇ।
ਬੇਸਿਕਲੀ ਅਮਨਦੀ, ਮੈਂ ਥੋੜੀ ਤੁਹਾਡੀ ਗੱਲ ਟੋਕੂੰਗਾ
ਜੀ,
ਇਹ ਸੁਲੱਖਣ ਸਹੋਤਾ ਇਹ ਇਦਾਂ ਦਾ ਬੰਦਾ ਜੀ, ਇਹ ਸਾਡੇ ਫੈਨ ਨੀ ਜੀ, ਉਲਟੇ ਅਸੀਂ ਇਹਨਾਂ ਦੇ ਫੈਨ ਆ।
ਬਿਲਕੁਲ ਸਹੀ ਗੱਲ ਹੈ ਜੀ,
ਅਸੀਂ ਤਾਂ ਫੈਨ ਆ ਵੀ ਇਹ ਇੰਨਾ ਵਧੀਆ ਇਨਸਾਨ ਆ ਜੀ, ਇਹ ਪੰਜਾਬੀ, ਪੰਜਾਬੀਅਤ ਨੂੰ, ਪੰਜਾਬੀ ਗਾਇਕੀ ਦੀ ਨਹੀਂ ਗੱਲ ਕਰਦਾ
ਜੀ, ਜੀ
ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਰੂਹ ਆ ਜੀ,
ਜੀ ਜੀ।
ਹੁਣ ਜੇ ਮੈਂ ਕਹਾਂ ਇੱਥੇ ਬੈਠਾ ਤੇ ਮੈਂ ਕੱਲ ਐਡੀਲੇਡ ਆ ਰਿਹਾ, ਮੈਂ ਉਸ ਸੁਲੱਖਣ ਦੇ ਕਰਕੇ ਹੀ ਆ, ਬੇਚਾਰਾ ਬਹੁਤ ਜ਼ਿਆਦਾ ਪਿਆਰ ਕਰਦਾ ਜੀ, ਬਹੁਤ ਵਧੀਆ ਇਨਸਾਨ ਆ, ਤੇ ਮਾਲਕ ਨੂੰ ਚੜ੍ਹਦੀ ਕਲਾ ਦੇ
ਵਿੱਚ। ਬਿਲਕੁਲ ਜੀ, ਤੇ ਕੱਲ ਨੂੰ ਫੇਰ ਰੂਬਰੂ ਹੋਵੋਗੇ ਤੁਸੀਂ ਸਾਰੇ ਟੂਰਨਾਮੈਂਟ ਦੇ ਵਿੱਚ ਜਿਹੜੇ ਸ਼ਿਰਕਤ ਕਰ ਰਹੇ ਨੇ।
ਬਿਲਕੁਲ ਜੀ, ਇਹ ਪੰਡਾਲ ਦੇ ਵਿੱਚ ਜਿਹੜੇ ਕਬੱਡੀ ਦੇ ਗੀਤ ਮੇਰੇ 3 ਹਿੱਸੇ ਆਏ ਜੀ, ਮੈਂ ਗਾਏ ਨੇ
ਜੀ ਜੀ,
ਉਹ ਗੀਤ ਹੋਰ ਵੀ 1-2 ਗੀਤ ਜਿਹੜੇ ਹੈਗੇ ਆ ਜੀ, ਬਾਕੀ ਡਿਪੈਂਡ ਆ ਜੀ ਮਾਹੌਲ, ਹੁਣ ਕਿੰਨਾ ਲੋਕ ਸੁਣਨਾ ਚਾਹੁੰਦੇ ਆ, ਕਿੱਦਾਂ ਦਾ ਉੱਥੇ ਮਾਹੌਲ ਆ
ਜੀ,
ਤੇ ਮੇਰੇ ਵੱਲੋਂ ਤਾਂ ਖੁੱਲਾ ਹੈ ਜੀ, ਮੈਂ ਹੁਣ ਆਇਆ ਹੋਇਆ,
ਕਿਆ ਬਾਤ ਹੈ ਜੀ। ਤੇ ਹੁਣ ਮਤਲਬ ਲਾਹਾ ਲੈ ਲਈਏ ਤੁਹਾਡਾ, ਤੇ ਤੁਸੀਂ, ਅਸੀਂ ਤੁਹਾਨੂੰ ਜਦੋਂ ਸਰੀ ਮਿਲੇ ਤਾਂ ਤੁਸੀਂ ਕੰਮ ਵੀ ਕਰ ਰਹੇ ਸੀਗੇ, ਬੇਸ਼ੱਕ ਤੁਸੀਂ ਕੈਫੇ ਦੇ ਵਿੱਚ ਬੈਠੇ ਸੀ ਪਰ ਤੁਹਾਡਾ ਲੈਪਟਾਪ ਵੀ ਖੁੱਲਿਆ ਸੀ, ਤੁਸੀਂ ਪ੍ਰੋਜੈਕਟ ਤੇ ਵੀ ਗੱਲ ਕਰ ਰਹੇ ਸੀ, ਨਵਲਪ੍ਰੀਤ ਹੁਣੀ ਤੁਹਾਡੇ ਨਾਲ ਕੁਛ ਡਿਸਕਸ਼ਨ ਵੀ ਕਰ ਰਹੇ ਸੀ, ਸੋ ਸਾਨੂੰ ਵੀ ਥੋੜਾ ਜਿਹਾ ਦੱਸੋ ਕਿ ਤੁਹਾਡੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਤੇ ਕੀ ਕੀ ਤੁਸੀਂ ਲੈ ਕੇ ਆ ਰਹੇ ਹੋ ਇਸ ਸਾਲ ਦੇ ਵਿੱਚ ਦਰਸ਼ਕਾਂ ਵਾਸਤੇ।
ਮੈਂ ਦੱਸਦਾ ਕਿ ਅਸੀਂ ਨਾ ਜੀ ਇੱਕ ਤਾਂ ਇੱਕ ਫਿਲਮ ਰੈਡੀ ਹੈ ਜੀ, ਜਿਹੜੀ ਹੁਣ ਰਿਲੀਜ਼ ਵਾਸਤੇ
ਜੀ,
ਇੱਕ ਸਾਡੀ ਫਿਲਮ ਤੇ ਹੁਣ ਕੰਮ ਚੱਲ ਰਿਹਾ, ਉਹ ਮੈਂ ਤੁਹਾਨੂੰ ਬਹੁਤ ਜਲਦੀ ਅਸੀਂ ਨਿਊਜ਼ ਦਵਾਂਗੇ
ਜੀ,
ਕਾਫੀ ਵੱਡਾ ਪ੍ਰੋਜੈਕਟ ਹੈਗਾ ਜੀ,
ਜੀ
ਉਹ ਸ਼ੁਰੂ ਹੋਏਗਾ
ਜੀ,
ਤੇ 3 ਗੀਤ ਅਸੀਂ ਸ਼ੁਰੂ ਕੀਤੇ ਹੋਏ ਨੇ ਜਿਹੜੇ ਕਿ ਇੱਕ ਇੱਕ ਕਰਕੇ ਐਜ ਏ ਸਿੰਗਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ, ਉਹ ਗਾਣੇ ਰਿਲੀਜ਼ ਕਰਾਂਗੇ, ਉਹਨਾਂ ਦੇ ਵਿੱਚ ਇੱਕ ਸੋਲੋ ਸੌਂਗ ਆ ਜੀ ਮੇਰਾ, ਇੱਕ ਡੁਇਟ ਗਾਣਾ ਆ ਰਿਹਾ ਥੋੜਾ ਭੰਗੜਾ ਡੀਜੇ ਟਾਈਪ ਦਾ ਗੀਤ, ਸ਼ਿਪਰਾ ਗੋਇਲ ਜੀ ਦੇ ਨਾਲ ਗਾਇਆ ਹੋਇਆ, ਇੱਕ ਮੇਰਾ ਪੰਜਾਬੀ ਬੋਲੀ ਦੇ ਉੱਪਰ ਮੈਂ ਗਾਣਾ ਜਿਹੜਾ ਹੈਗਾ ਉਹਦੇ ਤੇ ਕੰਮ ਆਲਰੇਡੀ ਚੱਲ ਰਿਹਾ ਜੀ, ਇਹ 3 ਗਾਣੇ ਜਿਹੜੇ ਆਉਣ ਵਾਲੇ ਇਸ ਸਿਆਲ ਦੇ ਵਿੱਚ, ਜਿਹੜਾ ਇੰਡੀਆ ਦਾ ਸਿਆਲ ਹੁੰਦਾ ਜੀ,
ਜੀ ਜੀ ਇੰਡੀਆ ਦਾ ਸਿਆਲ,
ਉਹਦੇ ਵਿੱਚ 3 ਗਾਣੇ ਅਸੀਂ ਇਹ ਟਰਨ ਬਾਈ ਟਰਨ ਰਿਲੀਜ਼ ਕਰਾਂਗੇ।
ਠੀਕ ਹੈ ਜੀ, ਕਿਆ ਬਾਤ ਹੈ, ਸੋ ਇੰਤਜ਼ਾਰ ਰਹੇਗਾ ਜੀ ਤੁਹਾਡਾ, ਤੇ ਉਮੀਦ ਰੱਖਦੇ ਹਾਂ ਤੁਹਾਨੂੰ ਆਸਟ੍ਰੇਲੀਆ ਚੰਗਾ ਲੱਗੇਗਾ ਤੇ ਤੁਸੀਂ ਆਪਣੀ ਆਬਜ਼ਰਵੇਸ਼ਨ ਵੀ ਕਰਿਓ, ਫਿਰ ਆਪਾਂ ਸਾਂਝੀ ਵੀ ਕਰਾਂਗੇ। ਤੇ ਕੱਲਾ ਤੁਹਾਡਾ ਐਡਲੇਡ ਦਾ ਪ੍ਰੋਗਰਾਮ ਹੈ ਜਾਂ ਹੋਰ ਵੀ ਲੰਬਾ ਪ੍ਰੋਗਰਾਮ ਹੋਰ ਸ਼ਹਿਰਾਂ ਦਾ?
ਨਹੀਂ ਭਾਜੀ, ਮੈਂ ਦੱਸਦਾ ਕਿ ਹਾਲੇ ਫਿਲਹਾਲ ਸਾਡਾ ਐਡੀਲੇਡ ਲਈ ਮੈਂ ਆਇਆ ਸਪੈਸ਼ਲ ਸੋਤਾ ਸਾਹਿਬ ਦੇ ਕਹਿਣ ਤੇ ਜਿਨ੍ਹਾਂ ਦੇ ਪਿਆਰ ਕਰਕੇ
ਜੀ।
ਅਦਰਵਾਈਜ਼ ਸਾਡਾ ਹੁਣ ਉੱਥੇ ਕੈਨੇਡਾ ਥੋੜਾ ਜਿਹਾ ਮੈਨੇ ਜੀ ਅਕੈਡਮੀ ਦਾ ਕੰਮ ਤੋਰਿਆ ਹੋਇਆ
ਜੀ ਜੀ।
ਤੁਹਾਨੂੰ ਇਹ ਵੀ ਖੁਸ਼ਖਬਰੀ ਦਿੰਨੇ ਕਿ ਅਕੈਡਮੀ ਅਸੀਂ ਜਿਹੜੀ ਪੰਜਾਬੀ ਸੰਗੀਤ ਆ ਜੀ, ਉਹ ਐਕਟਿੰਗ ਆ
ਜੀ,
ਉਹ ਮਤਲਬ ਹਰ ਚੀਜ਼ ਮੈਂ ਚਾਹੁੰਦਾ ਕਿ ਉਹਦੇ ਵਿੱਚ ਅਸੀਂ ਜਿਹੜੇ ਬੱਚੇ ਸਾਡੇ ਉੱਥੇ ਜਾਂ ਸਿਆਣੇ ਕੋਈ ਵੀ ਜੀ, ਉਹ ਉਪਲਬਧ ਹੋਵੇ ਹਰ ਚੀਜ਼। ਤੇ ਅਸੀਂ ਹੁਣ ਇੰਸਟਰੂਮੈਂਟ ਲਰਨਿੰਗ, ਸਿੰਗਿੰਗ, ਐਕਟਿੰਗ, ਭੰਗੜਾ ਔਰ ਗਿੱਧਾ, ਹਰ ਚੀਜ਼, ਪੰਜਾਬੀ ਬੋਲੀ, ਪੰਜਾਬੀ ਲਿਖਣੀ ਪੜ੍ਹਨੀ ਜੀ, ਹਰ ਤਰ੍ਹਾਂ ਦਾ ਉਸ ਅਕੈਡਮੀ ਦੇ ਵਿੱਚ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਹਾਂ ਜੀ। ਬਾਕੀ ਮਾਲਕ ਨੂੰ ਮਨਜ਼ੂਰ ਆ ਜੀ ਕਿਵੇਂ ਦਾ ਰਿਸਪੋਂਸ ਸਾਨੂੰ ਮਿਲਦਾ
ਜੀ। ਤੇ ਇੱਕ ਕੁਐਸਚਨ ਭੇਜਿਆ ਗੁਰਦੀਪ ਰਾਣੂ, ਉਹਨਾਂ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਬੁਲਾਈ ਆ ਤੇ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਇੱਕ ਜਿੱਦਾਂ ਭੰਗੜੇ ਤੇ ਗਾਇਕੀ ਦੇ ਖੇਤਰ ਦੇ ਵਿਚ ਪ੍ਰੋਫੈਸਰ ਇੰਦਰਜੀਤ ਸਿੰਘ, ਹੁਣ ਪ੍ਰਿੰਸੀਪਲ ਇੰਦਰਜੀਤ ਸਿੰਘ ਦਾ ਕੀ ਯੋਗਦਾਨ ਹੈ ਇਹਨਾਂ ਰੰਗਲਾ ਪੰਜਾਬ ਦੇ? ਕੁਛ ਬੋਲ ਕਹਿੰਦੇ ਸੁਣਾ ਦਿਓ।
ਦੇਖੋ ਜੀ, ਅਸੀਂ ਤਾਂ ਇੰਦਰਜੀਤ ਭਾਜੀ ਕਹਿੰਦੇ ਆ
ਜੀ ਜੀ,
ਤੇ ਬਟ ਉਹ ਸਾਡੇ ਭਾਜੀ ਹੁੰਦੇ ਹੋਏ ਜੀ। ਉਸ ਤੋਂ ਬਾਅਦ ਉਹ ਸਾਡੇ ਟਾਈਮ ਦੇ ਪ੍ਰੋਫੈਸਰ ਸੀ ਤੇ ਸਾਡੀ ਟੀਮ ਦੇ ਕੋਚ ਹੁੰਦੇ ਸੀਗੇ
ਜੀ।
ਉਸ ਤੋਂ ਬਾਅਦ ਉਹ ਪ੍ਰਿੰਸੀਪਲ ਬਣ ਗਏ ਜੀ ਐਸੋਚੈਨ ਵਾਲਾ ਕਾਲਜ ਫਵਾੜਾ, ਉਸ ਤੋਂ ਬਾਅਦ ਖਾਲਸਾ ਕਾਲਜ ਲੁਧਿਆਣਾ
ਜੀ।
ਉਸ ਤੋਂ ਬਾਅਦ ਉਹ ਰਿਟਾਇਰ ਹੋਏ ਨੇ ਹੁਣ ਐਜ ਏ ਰਜਿਸਟਰਾਰ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ
ਜੀ ਜੀ।
ਉਹਨਾਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਜੀ ਮੇਰੀ, ਜੇ ਮੈਂ ਕਹਾਂ ਕਿ ਮੇਰੇ ਭੰਗੜੇ ਤੋਂ ਲੈ ਕੇ ਸਿੰਗਿੰਗ ਦੇ ਵਿਚ, ਹੁਣ ਐਕਟਿੰਗ ਤੱਕ ਵੀ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਕੰਮ ਮੈਂ ਉਹਨਾਂ ਨੂੰ ਪੁੱਛ ਕੇ ਦੱਸ ਕੇ ਕਿ ਭਾਜੀ ਆਹ ਕਰਨ ਲੱਗੇ ਆ ਜੀ, ਆਹ ਤੁਹਾਨੂੰ ਕਿਵੇਂ ਲੱਗਦਾ ਜੀ, ਇਹ ਕੀਤਾ ਜਾਵੇ ਕਿ ਨਾ ਕੀਤਾ ਜਾਵੇ
ਜੀ।
ਤੇ ਉਹ ਸਾਡੇ, ਮੈਂ ਉਹਨਾਂ ਨੂੰ ਗੋਡ ਫਾਦਰ ਹੀ ਕਹਿੰਦਾ, ਹੈ ਵੀ ਗੋਡ ਫਾਦਰ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਮੇਰੀ ਲਾਈਫ ਦੇ, ਮੇਰੇ ਕਰੀਅਰ ਦੇ ਵਿੱਚ। ਤੇ ਰਾਣੂ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਵਾਲ ਪੁੱਛਿਆ, ਕਿ ਇਦਾਂ ਦੇ ਸਵਾਲ ਜਿਹੜੇ ਆ ਜੀ ਚੰਗੇ ਲੱਗਦੇ ਆ ਜੀ, ਇਹ ਤੁਹਾਡੀ ਹਕੀਕਤ ਨਾਲ, ਤੁਹਾਡੀ ਜੜ ਦੇ ਨਾਲ ਜੁੜੇ ਹੁੰਦੀਆਂ ਨੇ ਜੀ।
ਬਿਲਕੁਲ, ਇਹ ਕੇਂਸ ਤੋਂ ਨੇ ਜੀ, ਤੁਹਾਡੇ ਫੈਨ ਹਰ ਪਾਸੇ ਆ ਗਏ ਆ, ਸੋ ਰੇਡੀਓ ਨਾਲ ਜੁੜੇ ਹੋਏ ਨੇ। ਸੋ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਮਤਲਬ ਵੈਰੀ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢਿਆ, ਤੇ ਮੈਂ ਤੁਹਾਡਾ ਕਬੱਡੀ ਗੀਤ ਪਲੇ ਕਰਾਂਗਾ ਤੇ ਕੱਲ ਨੂੰ ਫੇਰ ਆਪਾਂ ਉਥੋਂ ਤੁਹਾਡੇ ਕੁਛ ਬੋਲ ਲਵਾਂਗੇ ਲਾਈਵ ਪ੍ਰੋਗਰਾਮ ਦੇ ਵਿੱਚੋਂ। ਧੰਨਵਾਦ
ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਮੈਂ ਸਾਰਿਆਂ ਨੂੰ, ਜਿੰਨੇ ਸਾਡੇ ਸਰੋਤਿਆਂ ਨੇ ਸਾਡੀ ਗੱਲਬਾਤ ਸੁਣੀ ਆ, ਸਮੂਹ ਪੰਜਾਬੀ ਭਾਈਚਾਰੇ ਨੂੰ ਮੈਂ ਦੁਆ ਕਰਦਾ ਜੀ, ਤੁਸੀਂ ਜਿਹੜੀਆਂ ਉਮੀਦਾਂ, ਮੰਗਾਂ ਲੈ ਕੇ, ਸੋਚਾਂ ਲੈ ਕੇ ਆਏ ਆ ਜੀ, ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੁਹਾਡੀ ਹਰ ਉਮੰਗ ਮੁਰਾਦ ਪੂਰੀ ਕਰੇ, ਸਦਾ ਚੜ੍ਹਦੀ ਕਲਾ ਚ ਰਹੋ।
ਧੰਨਵਾਦ ਜੀ ਚੀਮਾ ਸਾਹਿਬ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਇਹ ਸਨ ਪੰਜਾਬੀ ਦੇ ਮਸ਼ਹੂਰ ਕਲਾਕਾਰ ਸਿੰਗਰ ਜੋ ਸਾਡੇ ਨਾਲ ਜੁੜੇ ਹੋਏ ਸਨ, ਕੈਨੇਡਾ ਦੇ ਰਹਿਣ ਵਾਲੇ ਨੇ, ਪਰ ਆਪਾਂ ਗੱਲਬਾਤ ਕੀਤੀ ਉਹਨਾਂ ਨਾਲ। ਉਮੀਦ ਰੱਖਦੇ ਹਾਂ ਤੁਹਾਨੂੰ ਚੰਗੀ ਲੱਗੇਗੀ, ਤੇ ਉਹਨਾਂ ਦਾ ਹੀ ਇੱਕ ਗੀਤ ਸੁਣਦੇ ਹਾਂ ਜੀ, ਕਬੱਡੀ 3। ਮੇਰੇ ਲਓ ਜੀ, ਕੱਲ ਨੂੰ ਕਬੱਡੀ ਦੇ ਮੈਚ ਹੋਣਗੇ ਐਡਲੇਡ ਦੇ ਵਿਚ, ਤੇ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿਚ ਅਸੀਂ ਇਹ ਗੀਤ ਸੁਣਿਆ। ਸੋ ਹੁਣ ਵਕਤ ਹੋ ਰਿਹਾ, ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਦੇ ਸੁਨੇਹੇ ਲੈਣੇ ਆ। ਔਰ ਸਾਡੇ ਨਾਲ ਹਰਮਨ, ਹਾਂਜੀ, ਇਨ੍ਹਾਂ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ। ਰਾਜੀਵ ਭਗਤ ਹੋਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਾਜੀ ਪੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਇੰਜੋਏ ਕਰ ਰਹੇ ਹਾਂ। ਸੋ ਸਿੰਘਾਪੁਰ ਵਾਲਿਓ, ਤੁਸੀਂ ਵੀ ਆਨੰਦ ਮਾਣੋ ਪ੍ਰੋਗਰਾਮ ਦਾ। ਗੁਰਦੀਪ ਸਿੰਘ ਹੋਣਾ ਨੇ ਮੈਸੇਜ ਭੇਜਿਆ ਜੀ, ਕਹਿੰਦੇ ਮੈਂ ਪਹਿਲਾਂ ਵੀ ਫੋਟੋ ਸੈਂਡ ਕੀਤੀ ਸੀ, ਤੁਹਾਨੂੰ ਮਿਲੀ ਕਿ ਨਹੀਂ? ਹਾਂਜੀ ਮਿਲੀ ਸੀ ਜੀ, ਉਹਦੇ ਵਿਚ ਹੱਥ ਲਿਖਤ ਮੈਸੇਜ ਭੇਜਿਆ ਉਨ੍ਹਾਂ ਨੇ ਕਿ ਸਤਿ ਸ੍ਰੀ ਅਕਾਲ ਜੀ, ਰੇਡੀਓ ਹੁਣੇ ਆਨ ਕੀਤਾ ਤੇ ਇਕ ਗੱਲ ਕਰਨੀ ਸੀ ਕਿ ਅੱਜ ਕੱਲ ਫੇਸਬੁੱਕ ਤੇ ਫੋਟੋ ਸ਼ੇਅਰ ਕਰਦੇ ਹਨ, ਜਦੋਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਕੋਈ ਦੁੱਖ ਹੁੰਦਾ ਤਾਂ ਥੱਲੇ ਲਿਖਿਆ ਹੁੰਦਾ ਕਿ ਜੇ ਹੈਲਪ ਨਹੀਂ ਕਰ ਸਕਦੇ ਤਾਂ ਸ਼ੇਅਰ ਹੀ ਕਰ ਦਿਓ। ਵਾਕਿਆ ਹੀ ਉਨ੍ਹਾਂ ਦੀ ਹੈਲਪ ਹੋ ਜਾਂਦੀ ਹੈ ਜਾਂ ਫਿਰ ਉਹ ਸ਼ੇਅਰ ਹੀ ਕਰਵਾਉਣਾ ਚਾਹੁੰਦੇ ਹੁੰਦੇ ਹਨ, ਕਿਉਂਕਿ ਕਈ ਫੋਟੋਜ਼ ਦੇਖ ਕੇ ਬਹੁਤ ਦੁੱਖ ਹੁੰਦਾ। ਤੁਹਾਡਾ ਕੀ ਵਿਚਾਰ ਹੈ ਜੀ? ਇਹ ਜੀ ਇੱਦਾਂ ਹੁੰਦੀ ਹੈ ਕਿ ਫੋਟੋਆਂ ਬਣਾ ਕੇ, ਇਕ ਸਕੈਮ ਵੀ ਚੱਲ ਰਹੇ ਨੇ ਜੀ ਇਹ, ਕਿ ਫੋਟੋਆਂ ਬਣਾ ਕੇ ਪੈਸੇ ਜਿਹੜੇ ਬਾਹਰੋਂ, ਜਿੱਦਾਂ NRI ਹੈ, ਉਨ੍ਹਾਂ ਦਾ ਦਿਲ ਦੁਖਦਾ ਹੈ, ਉਨ੍ਹਾਂ ਕੋਲ ਪੈਸੇ ਵੀ ਹੁੰਦੇ ਨੇ ਕਿ ਲਓ ਜੀ ਇਹਦੀ ਮਦਦ ਕਰੋ। ਸੋ ਉਹਦਾ ਮਤਲਬ ਇਹੀ ਹੁੰਦਾ ਜੀ, ਹੋਰ ਕੋਈ ਵੈਸੇ ਬਹੁਤਾ ਖਾਸ ਮਤਲਬ ਨਹੀਂ ਹੁੰਦਾ ਕਿ ਇਹਦੀ ਮਦਦ ਕਰੋ ਜੀ, ਪੈਸੇ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਹੈਲਪ ਨਹੀਂ ਕਰ ਸਕਦੇ ਤਾਂ ਸ਼ੇਅਰ ਕਰ ਦਿਓ। ਜੇ ਹੁਣ ਤੁਸੀਂ ਸ਼ੇਅਰ ਕੀਤੇ, ਗਾਂ ਤੁਹਾਡੇ ਸਰਕਲ ਦੇ ਵਿਚ 100-200 ਬੰਦਾ ਦੇਖੇਗਾ, ਉਨ੍ਹਾਂ ਦੇ ਵਿਚੋਂ ਇਕ ਅੱਧਾ ਉਨ੍ਹਾਂ ਨੂੰ ਪੈਸੇ ਭੇਜ ਦੇਗਾ, ਮੈਨੂੰ ਲੱਗਦਾ ਇੱਦਾਂ ਉਨ੍ਹਾਂ ਦੀ ਹੈਲਪ ਹੋ ਜਾਂਦੀ ਹੋਏਗੀ। ਹਰਵਿੰਦਰ ਬਾਸੀ ਜੀ ਇਹ ਜੁੜੇ ਨੇ ਜੀ, ਕਹਿੰਦੇ ਮੈਂ ਆਪਣੇ ਕਜ਼ਨ ਦੇ ਨਾਲ ਖੇਡ ਰਹੀ ਹਾਂ ਤੇ ਖੇਡ ਦੇਖ ਲਓ ਜੀ ਭਾਜੀ ਕਿ ਕਿੱਦਾਂ ਦੀ ਆ। ਬੋਤਲ ਦੇ ਵਿਚ ਪਾਣੀ ਪਾ ਕੇ ਖੇਡਦੇ ਆ ਜੀ, ਹਵਾ ਚ ਫਲਿੱਪ ਕਰਦੇ ਆ, ਜਿਹੜੀ ਬੋਤਲ ਸਿੱਧੀ ਖੜੀ ਹੁੰਦੀ ਆ ਉਹ ਜਿੱਤ ਜਾਂਦਾ। ਹਰਵਿੰਦਰ ਜੀ ਮੈਂ ਨਾ ਕੱਲ ਗੁਰੂ ਘਰ ਗਏ ਸੀ ਸ਼ਾਮੀ, ਤੇ ਉਥੇ ਵੀ ਬੱਚੇ ਬੋਤਲਾਂ ਨਾਲ ਖੇਡ ਰਹੇ ਸੀ। ਦੇਖੋ ਕਿਆ ਹੈਰਾਨੀ, ਹੁਣ ਤੁਸੀਂ ਇਹ ਸਾਰੇ ਵਰਲਡ ਵਾਈਡ ਹੀ ਆ, ਇੱਕੋ ਨਿਆਣੇ ਪਤਾ ਨਹੀਂ ਕਿੱਦਾਂ ਇਨ੍ਹਾਂ ਨੂੰ ਪਤਾ ਲੱਗ ਜਾਂਦਾ ਸਾਰੇ ਇੱਕੋ ਖੇਡ ਖੇਡਣੀ ਆ। ਸੋ ਉਹ ਵੀ ਇਸੇ ਤਰ੍ਹਾਂ ਹੀ ਬੋਤਲਾਂ ਖੇਡ ਰਹੇ ਸੀ, ਪਾਣੀ ਅੱਧਾ ਭਰ ਲੈਂਦੇ ਨੇ, ਅੱਧੇ ਨਾਲ ਥੋੜਾ ਘੱਟ, ਤੇ ਫਿਰ ਅੱਧਾ ਚੱਕ ਕੇ ਮਾਰਦੇ ਨੇ, ਤੇ ਜੇ ਉਹ ਬੋਤਲ ਖੜੀ ਰਹਿ ਜਾਵੇ ਤਾਂ ਉਹ ਜਿੱਤ ਗਿਆ, ਜੇ ਉਹ ਡੇ ਜਾਵੇ ਤਾਂ ਦੂਜੇ ਦੀ ਵਾਰੀ। ਇਹ ਬਿਲਕੁਲ ਬੰਟਿਆਂ ਵਾਲੇ ਕੰਮ ਹੋ ਗਿਆ, ਜਿਸ ਤਰ੍ਹਾਂ ਅਸੀਂ ਬੰਟੇ ਖੇਡਦੇ ਹੁੰਦੇ ਸੀ, ਗੋਲੇ ਖੇਡਦੇ ਹੁੰਦੇ ਸੀ, ਤੇ ਹੁਣ ਇਹ ਬੋਤਲਾਂ ਵਾਲੀ ਗੇਮ ਹੈ। ਕਿਆ ਬਾਤ ਹੈ, ਬਹੁਤ ਵਧੀਆ। ਤੇ ਇਨ੍ਹਾਂ ਨੇ ਇੱਕ ਮੈਸੇਜ ਪਹਿਲਾਂ ਹਰਵਿੰਦਰ ਹੁਣੀ ਸ਼ੇਅਰ ਕੀਤਾ ਸੀ ਕਿ ਅੱਜ ਇੱਕ ਨਵੀਂ ਸਿੱਖਿਆ ਮਿਲੀ ਜਦੋਂ ਬਾਜ਼ਾਰ ਅੰਗੂਰ ਖਰੀਦਣ ਗਿਆ। ਮੈਂ ਪੁੱਛਿਆ ਕੀ ਭਾਅ ਆ, ਉਹ ਕਹਿੰਦਾ 80 ਰੁਪਏ। ਮੈਂ ਕੁਝ ਗੁੱਛਿਆਂ ਤੋਂ ਲੱਥੇ ਅੰਗੂਰਾਂ ਦੇ ਢੇਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਕੀ ਭਾਅ ਨੇ? ਕਹਿੰਦਾ ਸਰਦਾਰ ਜੀ 30 ਰੁਪਏ। ਮੈਂ ਕਿਹਾ ਕਿਉਂ? ਕਹਿੰਦਾ ਸਰਦਾਰ ਜੀ ਇਹ ਗੁੱਛੇ ਨਾਲੋਂ ਟੁੱਟ ਗਏ ਨੇ। ਮੈਨੂੰ ਸਮਝ ਆ ਗਈ ਕਿ ਆਪਣੇ ਮੂਲ ਨਾਲੋਂ ਟੁੱਟਣ ਨਾਲ ਤੁਹਾਡਾ ਮੁੱਲ ਅੱਧਾ ਵੀ ਨਹੀਂ ਰਹਿ ਜਾਂਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਮੂਲ ਹਨ, ਮੂਲ ਨਾਲ ਜੁੜੋ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬਹੁਤ ਸੋਹਣਾ ਮੈਸੇਜ ਤੁਸੀਂ ਸ਼ੇਅਰ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਗੇਮ ਦੀ ਤਾਂ ਕਿਆ ਬਾਤ ਹੈ, ਦੇਖ ਲਓ ਵੀ ਕਿੱਦਾਂ ਸਾਰੇ ਇਕੋ ਜਿਹੀਆਂ ਖੇਡਾਂ ਖੇਡਦੇ ਨੇ। ਜਗਵੀਰ ਸਿੱਖੋ ਜੀ ਤੁਹਾਡਾ ਮੈਸੇਜ ਥੋੜਾ ਜਿਹਾ ਲੇਟ ਹੋ ਗਿਆ ਤੇ ਪਰ ਮੈਂ ਪੜ੍ਹਦਾ ਜੀ। ਸਤਿ ਸ੍ਰੀ ਅਕਾਲ ਬੁਲਾਈਏ ਸਾਰਿਆਂ ਨੂੰ, ਕਹਿੰਦੇ ਨੇ ਕਿ ਬੜਾ ਚੰਗਾ ਲੱਗਦਾ ਜਦੋਂ ਸ਼ੁਰੂਆਤ ਵਿਚ ਉਸ ਸੱਚ ਦੀ, ਉਸ ਅਕਾਲ ਪੁਰਖ ਦੀ ਗੱਲ ਹੁੰਦੀ ਹੈ ਜੀ। ਤੇ ਬਾਕੀ ਪ੍ਰੋਫੈਸਰ ਮੇਵਾ ਸਿੰਘ ਤੁੰਗ ਜੀ ਬਾਰੇ ਪੋਸਟ ਦੇਖੀ, ਦਿਲ ਨੂੰ ਟੁੱਬ ਗਈ ਕਿ ਕੀ ਕਾਰਨ ਹੈ ਇਸ ਪਿੱਛੇ, ਕਿ ਸਾਡੇ ਚੰਗੀਆਂ ਲਿਖਾਰੀਆਂ ਅਤੇ ਚੰਗੇ ਕਲਾਕਾਰਾਂ ਦੇ ਹਿੱਸੇ ਗਰੀਬੀ ਕਿਉਂ ਆਉਂਦੀ ਹੈ, ਕੀ ਇਸ ਪਿੱਛੇ ਅਸੀਂ ਜ਼ਿੰਮੇਵਾਰ ਹਾਂ ਜਾਂ ਸਾਡੀਆਂ ਸਰਕਾਰਾਂ? ਧੰਨਵਾਦ ਜੀ। ਸੋ ਹਾਂਜੀ, ਮਨਵਿੰਦਰਜੀਤ ਹੋਣਾ ਨੇ ਇਹ ਪੋਸਟ ਪਾਈ ਸੀ ਜਦੋਂ ਫੋਟੋ ਖਿੱਚਣ ਗਏ ਸੀ। ਇਸ ਦੀ ਗੱਲ ਆਪਾਂ ਕੱਲ ਨੂੰ ਵੈਸੇ ਕਰਾਂਗੇ, ਪਰ ਮੈਨੂੰ ਲੱਗਦਾ ਕਿ ਇਹ ਸਾਡਾ ਆਪਣਾ ਨਜ਼ਰੀਆ ਵੀ ਹੈ ਕਿ ਗਰੀਬੀ ਜਿਹੜੀ ਹੈ ਉਹ ਸਾਡੇ ਨਜ਼ਰੀਏ ਨਾਲ ਹੈ, ਉਹ ਤਾਂ ਖੁਸ਼ ਨੇ। ਸੋ ਆਪਣੇ ਆਪਣੇ ਜੀ ਪੈਰਾਮੀਟਰ ਨੇ ਕਿ ਕੋਈ ਅਰਬਾਂ ਖਰਬਾਂ ਰੁਪਏ ਡਾਲਰਾਂ ਦੇ ਨਾਲ ਵੀ ਅਮੀਰ ਨਹੀਂ, ਤੇ ਕੋਈ ਆਪਣੀ ਝੋਪੜੀ ਦੇ ਵਿਚ ਆਪਣੇ ਛੋਟੇ ਜਿਹੇ ਘਰ ਦੇ ਵਿਚ ਵੀ ਬੜਾ ਖੁਸ਼ ਹੈ। ਸੋ ਅਮੀਰੀ ਜਿਹੜੀ ਹੈ ਉਸਦਾ ਕੋਈ ਮੀਟਰ ਨਹੀਂ ਹੈਗਾ ਜੀ ਦੁਨੀਆਂ ਦੇ ਉੱਤੇ। ਪਰ ਆਪਾਂ ਕੱਲ ਨੂੰ ਇਸ ਤੇ ਗੱਲ ਕਰਾਂਗੇ ਕਿਉਂਕਿ ਮਿੰਟੂ ਬਰਾੜ ਭਾਜੀ ਜ਼ਿਆਦਾ ਜਾਣਦੇ ਨੇ। ਤੇ ਮਨਪ੍ਰੀਤ ਸਿੰਘ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਸ਼ੁਕਰੀਆ ਜੀ। ਤੇ ਇੱਧਰ ਸਾਡੇ ਨਾਲ ਜੁੜੇ ਨੇ ਜੀ, ਪਹਿਲੀ ਵਾਰੀ ਮੈਸੇਜ ਭੇਜ ਰਹੇ ਨੇ ਸ਼ਮਸ਼ਾਹ ਸਿੰਘ ਜੀ, ਸਤਿ ਸ੍ਰੀ ਅਕਾਲ ਅਮਨ ਭਾਜੀ, ਫਸਟ ਟਾਈਮ ਆਮ ਸੈਂਡਿੰਗ ਏ ਮੈਸੇਜ ਫਰੋਮ ਕੇਨਜ਼। ਹਾਂਜੀ ਆਓ ਜੀ, ਸਵਾਗਤ ਹੈ ਤੁਹਾਡਾ ਕੇਨਜ਼ ਵਾਲੇ, ਬੜਾ ਵਧੀਆ ਸ਼ਹਿਰ ਹੈ ਤੁਹਾਡਾ, ਜਾਣ ਦਾ ਮੌਕਾ ਮਿਲਿਆ ਉੱਥੇ, ਮਿਲੇ ਸੀ ਮਤਲਬ ਕਾਫੀ ਸੱਜਣਾਂ ਨੂੰ। ਤੇ ਜਸਪ੍ਰੀਤ ਬੈਂਸ ਭਾਜੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਆਪਣੇ ਦਿਲ ਦੀਆਂ ਤਿੰਨ ਗੱਲਾਂ ਸਾਂਝੀਆਂ ਕੀਤੀਆਂ ਨੇ। ਪਹਿਲੀ ਗੱਲ ਕਹਿੰਦੇ ਕਿ ਗੁਰਬਾਣੀ ਜਿਹੜੀ ਹੈ ਇਜ਼ ਮੈਂਟ ਟੂ ਬੀ ਅਪਲਾਈਡ ਐਂਡ ਅੰਡਰਸਟੂਡ, ਰੈਸੀਟੇਸ਼ਨ ਆਫ ਗੁਰਬਾਣੀ ਐਂਡ ਰੀਡਿੰਗ ਇਟ ਅਗੇਨ ਐਂਡ ਅਗੇਨ ਐਂਡ ਨਾਟ ਅਪਲਾਈਂਗ ਇਨ ਡੇਲੀ ਲਾਈਫ ਇਜ਼ ਨਾਟ ਹੈਲਪਫੁਲ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ, ਤੇ ਉਨ੍ਹਾਂ ਨੇ ਇਕ ਫੋਟੋ ਸਾਡੇ ਨਾਲ ਪੋਸਟਰ ਸ਼ੇਅਰ ਕੀਤਾ ਤੇ ਇਹ ਗੁਰੂ ਘਰ ਕਹਿੰਦੇ ਨੇ ਕਿਹੜੇ ਗੁਰੂ ਘਰ ਲੱਗਾ ਸੀ ਬ੍ਰੈਮਟਨ ਹਾਂਜੀ ਬ੍ਰੈਮਟਨ ਦੇ ਵਿਚ ਗੁਰੂ ਘਰ ਦੇ ਵਿਚ ਵੱਡਾ ਪੋਸਟਰ ਲੱਗਾ ਹੋਇਆ ਔਰ ਪੋਸਟਰ ਤੇ ਵੀ ਇਹੀ ਕੁਛ ਲਿਖਿਆ ਹੈ ਗੁਰਬਾਣੀ ਮੈਂਟ ਟੂ ਬੀ ਅਪਲਾਈਡ ਇੰਗਲਿਸ਼ ਦੇ ਵਿਚ ਵੀ ਹੈ ਪੰਜਾਬੀ ਦੇ ਵਿਚ ਵੀ ਹੈਗੀਆਂ ਸੋ ਬਾਣੀ ਦੀ ਤੁਕ ਵੀ ਉਸ ਦੇ ਵਿਚ ਹੈਗੀ ਹੈ ਕਿ ਕਰਨੀ ਬਾਜੋ ਪਿਸ਼ਤ ਨਾ ਪਾਏ ਸੋ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿਉਂਕਿ ਕਾਫੀ ਡਿਮ ਹੈ ਪਰ ਗੁਰਬਾਣੀ ਦੀ ਤੁਕ ਹੈ ਕਿ ਜੋ ਅਸੀਂ ਬਾਣੀ ਪੜ੍ਹਦੇ ਹਾਂ ਉਸ ਨੂੰ ਜਦ ਤੱਕ ਅਸੀਂ ਅਪਲਾਈ ਨਹੀਂ ਕਰਦੇ ਉਦ ਤੱਕ ਉਸਦਾ ਕੋਈ ਅਸਰ ਨਹੀਂ ਹੈਗਾ ਉਸਦਾ ਕੋਈ ਫਰਕ ਨਹੀਂ ਹੈਗਾ ਦੂਜਾ ਜਿਹੜਾ ਮਸਲਾ ਉਨ੍ਹਾਂ ਨੇ ਸਾਂਝਾ ਕੀਤਾ ਸਾਡੇ ਨਾਲ ਉਹ ਹੈ ਜੀ ਪੰਜਾਬ ਗੌਰਮੈਂਟ ਫਾਲਸ ਅਲਾਰਮ ਆਫ ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਐਂਡ ਦੇਅਰ ਯੂ ਟਰਨ ਔਨ ਅਵਿਕਸ਼ਨ ਆਫ ਬਾਰਡਰ ਪਾਪੂਲੇਸ਼ਨ ਸੋ ਇਹ ਵੀ ਕਹਿੰਦੇ ਨੇ ਕਿ ਹਾਂਜੀ ਇਹ ਮਸਲਾ ਕੱਲ ਨੂੰ ਡਿਸਕਸ ਕਰਾਂਗੇ ਕਿ ਇਹ ਜਿਹੜਾ ਆਰਡਰ ਕਿਨ ਦਿੱਤਾ ਸੀ ਤੇ ਹੁਣ ਇਹ ਯੂ ਟਰਨ ਕਿਉਂ ਵੱਜੀ ਆ ਤੇ ਬਾਕੀ ਜਿਹੜੇ ਪਟੀਸ਼ਨ ਜਿਹੜੀ ਆਪਾਂ ਪਹਿਲਾਂ ਵੀ ਸਵੇਰੇ ਵੀ ਗੱਲ ਕੀਤੀ ਸੀ ਕਿ ਮੋਹਨਦਾਸ ਗਾਂਧੀ ਯਾਨੀ ਕਿ ਗਾਂਧੀ ਜੀ ਦਾ ਜਿਹੜਾ ਸਟੈਚੂ ਹੈ ਯੂਨੀਵਰਸਿਟੀ ਆਫ ਗਾਨਾ ਦੇ ਵਿਚੋਂ ਹਟਾਉਣ ਦੇ ਲਈ ਪਟੀਸ਼ਨ ਹੈ ਇਨ ਸਮ ਆਫ ਦ ਗਾਂਧੀਜ਼ ਰਾਈਟਿੰਗ ਹੀ ਹੈਜ਼ ਪੋਰਟਰੇਟ ਬਲੈਕ ਅਫਰੀਕਨ ਐਜ਼ ਇਨਫੀਰੀਅਰ ਟੂ ਇੰਡੀਅਨ ਐਂਡ ਯੂਰਪੀਅਨਸ ਤੇ ਮੋਹਨਦਾਸ ਗਾਂਧੀ ਲਿਵਡ ਮੋਰ ਦੈਨ 20 ਈਅਰ ਇਨ ਸਾਊਥ ਅਫਰੀਕਾ ਐਂਡ ਪ੍ਰੈਕਟਿਸ ਲਾਅ ਦੇਅਰ ਬਿਫੋਰ ਰਿਟਰਨਿੰਗ ਟੂ ਇੰਡੀਆ ਇਨ 1940s ਤੇ ਕਹਿੰਦੇ ਨੇ ਕਿ ਇਹ ਜਿਹੜਾ ਤੁਹਾਨੂੰ ਰਿਕਾਰਡ ਲਈ ਦੱਸ ਦਈਏ ਕਿ ਜਿਹੜਾ ਇਹ ਸਟੈਚੂ ਹੈ ਇਹ ਜਾਂ ਬੁੱਤ ਹੈ ਗਾਂਧੀ ਜੀ ਦਾ ਇਹ ਪਿਛਲੇ ਕੁਝ ਸਾਲ ਪਹਿਲਾਂ ਪ੍ਰੈਜੀਡੈਂਟ ਪ੍ਰਣਬ ਮੁਖਰਜੀ ਨੇ ਇਹਦਾ ਉਦਘਾਟਨ ਕੀਤਾ ਸੀ ਜਦੋਂ ਗਾਨਾ ਦੇ ਦੌਰੇ ਤੇ ਸੀ ਤੇ ਇਹ ਵੈਸਟ ਅਫਰੀਕਾ ਦੇ ਇਕ ਹਾਂਜੀ ਵੈਸਟ ਅਫਰੀਕਾ ਦੇ ਮੈਂ ਸੋਚਦਾ ਸੀ ਕੈਰੇਬੀਅਨ ਕੰਟਰੀ ਨਹੀਂ ਹੈਗਾ ਤੇ ਨਾਇਜੀਰੀਆ ਦੇ ਕੋਲ ਇਕ ਛੋਟਾ ਜਿਹਾ ਦੇਸ਼ ਹੈ ਦੇਖੋ ਆਪਣਾ ਆਪਣਾ ਨਜ਼ਰੀਆ ਹੈ ਜੀ ਤੇ ਕੀ ਕਹਿ ਸਕਦੇ ਇਸ ਦੇ ਬਾਰੇ ਤੁਸੀਂ ਸਾਰਾ ਐਕਸਪਲੇਨ ਕਰ ਹੀ ਦਿੱਤਾ ਕਿ ਉਨ੍ਹਾਂ ਨੇ ਕਿਤਾਬਾਂ ਦੇ ਵਿਚ ਵੀ ਕੁਛ ਇਹੋ ਜਿਹਾ ਲਿਖਿਆ ਖੈਰ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਤੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਆਪਣੇ ਸੁਨੇਹੇ ਭੇਜਣ ਤੇ ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਹੈ ਤੇ ਇਕ ਫੋਟੋ ਖਿੱਚੀ ਹੈ ਜੀ ਉਹ ਵਾਕ ਤੇ ਜਾਂਦੇ ਹੁੰਦੇ ਨੇ ਵੀਕਐਂਡ ਤੇ ਉਦਾਹਰਣ ਦੇਣੀ ਬੜੀ ਸੌਖੀ ਹੈ ਉਦਾਹਰਣ ਬਣਨਾ ਬਹੁਤ ਔਖਾ ਹੈ ਸ਼ੁਭ ਸਵੇਰ ਦੋਸਤੋ ਜੀ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਨਵਦੀਪ ਨਵੀ ਵਿਨੀਪੈਗ ਤੋਂ ਤੇ ਟੀਚਰ ਦੀ ਬੋਤਲ ਦੇ ਮੂਹਰੇ ਮੱਥਾ ਟੇਕ ਰਹੇ ਨੇ ਤੇ ਨਾਲ ਕੈਪਸ਼ਨ ਲੱਗਾ ਹੋਇਆ ਜੀ ਮੁੰਡਾ ਕੋਈ ਟੇਕ ਰਿਹਾ ਮੱਥਾ ਕਹਿੰਦਾ ਰਿਸਪੈਕਟ ਯੋਰ ਟੀਚਰਸ ਦੋ ਟੀਚਰਾਂ ਦੀਆਂ ਬੋਤਲਾਂ ਸ਼ਰਾਬ ਦੀਆਂ ਸੈਂਡੀ ਸਿੰਘ ਆਸਟ੍ਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਲਓ ਜੀ ਅੱਜ ਤੁਹਾਨੂੰ ਕਾਮੇਡੀ ਸੁਣਾਉਣੀ ਆ ਕਾਫੀ ਅਰਸੇ ਦੇ ਬਾਅਦ ਗੁਰਪ੍ਰੀਤ ਜਸਵਿੰਦਰ ਭੱਲੇ ਦੀ ਆਵਾਜ਼ ਦੇ ਵਿਚ ਉਹ ਵੀ ਅਮਰੀਕਾ ਦੇ ਦੌਰੇ ਤੇ ਗਏ ਸੀ ਜਿਸ ਤਰ੍ਹਾਂ ਮੈਂ ਤੇ ਮਿੰਟੂ ਬਰਾੜ ਜੀ ਹੁਣੀ ਗਏ ਸੀ ਇਸੇ ਤਰ੍ਹਾਂ ਜਸਵਿੰਦਰ ਭੱਲਾ ਵੀ ਅਮਰੀਕਾ ਗਿਆ ਸੀ ਇਕ ਵਾਰੀ ਉਹ ਤੁਹਾਨੂੰ ਐਪੀਸੋਡ ਸੁਣਾਉਂਦੇ ਆ ਜੀ
ਚਾਚਾ ਜੀ ਸੁਣਿਆ ਪਿੱਛੇ ਜੀ ਸ਼ਰਮਾ ਜੀ ਦੇ ਨਾਲ ਤੁਸੀਂ ਵੀ ਅਮਰੀਕਾ ਜਾ ਕੇ ਆਏ ਹੋ ਕੀ ਕੁਝ ਇਕੱਠਾ ਕਰ ਲਿਆ ਏ
ਬੀਬਾ ਕਹਿਣਾ ਹੀ ਸਾਨ ਪਹਿਲਾਂ ਬੰਦਾ ਇਕੱਠਾ ਹੁੰਦਾ ਫੇਰ ਕਿਤੇ ਜਾ ਕੇ ਪੈਸਾ ਇਕੱਠਾ ਹੁੰਦਾ
ਨੀਲੂ ਜੀ ਆਪਣੇ ਜਾਣੇ ਤੇ ਅਸੀਂ ਉੱਥੇ ਬੜੀਆਂ ਮਾਰੀਆਂ ਸੀ ਮੱਲਾਂ
ਫੇਰ
ਬਸ ਫੇਰ ਕੀ ਡਾਲਰ ਡੂਲਰ ਤਾਂ ਇਕੱਠੇ ਨਹੀਂ ਹੋਏ ਪਰ ਇਕੱਠੀਆਂ ਕਰ ਲਿਆ ਗੱਲਾਂ
ਕੋਈ ਮੈਨੂੰ ਵੀ ਸੁਣਾਓ
ਚਾਚਾ ਜੀ ਜਦੋਂ ਆਪਣਾ ਜਹਾਜ਼ ਸ਼ਟਲ ਏਅਰਪੋਰਟ ਤੇ ਰਾਤ ਨੂੰ ਲੇਟ ਉਤਰਿਆ ਸੀ ਨੀਲੂ ਨੂੰ ਉਹ ਗੱਲ ਸੁਣਾਓ
ਕਾਹਦਾ ਬੀਬਾ ਹੁਣ ਤਾਂ ਅਮਰੀਕਾ ਦੇ ਰੰਗ ਹੀ ਨਿਆਰੇ ਆ ਫਲਾਈਟ ਤੋਂ ਤਿੰਨ ਤਿੰਨ ਘੰਟੇ ਪਹਿਲਾਂ ਬੁਲਾ ਲੈਂਦੇ ਆ ਝੱਗਾ ਲਾਓ ਪਜਾਮਾ ਲਾਓ ਜੁੱਤੀ ਲਾਓ ਅੱਧਾ ਤਾਂ ਚੜ੍ਹਨ ਤੋਂ ਪਹਿਲਾਂ ਤਲਾਸ਼ੀਆਂ ਲੈ ਲੈ ਡਰਾ ਦਿੰਦੇ ਆ
ਫੇਰ
ਉਹਨਾਂ ਦੇ ਮੂਡ ਤੇ ਡਿਪੈਂਡ ਕਰਦਾ ਜੇ ਮੂਡ ਠੀਕ ਨਾ ਹੋਵੇ ਫੇਰ ਤਾਂ ਏਅਰਪੋਰਟ ਤੇ ਪੰਜ ਪੰਜ ਘੰਟੇ ਬਿਠਾ ਦਿੰਦੇ ਆ
ਤੇ ਜੇ ਮੂਡ ਠੀਕ ਹੋਵੇ
ਫੇਰ ਤਾਂ ਮੇਰੇ ਸਾਲੇ ਦੇ ਲਿਬੜੇ ਵਾਲਿਆਂ ਦੀ ਬੱਸ ਨੂੰ ਡੂਢ ਘੰਟਾ ਪਹਿਲਾਂ ਹੀ ਲਾ ਦਿੰਦੇ ਆ ਪਰ ਜਿੱਦਣ ਸਾਡੀ ਵਾਰੀ ਪਤਾ ਨੀ ਸਹੁਰਦਿਆਂ ਨੂੰ ਕੀ ਮੌਤ ਪਈ ਰਾਤ ਨੂੰ 11:30 ਸੈਟਲ ਆਇਆ ਉਧਰੋਂ ਪ੍ਰਮੋਟਰ ਡੀਕ ਡੂਕ ਕੇ ਮੁੜ ਗਏ ਨਾ ਸਾਡੇ ਕੋਲ ਉਹਨਾਂ ਦਾ ਕੋਈ ਟੈਲੀਫੋਨ ਨਾ ਕੋਈ ਪਤਾ ਤੇ ਨਾ ਕੋਈ ਟਿਕਾਣਾ ਭਤੀਜ ਮੇਰੇ ਮੂੰਹ ਵੱਲ ਨੂੰ ਵੇਖਾਂ ਮੈਂ ਇਹਦੇ ਵੱਲ ਨੂੰ ਵੇਖਾਂ ਵੀ ਮੈਂ ਇਹਨੂੰ ਰਾਤ ਕਿੱਥੇ ਕਟਾਵਾਂ ਫੇਰ ਚਤਰ ਸਿੰਘ ਨੇ ਸੋਚਿਆ ਕਿ ਐਂ ਕਰਦੇ ਆ ਕਿਸੇ ਗੁਰਦੁਆਰੇ ਜਾਂਦੇ ਆ ਨਾਲੇ ਲੰਗਰ ਛੱਕ ਕੇ ਆਉਂਦੇ ਆ ਨਾਲੇ ਰਾਤ ਕੱਟ ਕੇ ਆਉਂਦੇ ਆ ਪਰ ਇੱਡੇ ਸ਼ਹਿਰ ਚ ਲੱਭੀਏ ਕਿਵੇਂ ਕਿ ਗੁਰਦੁਆਰਾ ਸਾਹਿਬ ਕਿੱਥੇ ਆ
ਫੇਰ
ਉਦੋਂ ਸਾਡੇ ਸਾਹ ਚ ਸਾਹ ਆ ਗਿਆ ਜਦੋਂ ਕਾਗਜ਼ ਪੱਤਰ ਫੋਲਦਿਆਂ ਆਲਮਗੀਰ ਵਾਲੇ ਚੰਨੇ ਦਾ ਟੈਲੀਫੋਨ ਨੰਬਰ ਕੁਦਰਤੀ ਸਾਡੇ ਹੱਥ ਆ ਗਿਆ
ਆਪਣਾ ਚੰਨਾ ਕਬੱਡੀ ਵਾਲਾ ਅੱਜ ਕੱਲ ਸੈਟਲ ਰਹਿੰਦਾ
ਆਹੋ ਜਿਹਨੂੰ ਅਮਰੀਕਾ ਦਾ ਹੋਰ ਕੋਈ ਸ਼ਹਿਰ ਨਾ ਚੱਲੇ ਉਹ ਹੀਰ ਨੂੰ ਸੈਟਲ ਆ ਕੇ ਸੈਟਲ ਹੋ ਜਾਂਦਾ ਵਿੱਚੇ ਲਿੰਕ ਤੋੜ ਕੇ ਰੱਖ ਦਿੰਦੀ ਆ ਗੱਲ ਦਾ
ਚੱਲ ਦੁਬਾਰਾ ਜੋੜ ਲੋ।
ਫੇਰ ਮੈਂ ਸੋਚਿਆ ਵੀ ਚੰਨੇ ਨੂੰ ਫੋਨ ਕਰਕੇ ਕਹਿੰਦੇ ਆ ਕਿ ਭਰਾਵਾ ਲੈਣ ਭਾਵੇਂ ਨਾ ਆਈ, ਬਸ ਇੰਨਾ ਕਿ ਸਮਝਾ ਦੇ ਕਿ ਗੁਰਦੁਆਰਾ ਸਾਹਿਬ ਕਿੱਥੇ ਆ। ਇਹ ਪੁੱਛਣ ਲਈ ਜਿਉਂ ਹੀ ਅਸੀਂ ਫੋਨ ਘੁਮਾਇਆ ਅੱਗੋਂ ਫੋਨ ਉਹਦੀ ਮਾਤਾ ਨੇ ਉਠਾਇਆ।
ਹਾਂ ਭਾਈ ਸਤਿ ਸ੍ਰੀ ਅਕਾਲ, ਕੌਣ ਆ ਭਾਈ? ਤੁਸੀਂ ਕੌਣ? ਪਹਿਲੇ ਤੂੰ ਦੱਸ ਭਾਈ।
ਮੈਂ ਜੀ ਚਤਰ ਸਿੰਘ ਬੋਲਦਾ।
ਬੋਲ ਭਾਈ।
ਚੰਨਾ ਹੈ?
ਕੰਮ ਦੱਸ ਭਾਈ।
ਉਹ ਜੀ ਗੁਰਦੁਆਰੇ ਜਾਣਾ ਸੀ।
ਉਹ ਨਹੀਂ ਜਾ ਸਕਦਾ ਭਾਈ।
ਕਿਉਂ ਮਾਈ?
ਉਹਨੇ ਤਾਂ ਰੋਟੀ ਖਾ ਲਈ ਭਾਈ।
ਮੈਂ ਸੋਚਾਂ ਵੀ ਇਹਦਾ ਮਤਲਬ ਚੰਨੇ ਕਾ ਟੱਬਰ ਗੁਰਦੁਆਰੇ ਮੱਥਾ ਟੇਕਣ ਘੱਟ ਜਾਂਦਾ ਤੇ ਲੰਗਰ ਛਕਣ ਵੱਧ ਜਾਂਦਾ।
ਨੀਲੂ ਜੀ ਕੁਛ ਵੀ ਆ, ਚੰਨਾ ਚਾਹੇ ਅਮਰੀਕਾ ਚਲਾ ਗਿਆ ਪਰ ਉਹਨੇ ਆਪਣੀ ਪਰੰਪਰਾ ਨੀ ਛੱਡੀ।
ਕੌਡੀ ਪਾਉਣ ਵਾਲੀ?
ਨਹੀਂ, ਲੰਗਰ ਖਾਣ ਵਾਲੀ। ਦੇਖ ਲੈ, ਇੱਥੇ ਆਲਮਗੀਰ ਸਾਹਿਬ ਜਾਂਦਾ ਹੁੰਦਾ ਸੀ ਤੇ ਉੱਥੇ ਸੈਟਲ ਜਾਂਦਾ।
ਚਾਚਾ ਜੀ ਇਹ ਤਾਂ ਲੰਗਰ ਦੀ ਮਹਾਨਤਾ, ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ।
ਬਿਲਕੁਲ। ਫੇਰ ਨੀਲੂ ਮੈਂ ਤੇ ਬਾਦਾ ਏਅਰਪੋਰਟ ਤੋਂ ਬਾਹਰ ਆ ਗਏ ਕਿ ਕਿਸੇ ਇੰਡੀਅਨ ਨੂੰ ਲੱਭ ਕੇ ਪੁੱਛਦੇ ਆ ਕਿ ਗੁਰਦੁਆਰਾ ਸਾਹਿਬ ਕਿੱਥੇ ਆ।
ਆ ਕੇ ਅਜੇ ਖੜੇ ਸੀ ਕਿ ਇਹਨਾਂ ਨੂੰ ਮੇਰੇ ਕੰਨਾਂ 'ਚ ਆਵਾਜ਼ ਪਈ।
ਬੋਲੋ, ਚਾਚਾ ਚਤਰ ਸਿੰਘ ਜੀ ਆਏ ਨੇ? ਕੀ ਵੇਖਦਾ, ਇੱਕ ਸਰਦਾਰ ਟੈਕਸੀ 'ਚ ਉਤਰ ਕੇ ਆਇਆ, ਹੱਥ ਬਾਅਦ 'ਚ ਮਿਲਾਇਆ, ਆਉਂਦੇ ਨੇ ਪਹਿਲਾਂ ਹੀ ਸਵਾਲ ਪਾਇਆ, ਪਛਾਣਿਆ? ਮੈਂ ਕਪੂਰਥਲੇ ਤੋਂ ਸ਼ਾਹਾਂ ਦਾ ਕੁਲਵੰਤ। ਮੈਂ ਉਹਦੇ ਮੂੰਹ ਵੱਲ ਵੇਖਾਂ, ਸਿਆਣੇ ਨੀ? ਉਹ ਮੈਂ ਸੂਜੋ ਕਾਲੀ ਵਾਲੇ ਨੱਡੇ ਦਾ ਯਾਰ। ਮੈਂ ਕਿਹਾ ਵੀ ਨੱਡੀ ਦਾ ਯਾਰ ਤਾਂ ਬਥੇਰੀ ਵਾਰੀ ਸੁਣਿਆ, ਨੱਡਾ ਕੌਣ ਆ? ਇਹ ਨਾਮ ਮੈਂ ਪਹਿਲੀ ਵਾਰੀ ਸੁਣਿਆ।
ਹੱਦ ਹੋ ਗਈ। ਚਾਚਾ ਜੀ, ਨੱਡਾ ਆਪਣੇ ਟੋਰਾਂਟੋ ਦੇ ਮਾਡਰਨ ਆਟੋ ਵਾਲੇ ਲਖਵੀਰ ਦਾ ਬੇਲੀ।
ਮੈਂ ਸੋਚਾਂ ਵੀ ਇਦੋਂ ਪਹਿਲਾਂ ਇਹ 5-7 ਨਾਂ ਗਣਾ ਕੇ ਮੇਰੀ ਹੋਰ ਵਧਾਵੇ ਪਰੇਸ਼ਾਨੀ। ਮੈਂ ਹੱਥ ਜੋੜ ਕੇ ਕਿਹਾ, ਸਰਦਾਰ ਜੀ ਬਸ ਇੰਨੀ ਕੁ ਦੱਸ ਕੇ ਕਿਰਪਾ ਕਰ ਦਿਓ ਕਿ ਸਿੱਖ ਟੈਂਪਲ ਕਿੱਥੇ ਆ, ਤੁਹਾਡੀ ਬੜੀ ਮਿਹਰਬਾਨੀ। ਕਹਿੰਦਾ, ਸਰਦਾਰ ਜੀ ਸਿੱਖ ਤਾਂ ਮੈਂ ਹੀ ਆ, ਯਕੀਨ ਨਹੀਂ ਆਉਂਦਾ, ਮੇਰੀ ਆਈ ਡੀ ਚੁੱਕ ਲੋ। ਹਾਂ, ਟੈਂਪਲ ਬਾਰੇ ਮੈਨੂੰ ਪਤਾ ਨਹੀਂ ਆ, ਸਾਹਮਣੇ ਗੁਰਦੁਆਰਾ ਸਾਹਿਬ ਆ, ਉੱਥੋਂ ਪੁੱਛ ਲੋ। ਮੈਂ ਕਿਹਾ, ਸ਼ਾਬਾਸ਼ੀ, ਆਹ ਤਾਂ ਨੀਲੂ ਉੱਥੇ ਸਾਡੇ ਨਾਲ ਹੋਈ।
ਚਲੋ ਚਾਚਾ ਜੀ, ਕਦੇ ਕਦੇ ਤੁਹਾਡੇ ਨਾਲ ਵੀ ਹੋਣੀ ਚਾਹੀਦੀ ਹੈ। ਤੁਸੀਂ ਕਿਹੜਾ ਇੱਥੇ ਆਇਆਂ ਨਾਲ ਘੱਟ ਕਰਦੇ ਹੋ?
ਸਿੱਖ ਕੇ ਉਹਦੇ ਕੋਲ ਬੈਠੇ ਉਹ ਸਾਰੇ ਚਿੱਕ ਕੇ ਕੋਈ ਜਾਵੋਗੇ ਚੰਗੀ ਹੀ ਗੱਲ ਸਿੱਖ ਕੇ ਗੀਤ ਸੋਹਣੇ ਸੋਹਣੇ ਕਿੰਗਰਾ ਵੀ ਲਿਖ ਕੇ ਚੱਕਰ ਪਿੰਡ ਵਿੱਚ ਗਾ ਗਿਆ ਸਾਰੇ ਕਰਦੇ ਸਕੀਮਾ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ
ਕਿਆ ਬਾਤ ਹੈ ਜੀ ਬਹੁਤ ਵਧੀਆ ਗੀਤ ਗਾਇਆ ਸੀ ਹਰਿੰਦਰ ਸੰਧੂ ਨੇ ਗੁੱਡੀ ਦਾ ਪਰਾਉਣਾ ਤੇ ਜਸਪਾਲ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਡਰਾਈਵਰੀ ਕਰਕੇ ਟਾਈਮ ਨਹੀਂ ਲੱਗ ਰਿਹਾ ਕਈ ਵਾਰੀ ਬਿਜ਼ੀ ਹੁੰਦੇ ਆ ਪਰ ਪ੍ਰੋਗਰਾਮ ਸੁਣਦੇ ਆ ਜੀ ਕਾਮੇਡੀ ਬਹੁਤ ਸੋਹਣੀ ਆ ਛਣਕਾਟੇ ਦੇ ਵਿਚ ਤੇ ਹਾਜ਼ਰੀ ਲਾ ਲਓ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਜਗਤਾਰ ਗਿੱਲ ਭਾਜੀ ਉਨ੍ਹਾਂ ਨੇ ਵੀ ਮੈਸੇਜ ਭੇਜਿਆ ਤੇ ਇਧਰ ਸਾਡੇ ਜਗਤਾਰ ਸਿੰਘ ਕੰਗ ਮੈਲਬਨ ਤੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਜਗਤਾਰ ਭਾਜੀ ਉਨ੍ਹਾਂ ਨੇ ਹਾਂਗਕਾਂਗ ਤੋਂ ਮੈਸੇਜ ਭੇਜਿਆ ਕਹਿੰਦੇ ਅੱਜ ਫੇਰ ਟਾਈਮ ਦਾ ਭੁਲੇਖਾ ਲੱਗ ਗਿਆ ਜੀ ਹਾਂਜੀ ਡੇ ਲਾਈਟ ਸੇਵਿੰਗ ਸ਼ੁਰੂ ਹੋਣ ਕਰਕੇ ਪ੍ਰੋਗਰਾਮ ਤੁਹਾਡਾ ਅਪਸੈਟ ਹੋ ਗਏ ਹੋਣੇ ਆ ਟਾਈਮਿੰਗ ਤੇ ਕਹਿੰਦੇ ਕਿ ਇਕ ਬੰਦੇ ਨੇ ਪਿੰਡ ਚ ਕਹਿੰਦੇ ਗੱਲ ਫੈਲਾਈ ਕਿ ਮੈਂ ਆਪਣੇ ਸ਼ਰੀਕ ਨੂੰ ਘਰ ਵੜ ਕੇ ਕੁੱਟਿਆ ਦੂਜੇ ਨੇ ਕਿਹਾ ਮੈਨੂੰ ਕਿਸੇ ਨੇ ਨਹੀਂ ਕੁੱਟਿਆ ਗੱਲ ਪੰਚਾਇਤ ਤੱਕ ਪਹੁੰਚ ਗਈ ਦੋਵੇਂ ਬੁਲਾਏ ਗਏ ਪਹਿਲਾਂ ਕਹਿੰਦਾ ਮੈਂ ਕੁੱਟਿਆ ਦੂਸਰਾ ਕਹਿੰਦਾ ਇਹ ਝੂਠ ਬੋਲਦਾ ਪਹਿਲਾਂ ਕਹਿੰਦਾ ਇਹਨੇ ਦਾਰੂ ਪੀਤੀ ਸੀ ਸ਼ਾਇਦ ਪਤਾ ਨਹੀਂ ਲੱਗਾ ਹੋਵੇ ਦੂਜਾ ਕਹਿੰਦਾ ਮੈਂ ਰਾਧਾ ਸਵਾਮੀ ਹਾਂ ਪਹਿਲਾਂ ਕਹਿੰਦਾ ਇਹ ਸ਼ਰਮ ਮੰਨਦਾ ਦੂਜਾ ਕਹਿੰਦਾ ਸ਼ਰਮ ਕਦੇ ਸਾਡੇ ਨੇੜਿਓਂ ਨਹੀਂ ਲੰਘੀ ਫੈਸਲਾ ਕੋਈ ਨਾ ਹੋਇਆ ਜੀ ਪੰਚਾਇਤ ਉੱਠ ਗਈ ਅੱਜ ਤੱਕ ਭੰਬਲ ਭੂਸਾ ਬਣਿਆ ਹੋਇਆ ਕਿ ਦੋਹਾਂ ਚੋਂ ਸਹੀ ਕਿਹੜਾ ਸੀ ਸਰਜੀਕਲ ਸਟ੍ਰਾਈਕ ਵੀ ਉਨ੍ਹਾਂ ਵਰਗੀ ਹੀ ਹੈ ਪਾਕਿਸਤਾਨ ਕਹਿੰਦਾ ਸਾਡੇ ਵੱਲ ਆਇਆ ਕੋਈ ਨਹੀਂ ਤੇ ਭਾਰਤ ਕਹਿੰਦਾ ਅਸੀਂ ਘਰੇ ਵੜ ਕੇ ਮਾਰਿਆ ਦੁੱਖ ਦੀ ਗੱਲ ਇਹ ਹੈ ਕਿ ਸੱਚ ਸਾਹਮਣੇ ਲਿਆਉਣ ਦੇ ਲਈ ਕੋਈ ਪੰਚਾਇਤ ਵੀ ਨਹੀਂ ਜਿਹੜੇ ਲੋਕ ਸ਼ੱਕ ਕਰਦੇ ਨੇ ਉਨ੍ਹਾਂ ਨੂੰ ਪਿੰਡ ਛੱਡਣ ਲਈ ਵੀ ਕਿਹਾ ਜਾ ਰਿਹਾ ਮੈਨੂੰ ਇਹ ਲੱਗਦਾ ਕਿ ਬਾਦਲ ਸਾਹਿਬ ਦੇ ਦਿਨ ਮਾੜੇ ਆ ਗਏ ਨੇ ਹਰ ਗੱਲ ਪੁੱਠੀ ਪੈਂਦੀ ਲੱਗਦੀ ਹੈ ਤੁਹਾਡਾ ਕੀ ਕਹਿਣਾ ਹੈ ਸਿੱਧੂ ਸਾਹਿਬ ਮੇਰਾ ਵੀ ਇਹੀ ਕਹਿਣਾ ਹੈ ਜੀ ਕਿ ਗੱਲ ਪੁੱਠੀ ਪੈਂਦੀ ਦਿਖਾਈ ਦੇ ਰਹੀ ਹੈ ਹਰ ਗੱਲ ਦੇ ਵਿਚ ਜਿਹੜਾ ਅਖੀਰ ਨੂੰ ਹੁਣ ਸੂਬਾ ਸਰਕਾਰ ਦੇ ਉੱਤੇ ਭਾਂਡਾ ਫੁੱਟ ਰਿਹਾ ਕਿ ਇਹ ਜਿਹੜੇ ਹੁਕਮ ਆਏ ਸਨ ਖਾਲੀ ਕਰਨ ਦੇ ਪਿੰਡ ਇਹ ਨਹੀਂ ਆਏ ਸਨ ਹਜੇ ਸੂਬਾ ਸਰਕਾਰ ਨੇ ਕੀਤੇ ਆ ਬੀ ਐਸ ਐਫ ਨੇ ਵੀ ਕਿਹਾ ਕਿ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸੋ ਪ੍ਰੋਬਲਮ ਤਾਂ ਹੈ ਸੋ ਇੱਦਾਂ ਕਹਿੰਦੇ ਨੇ ਕਿ ਜਦੋਂ ਦਿਨ ਮਾੜੇ ਆਉਂਦੇ ਆ ਤਾਂ ਟੀਂਡਿਆਂ ਨਾਲ ਵੀ ਢੋਲਕੀ ਵੱਜਣ ਲੱਗ ਪੈਂਦੀ ਆ ਕਵਾਹ ਦੇ ਟੀਂਡਿਆਂ ਦੇ ਨਾਲ ਸੋ ਇਹ ਗੱਲ ਤੁਸੀਂ ਸੁਣੇ ਹੋਊਗੀ ਜਦੋਂ ਮਰਾਸੀ ਪਿੰਡ ਦੇ ਵਿਚੋਂ ਨਠਾਏ ਗਾਉਂਦੇ ਸੀ ਗਲਤ ਉਨ੍ਹਾਂ ਨੇ ਗਾ ਤਾ ਜਾਂ ਕਿਸੇ ਨੂੰ ਛੇੜਤਾ ਤੇ ਉਨ੍ਹਾਂ ਨੂੰ ਕੁੱਟਣ ਪੈ ਗਏ ਪਿੰਡ ਵਾਲੇ ਤਾਂ ਉਹ ਕਪਾਹ ਦੇ ਵਿਚ ਵੜ ਜਾਂਦੇ ਆ ਜਦੋਂ ਕਪਾਹ ਦੇ ਵਿਚ ਲੁਕਦੇ ਆ ਤਾਂ ਉਹ ਜਾਂਦੇ ਹੁੰਦੇ ਨੱਠੇ ਜਾਂ ਲੁਕਦੇ ਦੂਜੇ ਪਾਸੇ ਨਿਕਲਦੇ ਹੁੰਦੇ ਤਾਂ ਟੀਂਡੇ ਜਿਹੜੇ ਕਪਾਹ ਦੇ ਹੁੰਦੇ ਆ ਉਹ ਢੋਲਕੀ ਚ ਲੱਗਦੇ ਤੇ ਢੋਲਕੀ ਵੱਜਣ ਲੱਗ ਜਾਂਦੀ ਆ ਤੇ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਆ ਫੜ ਲਓ ਤੇ ਫਿਰ ਉਹ ਵਿਚਾਰੇ ਕਹਿੰਦੇ ਆ ਵੀ ਜਦੋਂ ਦਿਨ ਮਾੜੇ ਆਉਂਦੇ ਆ ਨਾ ਫਿਰ ਟੀਂਡਿਆਂ ਨਾਲ ਵੀ ਢੋਲਕੀ ਵੱਜਣ ਲੱਗ ਜਾਂਦੀ ਆ ਤੇ ਉਹੀ ਹਾਲ ਮੈਨੂੰ ਲੱਗਦਾ ਹੁਣ ਪੰਜਾਬ ਸਰਕਾਰ ਦਾ ਕਿ ਹਰ ਮਸਲੇ ਦੇ ਵਿਚ ਜਿਹੜਾ ਮੂਧੇ ਮੂੰਹ ਮੁੱਦਾ ਪੈਂਦਾ ਆ ਉਹ ਮੌਜੂਦਾ ਸਰਕਾਰ ਦੇ ਹੀ ਖਿਲਾਫ਼ ਪੈਂਦਾ ਸੋ ਇਹ ਮਸਲਾ ਹੀ ਸੀ ਚਲੋ ਗੱਲਬਾਤ ਵੀ ਹੋ ਗਈ ਤੇ ਮੈਂ ਕੁਛ ਖ਼ਬਰਾਂ ਸਾਂਝੀਆਂ ਕਰਨਾ ਚਾਹਾਂਗਾ ਤੁਹਾਡੇ ਨਾਲ ਅੱਜ ਪਹਿਲਾਂ ਟਾਈਮ ਨਹੀਂ ਲੱਗਿਆ ਇੱਕ ਜਿਹੜਾ ਹੁਰਿਕਨ ਮੈਥਿਊ ਜਿਹਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਅਮਰੀਕਾ ਦੇ ਕੋਸਟ ਦੇ ਉੱਤੇ ਆਪਣਾ ਪ੍ਰਕੋਪ ਛੱਡ ਰਿਹਾ ਤੇ ਇਸ ਤੋਂ ਪਹਿਲਾਂ ਹੇਟੀ ਦੇ ਵਿਚ 842 ਬੰਦੇ ਹਜੇ ਤੱਕ ਮਾਰੇ ਜਾ ਚੁੱਕੇ ਨੇ ਇਸ ਸਮੁੰਦਰੀ ਤੂਫਾਨ ਦੇ ਕਾਰਨ ਤੇ ਹੁਣ ਜਿਹੜਾ ਹਰਿਕਨ ਮੈਥਿਊ ਆ ਅਮਰੀਕਾ ਦੀ ਫਲੋਰੀਡਾ ਕੋਸਟ ਟੱਪ ਚੁੱਕਾ ਤੇ ਹਵਾਵਾਂ 195 ਕਿਲੋਮੀਟਰ ਪ੍ਰਤੀ ਘੰਟਾ ਦੇ ਨਾਲ ਚੱਲ ਰਹੀਆਂ ਨੇ ਤੇ ਕਾਫੀ ਵੱਡਾ ਜਿਹੜਾ ਇਲਾਕਾ ਐਟਲਾਂਟਿਕ ਕੋਸਟ ਦਾ ਉਹ ਇਸ ਤੋਂ ਪ੍ਰਭਾਵਿਤ ਹੈ ਤੇ ਇਧਰ ਭਾਰਤ ਦੀਆਂ ਖ਼ਬਰਾਂ ਵੱਲ ਚਲੀਏ ਤਾਂ ਜਿਹੜੀ ਫਰੰਟ ਪੇਜ ਤੇ ਖ਼ਬਰ ਲੱਗੀ ਹੈ ਕਿ 2 ਸਾਲ ਤੱਕ ਪਾਕਿਸਤਾਨ ਸਰਹੱਦ ਪੂਰੀ ਤਰ੍ਹਾਂ ਹੋਵੇਗੀ ਸੀਲ ਵੈਸੇ ਤਾਂ ਕਾਫੀ ਸੀਲ ਕਰ ਦਿੱਤੀ ਸੀ ਜਦੋਂ ਪੰਜਾਬ ਦੇ ਵਿਚ ਖਾੜਕੂਵਾਸ ਸੀ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਹਜੇ ਰਹਿੰਦਾ ਸੀ ਤੇ ਹੁਣ ਰਾਜਨਾਥ ਨੇ ਕਿਹਾ ਹੈ ਜੋ ਕਿ ਹੋਮ ਮਿਨਿਸਟਰ ਨੇ ਸ਼ਾਇਦ ਤੇ ਉਨ੍ਹਾਂ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਲਈ ਬਣੇਗਾ ਬਾਰਡਰ ਸਿਕਿਉਰਿਟੀ ਗ੍ਰਿਡ ਤੇ ਰਾਜਨਾਥ ਵੱਲੋਂ 4 ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਅਧੀ ਆਧੁਨਿਕ ਯੰਤਰਾਂ ਨਾਲ ਜਵਾਨਾਂ ਦੀ ਚੌਕਸੀ ਵੀ ਵਧੇਗੀ ਤੇ ਜਿਹੜੀ ਗੱਲ ਆਪਾਂ ਪਹਿਲਾਂ ਵੀ ਕਹੀ ਸੀ ਜਗਤਾਰ ਭਾਜੀ ਹੁਣਾਂ ਨੇ ਕਿ ਸਰਹੱਦ ਤੇ ਲੋਕਾਂ ਨੂੰ ਉਠਾਉਣ ਦਾ ਹੁਕਮ ਵਾਪਸ ਹੈ ਤੇ ਰੌਣਕ ਪਰਤੀ ਇਨ੍ਹਾਂ ਇਲਾਕਿਆਂ ਦੇ ਵਿਚ ਤੇ ਬਾਕੀ ਇਕ ਹੋਰ ਖ਼ਬਰ ਹੈ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ ਕਿ ਦੇਸ਼ ਭਗਤੀ ਤੇ ਹਾਵੀ ਰਾਹੁਲ ਭਗਤੀ। ਅਮਿਤ ਸ਼ਾਹ ਨੇ ਰਾਹੁਲ ਤੇ ਕੇਜਰੀ ਨੂੰ ਕਟਹਿਰੇ ਦੇ ਵਿਚ ਖੜਾ ਕੀਤਾ, ਕਿਹਾ ਕਿ ਰਾਹੁਲ ਤੇ ਕਾਂਗਰਸ ਦੀ ਵਿਚਾਰਧਾਰਾ ਚ ਖੋਟ ਹੈ ਤੇ ਦੇਸ਼ ਤੋਂ ਜ਼ਿਆਦਾ ਰਾਹੁਲ ਦੀ ਵਫ਼ਾਦਾਰੀ। ਤੇ ਇਕ ਖ਼ਬਰ ਮੈਂ ਇਹਦੇ ਨਾਲ ਦੀ ਤੁਹਾਨੂੰ ਹੋਰ ਸੁਣਾਉਣਾ ਜੀ, ਉਹ ਹੈਗੀ ਜੀ ਕੇਜਰੀਵਾਲ ਸਾਹਿਬ ਨੇ ਬਿਆਨ ਹੈ, ਉਨ੍ਹਾਂ ਦਾ ਇਕ ਬਿਆਨ ਲੱਗਾ ਕਿ ਪੀਐਮ ਦਾ ਸਾਥ ਦਿਓ ਤੇ ਸਰਜੀਕਲ ਸਟਰਾਈਕ ਤੇ ਰਾਜਨੀਤੀ ਛੱਡ ਕੇ ਇਕਜੁੱਟ ਹੋਣ ਦੀ ਗੱਲ ਆਖੀ। ਉਨ੍ਹਾਂ ਨੇ ਖੂਨ ਦੀ ਦਲਾਲੀ ਵਾਲੇ ਰਾਹੁਲ ਦੇ ਬਿਆਨ ਦੀ ਆਲੋਚਨਾ ਵੀ ਕੀਤੀ ਉਨ੍ਹਾਂ ਨੇ। ਸੋ ਕੇਜਰੀਵਾਲ ਸਾਹਿਬ ਨੇ ਵੀ ਪ੍ਰਾਈਮ ਮਿਨਿਸਟਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ, ਪਰ ਉਧਰ ਅਮਿਤ ਸ਼ਾਹ ਨੇ ਕੇਜਰੀਵਾਲ ਸਾਹਿਬ ਦੀ ਨਿੰਦਾ ਕੀਤੀ ਹੈ। ਸੋ ਪੋਲੀਟਿਕਸ ਹੈ ਜੀ। ਤੇ ਬਾਕੀ ਇਧਰ ਕੋਲੰਬੀਆ ਦੇ ਰਾਸ਼ਟਰਪਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲੇਗਾ, ਜੰਗਬੰਦੀ ਖਤਮ ਕਰਨ ਖਾਤਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਤੇ ਇਧਰ ਆਮ ਆਦਮੀ ਪਾਰਟੀ ਨੇ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ, ਤੇ 29 ਹਲਕਿਆਂ ਦੇ ਵਿਚ ਨਵੇਂ ਚਿਹਰੇ ਲਿਆਂਦੇ ਜਾਣਗੇ 2017 ਦੀ ਪੰਜਾਬ ਸੂਬਾਈ ਇਲੈਕਸ਼ਨ ਦੇ ਵਿਚ। ਹੁਣ ਤੱਕ 117 ਦੇ ਵਿਚੋਂ 61 ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਕਾਫ਼ੀ ਲੰਬੀ ਚੌੜੀ ਲਿਸਟ ਹੈ, ਇਸ ਦਾ ਖੁਲਾਸਾ ਕੱਲ ਨੂੰ ਹੋਏਗਾ। ਤੇ ਇਕ ਜਿਹੜੀ ਖ਼ਬਰ ਪੰਜਾਬ ਦੀ ਖੇਤੀਬਾੜੀ ਨਾਲ ਸਬੰਧਤ ਹੈ ਉਹ ਹੈ ਕਿ ਜਲਵਾਯੂ ਕਾਰਨ ਵਾਇਰਸ ਫ੍ਰੀ ਹੋਣ ਦੀ ਮੰਗ ਦਾ ਕਾਰਨ ਪੂਰਬੀ ਭਾਰਤੀ ਖਾਣਗੇ ਪੰਜਾਬ ਦੇ ਆਲੂ, 10,000 ਕੁਇੰਟਲ ਤੋਂ 40,000 ਕੁਇੰਟਲ ਤੱਕ ਪਹੁੰਚੀ ਮੰਗ। ਤੇ ਇਸ ਕਰਕੇ ਇਹ ਜਿਹੜੇ ਪੰਜਾਬ ਦੇ ਆਲੂ ਹੈ ਜੀ, ਇਹ ਹੁਣ ਪੂਰਬੀ ਭਾਰਤ ਈਸਟ ਇੰਡੀਆ ਦੇ ਵਿਚ ਵੀ ਜਾਣਗੇ, ਵੈਸੇ ਪਹਿਲਾਂ ਵੀ ਜਾਣੇ ਚਾਹੀਦੇ ਅਗਰ ਅਗਰੈਸਿਵ ਮਾਰਕੀਟਿੰਗ ਕਰਨ ਆਲੂਆਂ ਵਾਲੇ ਤਾਂ ਕੋਈ ਐਡੀ ਗੱਲ ਨਹੀਂ, ਆਲੂ ਜਾ ਸਕਦੇ ਨੇ। ਤੇ ਆਲੂਆਂ ਵਾਲਿਆਂ ਲਈ ਵਧੀਆ, ਪੰਜਾਬ ਦੀ ਖੇਤੀਬਾੜੀ ਲਈ ਵਧੀਆ, ਜ਼ਿਆਦਾ ਵੱਡੀਆਂ ਮਾਰਕੀਟਸ ਜਿਹੜੀਆਂ ਉਹ ਦੇਖਣੀਆਂ ਬਣਦੀਆਂ ਨੇ ਜੀ, ਉਨ੍ਹਾਂ ਦੇ ਵਿਚ ਪਹੁੰਚ ਕਰਨੀ ਬਣਦੀ ਆ। ਜਿਸ ਤਰ੍ਹਾਂ ਹੁਣ ਅਸੀਂ ਇੱਥੇ ਆਸਟ੍ਰੇਲੀਆ ਦੇ ਵਿਚ ਸੰਗਤਰੇ ਆ, ਅੰਗੂਰ ਆ, ਉਹ ਐਕਸਪੋਰਟ ਵੀ ਕਰਦੇ ਆ ਤੇ ਬਾਹਰ ਨੂੰ ਵੀ ਭੇਜਦੇ ਆ, ਇੱਥੇ ਵੀ ਉਨ੍ਹਾਂ ਦੇ ਸਟਾਲ ਲਾਉਣੇ ਆ ਮਾਰਕੀਟਸ ਦੇ ਵਿਚ ਜਾ ਕੇ ਲੋਕਾਂ ਨੂੰ ਟੇਸਟ ਕਰਾਉਣੇ। ਇਸ ਤਰ੍ਹਾਂ ਪੰਜਾਬ ਦੀ ਜਿਹੜੀ ਜਾਂ ਭਾਰਤ ਦੀ ਕੋਈ ਵੀ ਉਪਜ ਆ ਉਸ ਨੂੰ ਪੂਰਾ ਮਤਲਬ ਪ੍ਰਮੋਟ ਕਰਨਾ ਚਾਹੀਦਾ, ਇੱਦਾਂ ਨਹੀਂ ਕਿ ਬੀਜ ਕੇ ਮਤਲਬ ਵੱਢ ਕੇ ਉਹਨੂੰ ਹਾਰਵੈਸਟ ਕਰਕੇ ਸੁੱਟਿਆਂ ਦਾ, ਉੱਥੇ ਗੱਲ ਨਹੀਂ ਮੁੱਕਦੀ, ਉਹ ਵੇਚਣ ਤੱਕ ਜਾਣਾ ਚਾਹੀਦਾ। ਇੱਕ ਹੋਰ ਖ਼ਬਰ ਜਿਹੜੀ ਕਿ ਅੱਜ ਮੈਨੂੰ ਡਿਸਟਰਬ ਕਰ ਰਹੀ ਹੈ ਉਹ ਹੈਗੀ ਜੀ ਕਿ ਪ੍ਰਿੰਸੀਪਲ ਦੇ ਨਾਲ ਬਦਕਲਾਮੀ ਮਗਰੋਂ ਜੜਿਆ ਥੱਪੜ, ਇਹ ਇੱਕ ਖ਼ਬਰ ਆਈ ਹੈ ਜੀ। DGSE ਦਫ਼ਤਰ ਤੱਕ ਪੁੱਜਿਆ ਅਧਿਆਪਕਾਂ ਖਿਲਾਫ਼ ਮਾਮਲਾ, ਪ੍ਰਿੰਸੀਪਲ ਤੇ ਸਟਾਫ ਨੇ ਅਧਿਆਪਕਾਂ ਖਿਲਾਫ਼ ਦਿੱਤੀ ਸ਼ਿਕਾਇਤ। ਇਹ ਜੀ ਜਿਹੜੀ ਖ਼ਬਰ ਹੈ ਕਿ ਖ਼ਬਰ ਤੁਹਾਨੂੰ ਪੂਰੀ ਸੁਣਾਉਣਾ ਹੈ ਜੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਅਧਿਆਪਕਾ ਨੇ ਪਹਿਲੇ ਆਪਣੇ ਇਕ ਸਾਥੀ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਗਾਲਾਂ ਕੱਢੀਆਂ ਤੇ ਸਾਰਿਆਂ ਸਾਹਮਣੇ ਥੱਪੜ ਮਾਰ ਦਿੱਤਾ। ਹੁਣ ਇੱਥੇ ਵੁਮੈਨ ਰਾਈਟ ਦੀ ਗੱਲ ਆਉਂਦੀ ਹੈ ਜੀ, ਵੁਮੈਨ ਰਾਈਟ ਵੀ ਕਿੱਥੇ ਤੱਕ ਹੋਣਾ ਚਾਹੀਦਾ ਕਿ ਇਸ ਦਾ ਵੀ ਕਈ ਵਾਰੀ ਨਜਾਇਜ਼ ਫਾਇਦਾ ਉਠਾ ਲਿਆ ਜਾਂਦਾ, ਬਹੁਤ ਵਾਰੀ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਪ੍ਰਿੰਸੀਪਲ ਤੋਂ ਇਲਾਵਾ ਪੂਰੇ ਸਟਾਫ ਨੇ ਅਧਿਆਪਕਾਂ ਖਿਲਾਫ਼ ਸਖ਼ਤ ਕਾਰਵਾਈ ਲਈ DEO ਨੂੰ ਸ਼ਿਕਾਇਤ ਕਰ ਦਿੱਤੀ ਹੈ। DEO ਨੇ ਵੀ ਮਾਮਲੇ ਦੀ ਜਾਂਚ ਕਰਵਾ ਕੇ ਰਿਪੋਰਟ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਹੈ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਦੇ ਪ੍ਰਿੰਸੀਪਲ ਪਰਮਜੀਤ ਸਿੰਘ ਨੇ ਦਸਿਆ ਕਿ ਸਕੂਲ ਦੀ ਇਕ ਕੰਪਿਊਟਰ ਅਧਿਆਪਕਾ ਨੇ 21 ਸਤੰਬਰ ਨੂੰ ਸਕੂਲ ਸਟਾਫ ਸਾਹਮਣੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਤੇ ਥੱਪੜ ਮਾਰ ਦਿੱਤਾ। ਉਨ੍ਹਾਂ ਨੇ ਦਸਿਆ ਕਿ 21 ਸਤੰਬਰ ਨੂੰ ਸਕੂਲ ਚ ਨਵੇਂ ਕਮਰੇ ਬਣਾਉਣ ਦੇ ਲਈ ਆਈ ਗ੍ਰਾਂਟ ਸਬੰਧੀ ਬੈਠਕ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਲਰਕ ਦਾ ਫੋਨ ਆਇਆ ਕਿ ਕੰਪਿਊਟਰ ਅਧਿਆਪਕਾ ਪਰਮਜੀਤ ਕੌਰ ਤੁਹਾਨੂੰ ਗਾਲਾਂ ਕੱਢ ਰਹੀ ਹੈ ਤੇ ਤੁਹਾਨੂੰ ਮਾਰਨ ਲਈ ਤੁਹਾਡੇ ਕਮਰੇ ਵੱਲ ਆਉਣ ਵਾਲੀ ਹੈ। ਉਨ੍ਹਾਂ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ ਤੇ ਸਟਾਫ ਨਾਲ ਮੀਟਿੰਗ ਕਰਨ ਲੱਗ ਪਏ। ਥੋੜੀ ਦੇਰ ਬਾਅਦ ਇਕ ਅਧਿਆਪਕ ਨੇ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇੰਨੇ ਚ ਪਰਮਜੀਤ ਕੌਰ ਸਾਹਮਣੇ ਆ ਗਈ ਅਤੇ ਉਸ ਨੇ ਪ੍ਰਿੰਸੀਪਲ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਉਸ ਨੂੰ ਨਜ਼ਰ ਅੰਦਾਜ਼ ਕਰਕੇ ਜਾਣ ਲੱਗੇ ਤਾਂ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ। ਬਾਅਦ ਚ ਪਤਾ ਲੱਗਿਆ ਕਿ ਪਰਮਜੀਤ ਕੌਰ ਨੇ ਪਹਿਲਾਂ ਵੋਕੇਸ਼ਨਲ ਮਾਸਟਰ ਰਣਵੀਰ ਸਿੰਘ ਜਿਹੜੇ ਕਿ ਇਮਤਿਹਾਨ ਲੈ ਰਹੇ ਸਨ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਨੂੰ ਗਾਲਾਂ ਕੱਢੀਆਂ, ਉਨ੍ਹਾਂ ਨੂੰ ਥੱਪੜ ਵੀ ਮਾਰ ਦਿੱਤਾ। ਸੂਤਰਾਂ ਮੁਤਾਬਕ ਇਕ ਅਧਿਆਪਕ ਨੇ ਮੋਬਾਇਲ ਫੋਨ ਤੇ ਇਸ ਘਟਨਾ ਦੀ ਵੀਡੀਓ ਬਣਾ ਲਈ ਜਿਹੜੀ ਕਿ ਸਬੂਤ ਵਜੋਂ ਭੇਜੀ ਜਾ ਚੁੱਕੀ ਹੈ। ਕੀ ਬਾਤ ਹੈ ਜੀ, ਸਿਰਾ ਹੀ ਹੈ ਜੀ। ਤੇ ਸਕੂਲ ਦੇ ਵਿਚ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਤੇ ਪਰ ਦੂਸਰੇ ਪਾਸੇ ਅਧਿਆਪਕਾਂ ਨੇ ਵੀ ਆਪਣੇ ਦੋਸ਼ ਲਾਏ ਨੇ। ਅਧਿਆਪਕਾ ਪਰਮਜੀਤ ਕੌਰ ਨੇ ਵੀ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਤੇ ਤੰਗ ਕਰਨ ਦੇ ਦੋਸ਼ ਲਾਏ ਨੇ। ਚੇਤੇ ਰਹੇ ਕਿ ਉਹ ਪਹਿਲਾਂ ਵੀ ਕਈ ਵਾਰੀ ਸਕੂਲ ਸਟਾਫ ਤੇ ਪ੍ਰਿੰਸੀਪਲ ਤੇ ਦੋਸ਼ ਲਗਾ ਚੁੱਕੀ ਹੈ ਤੇ ਜਾਂਚ ਦੌਰਾਨ ਵੀ ਆਪਣੇ ਪੱਖ ਚ ਉਸਨੇ ਪ੍ਰਿੰਸੀਪਲ ਤੇ ਗੰਭੀਰ ਦੋਸ਼ ਲਗਾਏ ਨੇ। ਤੇ ਦੇਖ ਲਓ ਸਕੂਲ ਦੇ ਵਿਚ ਕਿਹੋ ਜਿਹਾ ਮਾਹੌਲ ਵਰਤ ਰਿਹਾ। ਮੈਨੂੰ ਲੱਗਦਾ ਇਹ ਮਤਲਬ ਠੀਕ ਨਹੀਂ ਹੈਗਾ ਥੱਪੜ ਮਾਰਨਾ ਜਾਂ ਹੋਰ ਪ੍ਰਿੰਸੀਪਲ ਦੇ ਥੱਪੜ ਮਾਰਨਾ। ਯੂ ਆਰ ਆਸਕਿੰਗ ਫਾਰ ਟਰਬਲ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਮਤਲਬ ਉਹ ਸਕੂਲ ਦੇ ਵਿਚ ਦੁਬਾਰਾ ਪੜ੍ਹਾ ਸਕੇਗੀ। ਪ੍ਰਿੰਸੀਪਲ ਨੂੰ ਸੈਕ ਕਰਨਗੇ ਜਾਂ ਸਾਰੇ ਅਧਿਆਪਕਾਂ ਨੂੰ ਸੈਕ ਕਰਨਗੇ ਤੇ ਉਹ ਲੇਡੀ ਨੂੰ ਸੈਕ ਕਰਨਗੇ ਤਾਂ ਉਹ ਇਕ ਆਪ ਗਲੇ ਦੀ ਹੱਡੀ ਬਣ ਜਾਏਗੀ। ਤੇ ਕੋਈ ਨੀ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਕਹਿੰਦੇ ਜੋਕ ਬਹੁਤ ਵਧੀਆ ਸੀ ਜੀ, ਫਨੀ ਸੀ, ਸੌਂਗ ਵੀ ਵਧੀਆ ਲੱਗਾ ਜੀ। ਸ਼ੁਕਰੀਆ ਜੀ ਗੁਰਦੀਪ ਰਾਣੂ ਭਾਜੀ। ਤੁਹਾਨੂੰ ਜੁਗਨੀ ਅਤੇ ਘੁੱਗੀ ਜੀ ਹੁਣ ਮਾਣ ਤੇ ਵੜੈਚ ਹੋ ਗਏ ਨੇ। ਕਦੇ ਭੱਲਾ ਜੀ ਨੂੰ ਵੀ ਪੁੱਛਣਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜੀ, ਕਿਤੇ ਦਹੀਂ ਵਿਚ ਨਾ ਘੁਲ ਜਾਣ। ਤੁਸੀਂ ਵੀ ਕਾਮੇਡੀ ਕਰਨ ਲੱਗ ਜਾਓ ਜੀ, ਬਹੁਤ ਵਧੀਆ ਤੁਸੀਂ ਮੈਸੇਜ ਭੇਜਿਆ। ਸੋ ਦੋਸਤੋ ਪ੍ਰੋਗਰਾਮ ਅੱਜ ਦਾ ਇੰਨਾ ਹੀ ਤੇ ਕੱਲ ਨੂੰ ਫਿਰ ਮਿੰਟੂ ਬਰਾੜ ਸਾਡੇ ਨਾਲ ਜੁੜਨਗੇ। ਤੇ ਬੜਾ ਚੰਗਾ ਲੱਗਿਆ ਅੱਜ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸਾਰੇ ਮਸਲਿਆਂ ਤੇ ਵੀ ਗੱਲਬਾਤ ਹੋਈ, ਕੱਲ ਨੂੰ ਵੀ ਹੋਏਗੀ ਤੇ ਉਮੀਦ ਰੱਖਦੇ ਹਾਂ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਰਹੋਗੇ। ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਜੀ, ਸੱਜਣਾ ਵੇ, ਆਪਣੇ ਇੱਥੋਂ ਹੀ ਜੀ ਦਵਿੰਦਰ ਸੰਨੀ ਦਾ, ਬ੍ਰਿਸਬਨ ਵਾਲਾ। ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਜਾਂਦੇ ਆ ਸੱਜਣਾ ਰੁਕ ਜਾਈਂ, ਅਸਾਂ ਤੈਨੂੰ ਇੱਕ ਗੱਲ ਕਹਿਣੀ, ਜੇ ਤੈਨੂੰ ਚੱਜ ਨਾਲ ਨਾ ਤੱਕਿਆ ਸਾਡੀ ਰੂਪ ਅਸੀਂ ਰਹਿਣੀ, ਮੰਨਿਆ ਕੇ ਤੂੰ ਸ਼ੈ ਉੱਚੀ ਉੱਚਿਆ ਨਾਲ ਉੱਠਣੀ ਮੈਣੀਏ, ਕਦੇ ਕੋਲ ਗਰੀਬਾਂ ਵੀ ਬਹਿ ਜਾਈ ਵੇ, ਸਾਡੀ ਕਦਰ ਤੇਰੇ ਸਾਡੀ ਕਦਰ ਤੇਰੇ
ਕਿਤਾਬਾਂ ਨੂੰ ਪੜ੍ਹਨਾ ਉਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਜਿਵੇਂ ਅਸੀਂ ਬੀਤ ਗਈਆਂ ਸਦੀਆਂ ਦੇ